ਧੰਨ ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀ। ਕਰਮ ਧਰਮ ਪਖੰਡ ਜੋਤੀ ਸਹਿ ਤਿੰਨ ਜਮ ਜਗਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਸੰਤ ਹੋ ਸੰਤ ਹੋ ਸਗਰ ਪਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪਰ ਸਦੀ ਤਰੀਏ, ਸੋ ਗੁਰ ਪਰ ਸਦੀ ਤਰੀਏ, ਸੋ ਗੁਰ ਪਰ ਸਦੀ ਤਰੀਏ। ਆਓ ਜੀ ਰਲ ਮਿਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ। ਤਕਾ ਬਣਾ ਕੇ ਬਹਿਣਾ, ਬੱਚਿਆਂ ਦਾ ਥੋੜਾ ਖਿਆਲ ਰੱਖਿਓ, ਜ਼ਿਆਦਾ ਹੀ ਰੌਲਾ ਹੋਵੇ ਫਿਰ ਮੁਸ਼ਕਲ ਹੋ ਜਾਂਦੀ ਹੈ। ਪਿਆਰ ਜੇ ਨਾਲ ਮਨਾਇਓ, ਸਮਝਾਇਓ, ਬੱਚੇ ਟਿਕ ਕੇ ਬੈਠਣ ਤੇ ਜ਼ਿਆਦਾ ਵਧੀਆ। ਮੌਸਮ ਖਰਾਬ ਹੈ, ਚਿੱਕੜ ਵੀ ਇੱਦਾਂ ਦਾ ਹੋ ਜਾਂਦਾ ਵੀ ਬੰਦਾ ਵਿੱਚ ਧੱਸ ਜਾਂਦਾ ਹੈ, ਪੈਰ ਫਸ ਜਾ ਨਿਕਲਦਾ ਨਹੀਂ, ਮਿੱਟੀ ਲੱਗ ਜਾ ਲੈਂਦੀ ਨਹੀਂ। ਪਰ ਫਿਰ ਵੀ ਆਪ ਜੀ ਬੜੇ ਪਿਆਰ ਨਾਲ ਇੱਥੇ ਪਹੁੰਚੇ ਹੋ, ਬੜਾ ਹੀ ਧੰਨਵਾਦ ਹੈ, ਹਾਜ਼ਰੀਆਂ ਭਰ ਰਹੇ ਹੋ। ਸੋ ਮੈਂ ਅਰਜ਼ ਕਰਾਂਗਾ, ਥੋੜ੍ਹਾ ਥੋੜ੍ਹਾ ਆਪਾਂ ਥਾਂ ਬਣਾਉਣਾ, ਸੰਗਤ ਥੋੜ੍ਹਾ ਥੋੜ੍ਹਾ ਅੱਗੇ ਨੂੰ ਹੋਏਗੀ। ਇੱਥੇ ਤਾਂ ਨਹੀਂ ਹੋਇਆ ਜਾਣਾ, ਅੱਗੇ ਖਰਾਬ ਹੈ ਜਗ੍ਹਾ, ਇੱਥੇ ਕੀ ਹੋਇਆ ਜਾਣਾ। ਅੱਗੇ ਥੋੜ੍ਹਾ ਥੋੜ੍ਹਾ ਹੋਵੋਗੇ, ਬਾਕੀਆਂ ਨੂੰ ਫਿਰ ਥਾਂ ਬਣ ਜਾਏਗਾ, ਬਾਕੀ ਸੰਗਤ ਫਿਰ ਬੈਠ ਜਾਏਗੀ ਪਿੱਛੇ, ਤੇ ਬਾਅਦ ਚ ਰਾਹ ਜਿਹੜਾ ਬਣਿਆ ਰਸਤੇ ਚ ਵੀ ਬਹਿ ਜਾਣਗੇ, ਮੱਥਾ ਟੇਕ ਲੈਣਗੇ ਜਦੋਂ ਫਿਰ ਰਸਤੇ ਚ ਵੀ ਬਹਿ ਜਾਣਗੇ। ਆਓ ਟਕਾ ਬਣਾ ਕੇ ਥੋੜ੍ਹਾ ਚਿਰ ਆਪਾਂ ਹਾਜ਼ਰੀ ਭਰਦੇ ਹਾਂ। ਟਾਈਮ ਵੀ ਥੋੜ੍ਹਾ, ਮੈਂ ਅੱਜ ਅੱਗੇ ਟੋਰਾਂਟੋ ਚਲੇ ਜਾਣਾ, ਫਲਾਈਟ ਵੀ ਹੈ, ਤੇ ਕਈ ਨਵੇਂ ਬੰਦੇ ਆਏ ਆ, ਨਵੀਆਂ ਭੈਣਾਂ ਜਿਨ੍ਹਾਂ ਨੇ ਮਿਲਣਾ ਵੀ ਹੁੰਦਾ, ਮੈਨੂੰ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਟਾਈਮ ਦੇਣਾ ਪੈਣਾ। ਸੋ ਟਕਾ ਬਣਾ ਕੇ ਆਪਾਂ ਸਾਰਿਆਂ ਨੇ ਬੈਠਣਾ, ਰਲ ਮਿਲ ਕੇ ਹਾਜ਼ਰੀ ਭਰਨੀ ਹੈ। ਸਾਡੇ ਲਈ ਇੰਨਾ ਹੀ ਬਹੁਤ ਹੈ ਭਾਈ, ਅਸੀਂ ਇੱਦਾਂ ਬੈਠੇ ਹਾਂ, ਸ਼ਬਦ ਗਾ ਰਹੇ ਹਾਂ। ਵੀਰੋ, ਸਾਰੀ ਜ਼ਿੰਦਗੀ ਲਈ ਕਈ ਵਾਰੀ ਇੱਕ ਸ਼ਬਦ ਨਹੀਂ ਮੁੱਕਦਾ, ਜੇ ਤਾਈ ਸਹੀ ਧਿਆਨ ਨਾਲ ਸੁਣ ਸਮਝ ਲਵੇ ਬੰਦਾ, ਇੱਕ ਸ਼ਬਦ ਨਹੀਂ ਮੁੱਕਦਾ, ਇੱਕ ਸ਼ਬਦ ਜ਼ਿੰਦਗੀਆਂ ਬਦਲ ਜਾਂਦੀਆਂ ਜ਼ਿੰਦਗੀਆਂ। ਮੈਂ ਅੱਜ ਜੇ ਇੱਥੇ ਤੁਹਾਡੇ 'ਚ ਬੈਠਾ ਨਾ, ਤੇ ਮੈਂ ਇੱਕ ਵਾਰ ਇੱਕ ਧਾਰਨਾ ਸੁਣੀ ਸੀ, ਤਨ ਸੁੱਕ ਕੇ ਹੱਡਾਂ ਦਾ ਹੋ ਗਿਆ ਪਿੰਜਰਾ, ਅਜੇ ਵੀ ਨਹੀਂ ਰੱਬ ਬੌੜਿਆ। ਤੇ ਮੈਂ, ਸਾਡੇ ਨੇੜੇ ਉੱਥੇ ਅਸਥਾਨ ਹੈ ਚੌਂਟਾ ਸਾਹਿਬ, ਉੱਥੇ ਮੈਂ ਮਹਾਂਪੁਰਖਾਂ ਦਾ ਇਹ ਬਚਨ ਸੁਣਿਆ ਸੀ, ਧਾਰਨਾ ਉਹਨਾਂ ਨੇ ਗਾਈ, ਤੇ ਮੈਨੂੰ ਧਾਰਨਾ ਤੇ ਇੰਨੀ ਸਮਝ ਨਹੀਂ ਸੀ ਆਈ, ਪਰ ਮੈਨੂੰ ਚਿਮਟੇ ਵੱਜਦੇ ਇੰਨੇ ਚੰਗੇ ਲੱਗੇ ਕਿ ਮੇਰੀ ਜ਼ਿੰਦਗੀ 'ਚ ਮੋੜ ਆ ਗਿਆ। ਮੈਨੂੰ ਲੱਗਿਆ ਵੀ ਆਹ ਕਿੰਨਾ ਵਧੀਆ ਲੱਗਦਾ। ਕਈ ਚੀਜ਼ਾਂ ਜ਼ਿੰਦਗੀ ਬਦਲ ਦਿੰਦੀਆਂ, ਜਦੋਂ ਬਦਲਣ 'ਤੇ ਆਵੇ ਤੇ ਡਿੱਗਦਾ ਪੱਤਾ ਵੀ ਸਿਖਾ ਦਿੰਦਾ ਵੀ ਲੈ ਇਹ ਵੀ ਝੜ ਗਿਆ ਤੇ ਤੂੰ ਵੀ ਇੱਕ ਦਿਨ ਝੜ ਜਾਣਾ। ਜਦੋਂ ਤੁਸੀਂ ਸਿੱਖਣਾ ਹੁੰਦਾ ਨਾ, ਫਿਰ ਤੁਹਾਨੂੰ ਹਰ ਚੀਜ਼ ਸਿਖਾਉਂਦੀ ਹੈ, ਤੇ ਜਦੋਂ ਤੁਸੀਂ ਨਹੀਂ ਸਿੱਖਣਾ ਹੁੰਦਾ ਫਿਰ ਤੁਸੀਂ ਪ੍ਰਿਥੀ ਚੰਦ ਬਣ ਜਾਓ, ਗੁਰੂ ਰਾਮਦਾਸ ਜੀ ਦੇ ਘਰ ਜੰਮ ਪਵੋ, ਫਿਰ ਤਾਂ ਵੀ ਨਹੀਂ ਸਿੱਖਣਾ। ਤੇ ਜਿਹਨੇ ਸਿੱਖਣਾ ਉਹਨੇ ਸਿੱਖ ਹੀ ਲੈਣਾ। ਗਿਆਨ ਦੇ ਤੇ ਭੰਡਾਰ ਭਰੇ ਪਏ ਆ, ਪਰ ਬੰਦਾ ਸਿੱਖਣਾ ਹੀ ਨਾ ਚਾਹਵੇ ਤੇ ਮੈਂ ਕੀ ਕਰਾਂ। ਸਤਿਗੁਰ ਤੇ ਵੰਡਦੇ ਨੇ ਭਰ ਭਰ ਕੇ, ਤੈਨੂੰ ਮੰਗਣਾ ਨਾ ਆਵੇ ਤੇ ਮੈਂ ਕੀ ਕਰਾਂ। ਗਿਆਨ ਦਾ ਤੇ ਭੰਡਾਰ ਬੜਾ ਵੰਡਦੇ ਹੈ, ਪਰ ਜੇ ਸਮਝਣਾ ਨਾ ਚਾਹੀਏ, ਜੇ ਬਦਲਣਾ ਨਾ ਚਾਹੀਏ, ਫਿਰ ਗੱਲ ਨਹੀਂ ਬਣਦੀ। ਤਾਂ ਕਰਕੇ ਕਿੰਨਾ ਸੋਹਣਾ ਮਾਹੌਲ ਹੈ, ਕਈ ਵਾਰੀ ਕਈ ਫੀਲਿੰਗ ਇੱਦਾਂ ਦਾ ਮਾਹੌਲ ਹੀ ਇੱਦਾਂ ਦਾ ਹੁੰਦਾ, ਸਿਚੁਏਸ਼ਨ ਇੱਦਾਂ ਦੀ ਹੁੰਦੀ ਹੈ, ਹਾਲਾਤ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਤੋਂ ਸਭ ਕੁਝ ਕੁਰਬਾਨ ਕਰਨ ਨੂੰ ਜੀ ਕਰਦਾ। ਬੰਦਾ ਕਈ ਵਾਰੀ ਐਸੀ ਫੀਲ ਵਿੱਚ ਹੁੰਦਾ। ਸੋ ਮੈਂ ਹਮੇਸ਼ਾ ਇਹ ਸੋਚਦਾ ਇੱਕ ਮਸਤੀ ਦਾ ਆਲਮ ਰਹਿਣਾ ਚਾਹੀਦਾ ਬੰਦੇ ਵਿੱਚ, ਗਹਿਰੇ ਤਲ ਤੋਂ ਬੰਦਾ ਮਸਤ ਹੋਣਾ ਚਾਹੀਦਾ, ਬਾਹਰੋਂ ਬੰਦਾ ਐਕਟਿਵ ਹੋਣਾ ਚਾਹੀਦਾ। ਹਾਂਜੀ ਦੱਸੋ, ਅੰਦਰੋਂ ਮਸਤ ਹੋਣਾ ਚਾਹੀਦਾ ਜਿਵੇਂ ਨਸ਼ਾ ਕੀਤਾ ਹੋਵੇ। ਮਨ ਦੇ ਤਲ ਤੇ ਬੰਦਾ ਰਿਲੈਕਸ ਹੋਣਾ ਚਾਹੀਦਾ, ਉੱਤੋਂ ਸਟਰੋਂਗ ਹੋਣਾ ਚਾਹੀਦਾ, ਦੌੜਨ ਵਾਲਾ, ਭੱਜਣ ਵਾਲਾ, ਕੈਮ ਕੈਮ ਸਾਰੇ ਕੰਮ ਐਨ ਨਿਬੇੜਨ ਵਾਲਾ, ਫਟਾਫਟ। ਕਈ ਭੈਣਾਂ ਉਹਨਾਂ ਨੂੰ ਕੋ 20 ਬੰਦਿਆਂ ਦੀ ਰੋਟੀ ਪਕਾਉਣੀ ਹੈ, ਐ ਘੰਟੇ 'ਚ ਨਿਬੇੜ ਦੇਣਗੀਆਂ। ਕਈ ਰਸੋਈ 'ਚ ਖਲਾਰਾ ਹੀ ਇੰਨਾ ਪਾ ਲੈਣਗੀਆਂ ਸਮਝ ਹੀ ਨਹੀਂ ਆਉਂਦੀ ਵੀ ਕੀ ਹੋ ਗਿਆ। ਕੁਚੱਜੀਆਂ ਅਤੇ ਸੁਚੱਜੀਆਂ ਦਾ ਫਰਕ ਹੈਗਾ ਕਿ ਨਹੀਂ? ਪਰ ਸਾਰਿਆਂ ਨੇ ਪਤਾ ਕੀ ਮੰਨਣਾ, ਮੈਂ ਤੇ ਸੁਚੱਜੀ ਹਾਂ। ਆਪਣੇ ਆਪ ਨੂੰ ਸੁਚੱਜੀਆਂ 'ਚ ਰੱਖਣਾ, ਹਰ ਇੱਕ ਦਾ ਸੁਭਾਅ ਹੀ ਹੁੰਦਾ ਜੀ। ਅਸੀਂ ਆਪਣੇ ਆਪ ਨੂੰ ਸਿਆਣਿਆਂ 'ਚ ਹੀ ਰੱਖਣਾ ਹੁੰਦਾ। ਸੋ ਇਸ ਕਰਕੇ ਬਾਹਰੋਂ ਐਕਟੀਵਿਟੀ ਹੋਣੀ ਚਾਹੀਦੀ, ਬਾਹਰੋਂ ਹਿੰਮਤ ਚਾਹੀਦੀ, ਆਹ ਕਰਨਾ ਫਿਰ ਅਗਲੇ ਸਾਲ ਆਹ ਕਰ ਲੈਣਾ, ਫਿਰ ਆਹ ਕਰ ਲੈਣਾ, ਫਿਰ ਕਰ ਲੈ ਲੈਣਾ, ਫਿਰ ਇੱਦਾਂ ਲੈ ਲੈਣਾ ਚਾਹੀਦਾ। ਪਰ ਮਨ ਦੇ ਤਲ ਤੇ ਬੰਦਾ ਮਸਤ ਰਹਿਣਾ ਚਾਹੀਦਾ। ਮਸਤੀ ਦਾ ਮਤਲਬ ਹੈ ਇੱਕ ਐਸਾ ਆਲਮ, ਐਸਾ ਮਾਇੰਡ, ਐਸੀ ਅਵਸਥਾ ਮਨ ਦੀ ਕਰ ਰਹੇ ਹਾਂ, ਜ਼ੋਰ ਪੂਰਾ ਲਾ ਰਹੇ ਹਾਂ, ਨਹੀਂ ਹੋਇਆ ਕੋਈ ਨਹੀਂ ਫੇਰ ਲਾਵਾਂਗੇ, ਕੋਈ ਨਹੀਂ ਯਾਰ ਫਿਰ ਕੀ ਹੋ ਗਿਆ, ਬਾਅਦ ਚ ਕਹਿਣਾ ਹੈ, ਪਹਿਲਾਂ ਕਹਿਣਾ ਕਰ ਰਹੇ ਹਾਂ ਕਰਾਂਗੇ, ਜਦੋਂ ਨਾ ਹੋਵੇ ਫਿਰ ਕਹਿਣਾ ਕੋਈ ਨਹੀਂ ਫਿਰ ਸਹੀ, ਅਗਲੇ ਸਾਲ ਸਹੀ, ਹੋਰ ਠਹਿਰੋ ਵੇਟ ਕਰੋ। ਪਰ ਜਦੋਂ ਕਰਨਾ ਹੁੰਦਾ ਉਦੋਂ ਨਹੀਂ ਕਹਿਣਾ ਵੀ ਕੋਈ ਨਹੀਂ ਵੇਖਦੇ ਹਾਂ ਕਰਦੇ ਹਾਂ ਸੋਚਦੇ ਹਾਂ, ਉਦੋਂ ਨਹੀਂ ਕਹਿਣਾ, ਕਰਨ ਵੇਲੇ ਤੇ ਜ਼ੋਰ ਲਾ ਦੇਣਾ ਪੂਰਾ। ਸੋ ਬੱਚਿਆਂ ਦਾ ਖਿਆਲ ਭੈਣ ਜੀ ਬਰਮਾਰਾ ਜਿਹਾ ਧਿਆਨ ਰੱਖਿਓ, ਬੱਚੇ ਰੋਲਾ ਪਾਈ ਸਾਰਾ ਪ੍ਰੋਗਰਾਮ ਫਿਰ ਆਪਣਾ ਨਾ ਇੱਦਾਂ ਹੀ ਲੰਘ ਜਾਂਦਾ। ਇਹਨਾਂ ਨੂੰ ਕੋਈ ਚੋਕਲੇਟ ਦੇ ਦਿਓ, ਇੰਨੇ ਨਾਲ ਦੰਦ ਨਹੀਂ ਖਰਾਬ ਹੁੰਦੇ। ਮੈਂ ਕਹਿੰਦਾ ਵੀ ਚੋਕਲੇਟ ਦਿਆਂਗਾ ਤੇ ਚੁੱਪ ਰਹੋਗੇ, ਸਮਾਪਤੀ ਤੇ ਦਿਆਂਗੇ, ਇਹਨਾਂ ਨੂੰ ਇੱਦਾਂ ਕਹਿ ਦਿੰਦੇ ਹਾਂ, ਖੌਰੇ ਚੁੱਪ ਹੀ ਰਹਿ ਜਾਣ, ਟਿਕ ਜਾਣ, ਫਿਰ ਸਾਰਿਆਂ ਦਾ ਧਿਆਨ ਹਿੱਲੀ ਜਾਂਦਾ। ਸੱਚ ਕਹਿ ਰਹੇ ਹਾਂ ਵੀਰੋ, ਅਸੀਂ ਅੱਜ ਬੈਠੇ ਹਾਂ, ਅਗਲੇ ਸਾਲ ਮੈਂ ਆਵਾਂ, ਖੌਰੇ ਮੈਂ ਨਾ ਆਵਾਂ ਜਾਂ ਤੁਹਾਡੇ ਚੋਂ ਕਿਹੜਾ ਨਾ ਆਵੇ, ਕਿੰਨੇ ਕਿੱਥੇ ਹੋਣਾ ਹੈ ਕੋਈ ਪਤਾ ਨਹੀਂ, ਬੜੀ ਲੰਬੀ ਲਿਸਟ ਬਣਦੀ ਹੈ, ਕੁਦਰਤੀ ਲਿਸਟ ਬਣਦੀ ਹੈ, ਬਣਾਉਂਦਾ ਕੋਈ ਨਹੀਂ, ਬਣਦੀ ਹੈ ਤੇ ਪਤਾ ਨਹੀਂ ਕਿਹਦਾ ਉਹਦੇ 'ਚ ਨਾਮ ਆ ਜਾਣਾ। ਆ ਜਿਹੜਾ ਸਾਲ ਲੰਘਿਆ ਇਹਦੇ ਵਿੱਚ ਲਿਸਟ ਬਣੀ, ਵੇਖੋ ਸਿੱਧੂ ਵਰਗੇ ਮੁੰਡੇ ਦਾ ਨਾਮ ਆ ਗਿਆ, ਇੱਕ ਨੌਜਵਾਨ ਬੱਚੇ ਦਾ ਨਾਮ ਆ ਗਿਆ, ਕਿਸ ਜਵਾਨ ਦਾ ਨਾਮ ਆ ਜਾਣਾ, ਕਿਸ ਬੁੱਢੇ ਦਾ ਨਾਮ ਆ ਜਾਣਾ, ਕਿਸ ਬੱਚੇ ਦਾ ਨਾਮ ਆ ਜਾਣਾ ਕੋਈ ਪਤਾ ਨਹੀਂ। ਹਰ ਮੂਵਮੈਂਟਸ ਜਿਹੜੀ ਮੂਵਮੈਂਟਸ ਜਿੰਨੀਆਂ ਹੁੰਦੀਆਂ ਨੇ ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ ਹੈ, ਰੱਜ ਕੇ ਮਾਣ ਲੈਣਾ ਚਾਹੀਦਾ ਹੈ। ਕੁਝ ਟਾਈਮ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਪੀ ਲੈਣਾ ਚਾਹੀਦਾ, ਮਤਲਬ ਇਹ ਹੈ ਜੀ ਲੈਣਾ ਚਾਹੀਦਾ, ਕੁਝ ਚੀਜ਼ਾਂ ਨੂੰ ਨਾ ਅੰਦਰ ਲੈ ਜਾਣਾ ਚਾਹੀਦਾ। ਕੁਝ ਪਲ ਜ਼ਿੰਦਗੀ ਦੇ ਭੁੱਲਣ ਵਾਲੇ ਨਹੀਂ ਹੁੰਦੇ, ਕੁਝ ਚੀਜ਼ਾਂ ਭੁੱਲਣ ਵਾਲੀਆਂ ਨਹੀਂ ਹੁੰਦੀਆਂ, ਤਾਂ ਕਰਕੇ ਬੜਾ ਇਕਾਗਰ ਹੋ ਕੇ ਸਮਝਣਾ ਚਾਹੀਦਾ। ਲਓ ਸ਼ਬਦ ਆਪਾਂ ਗਾਈਏ, ਪਹਿਲਾਂ ਪਾਤਸ਼ਾਹ ਜੀ ਦਾ, ਪੰਚਮ ਪਾਤਸ਼ਾਹ ਦਾ ਬਚਨ ਹੈ। ਮੇਰੇ ਪਾਤਸ਼ਾਹ ਤੁਹਾਡੇ ਬਚਨ ਕਿੰਨੇ ਪਿਆਰੇ ਨੇ।
ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਸਤਿਗੁਰ ਬਚਨ ਤੁਮਾਰੇ,
Amen. Nam Sri Nam Sari, Nam Sri Nam Sari, Nam Sri Nam Sari.
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਿਸਰ ਨਾਹੀ ਦਾਤਾਰ ਆਪਣਾ ਨਾਮ ਵਿਸਰ ਨਾਹੀ ਦਾਤਾਰ ਆਪਣਾ ਨਾਮ ਤੇਰੋ
ਵਿਸਰ ਨਾਹੀ ਦਾਤਾਰ ਆਪਣਾ ਨਾਮ ਤੇਰੋ
ਵਿਸਰ ਨਾਹੀ
ਦਾਤਾਰ ਆਪਣਾ ਨਾਮ ਤੇਰੋ
ਵਿਸਰ ਨਾਹੀ ਦਾਤਾਰ
ਆਪਣਾ ਨਾਮ
ਸਾਰੇ ਆਏ ਹੋ ਨਾ ਬਦਲਦਾ ਉਹ ਹੈ ਜਿਹੜਾ ਬਦਲਣਾ ਚਾਹੁੰਦਾ ਅਸਲ ਚ ਤੁਸੀਂ ਆਪਣੀ ਸੁਣਦੇ ਹੋ ਮੇਰੀ ਨਹੀਂ ਸੁਣਦੇ ਧਿਆਨ ਨਾਲ ਸੁਣਿਓ ਗੱਲ ਜਦੋਂ ਮੈਂ ਤੁਹਾਡੇ ਨਾਲ ਬੋਲ ਰਿਹਾ ਤੁਹਾਡੇ ਅੰਦਰ ਇੱਕ ਹੋਰ ਵੀ ਬੋਲ ਰਿਹਾ ਜਿਹੜਾ ਤੂੰ ਬੋਲ ਰਿਹਾ ਉਹਨੇ ਪਤਾ ਕੀ ਕਹਿਣਾ, ਆਹ ਗੱਲ ਠੀਕ ਹੈ, ਆਹ ਨਹੀਂ ਜੱਚੀ, ਆਹ ਠੀਕ ਹੈ, ਆਹ ਨਹੀਂ ਜੱਚੀ। ਇੱਕ ਕਥਾਵਾਚਕ ਅੰਦਰ ਵੀ ਬੈਠਾ ਹੈ ਹਰੇਕ ਦੇ। ਕਈ ਵਾਰੀ ਤੇ ਉਹ ਐਂ ਕਹਿ ਦਿੰਦਾ ਵੀ ਆਹ ਗੱਲ ਤੇ ਹੁਣ ਮੈਂ ਮੰਨ ਹੀ ਲੈਣੀ ਹੈ ਨਾ, ਕਿੰਨੀ ਵਧੀਆ ਗੱਲ ਹੈ, ਲੈ ਮੈਂ ਮੰਨ ਲੈਣੀ ਹੈ। ਜਿੱਦਣ ਉਹ ਕਹਿੰਦਾ ਉਦਣ ਤੂੰ ਮੰਨਦਾ। ਹਰ ਬੰਦਾ ਆਪਣੇ ਆਪ ਦੀ ਮੰਨਦਾ ਹੈ। ਤੇ ਮੈਂ ਇੱਕ ਗੱਲ ਕੀਤੀ ਹੈ ਹਮੇਸ਼ਾ, ਤੁਹਾਨੂੰ ਦੁਨੀਆਂ ਵਿੱਚ ਇੱਕੋ ਬੰਦਾ ਬਦਲ ਸਕਦਾ, ਜੰਮਿਆ ਹੀ ਨਹੀਂ ਦੂਜਾ ਕੋਈ, ਇੱਕੋ ਹੀ ਬੰਦਾ ਜਿਹੜਾ ਤੈਨੂੰ ਚੇਂਜ ਕਰ ਸਕਦਾ ਉਹ ਹੈ ਤੂੰ ਆਪ। ਤੈਨੂੰ ਵਿਗਾੜ ਵੀ ਇੱਕੋ ਹੀ ਬੰਦਾ ਸਕਦਾ, ਉਹ ਵੀ ਹੈ ਬੋਲੋ ਤੂੰ ਆਪ। ਕਈ ਵਾਰੀ ਭੈਣਾਂ ਆਪਾਂ ਕਹਿ ਨਹੀਂ ਦਿੰਦੇ ਆ ਫਲਾਣਿਆਂ ਨੇ ਮੇਰਾ ਮੁੰਡਾ ਵਿਗਾੜਤਾ। ਮੈਂ ਕਹਿਣਾ ਚਾਹੁੰਦਾ ਤੇਰਾ ਮੁੰਡਾ ਵਿਗੜਨਾ ਜੇ ਨਾ ਚਾਹੁੰਦਾ ਨਾ ਫਿਰ ਨਹੀਂ ਵਿਗੜ ਸਕਦਾ ਸੀ, ਅਸਲ ਚੋਂ ਵਿਗੜਨਾ ਚਾਹੁੰਦਾ ਸੀ ਤਾਂ ਵਿਗੜਿਆ। ਕੋਈ ਨਹੀਂ ਕਿਸੇ ਨੂੰ ਵਿਗਾੜਦਾ ਤੇ ਕੋਈ ਨਹੀਂ ਕਿਸੇ ਨੂੰ ਸੁਧਾਰ ਸਕਦਾ। ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਤੁਹਾਡੇ ਬੱਚੇ ਚੰਗੇ ਬਣਨਾ ਚਾਹੁੰਦੇ ਹੋਣਗੇ ਤੇ ਚੰਗੇ ਬਣਨਗੇ। ਕਈ ਮਾਪੇ ਬੜਾ ਜ਼ੋਰ ਲਾਉਂਦੇ ਅਸੀਂ ਵਧੀਆ ਹੋਵਾਂਗੇ ਸਾਡੇ ਬੱਚੇ ਵਧੀਆ ਨਿਕਲਣਗੇ। ਗੁਰੂ ਨਾਨਕ ਵਰਗਾ ਵਧੀਆ ਥੋੜਾ ਬਣ ਜਾਏਗਾ। ਗੁਰੂ ਨਾਨਕ ਦਾ ਪੁੱਤਰ ਸ਼੍ਰੀ ਚੰਦ ਸੀ, ਜਿਹਨੇ ਨਹੀਂ ਸਮਝਣਾ ਉਹਨੇ ਬਾਬੇ ਨਾਨਕ ਦੇ ਘਰ ਜੰਮ ਕੇ ਵੀ ਮਾਤਾ ਤ੍ਰਿਪਤਾ ਦਾ ਦੁੱਧ ਪੀ ਕੇ ਵੀ ਉਹਨੇ ਮਾਫ ਕਰਨਾ, ਮਾਫ ਕਰਨਾ ਬੀਬੀ ਸੁਲੱਖਣੀ ਦਾ ਮਾਫ ਕਰਨਾ। ਮਾਤਾ ਤ੍ਰਿਪਤਾ ਦਾ ਦੁੱਧ ਗੁਰੂ ਨਾਨਕ ਨੇ ਪੀਤਾ। ਹੁਣ ਮੈਂ ਕਹਿਣਾ ਕੀ ਚਾਹ ਰਿਹਾ, ਜਿਹਨੇ ਨਹੀਂ ਸਮਝਣਾ ਉਹਨੇ ਗੁਰੂ ਰਾਮਦਾਸ ਜੀ ਦੇ ਘਰ ਜੰਮ ਕੇ ਵੀ ਪਿਰਥੀ ਚੰਦ ਦਾ ਪਿਰਥੀ ਚੰਦ ਹੀ ਰਹਿਣਾ। ਜਿਹਨੇ ਸਮਝਣਾ ਹੈ ਉਹਨੇ ਸੱਤ ਬਗਾਨੇ ਨੇ ਆ ਕੇ ਲੈਣੇ ਨੇ ਆਉਣਾ ਤੇ ਗੁਰੂ ਅੰਗਦ ਬਣ ਜਾਣਾ। ਇਸ ਕਰਕੇ ਵੀਰੋ ਭੈਣੋ, ਕਈ ਇੰਡੀਆ ਵਿੱਚ ਰਹਿ ਕੇ ਵੀ ਇੰਡੀਆ ਨੂੰ ਛੱਡ ਗਏ, ਕਈ ਇਹਨਾਂ ਦੇਸ਼ਾਂ 'ਚ ਆ ਕੇ ਵੀ ਪੱਗ ਬੰਨੀ ਫਿਰਦੇ ਆ, ਕਲਚਰ ਨਾਲ ਕਈ ਉੱਥੇ ਰਹਿ ਗਏ ਨਹੀਂ ਜੁੜੇ, ਕਈ ਇੱਥੇ ਵੀ ਜੁੜੇ ਹੋਏ। ਤਾਂ ਕਰਕੇ ਜਿਹਨੇ ਜੁੜਨਾ ਹੋਇਆ ਉਹਨੇ ਜੁੜ ਜਾਣਾ। ਕਈਆਂ ਦੇ ਬੱਚਿਆਂ ਨੇ ਉੱਥੇ ਕਦੇ ਕੀਰਤਨ ਨਹੀਂ ਕੀਤਾ, ਕਈਆਂ ਦੇ ਇੱਥੇ ਕੀਰਤਨ ਕਰਦੇ ਆ। ਪਿਓ ਨੇ ਉੱਥੇ ਕੀਰਤਨ ਨਹੀਂ ਸੀ ਕੀਤਾ ਇੱਥੇ। ਤਾਂ ਕਰਕੇ ਜਿਹਨੇ ਜਿੱਦਾਂ ਦਾ ਬਣਨਾ ਬਣਨਾ ਹੈ, ਪਰ ਹਾਂ ਤੁਸੀਂ ਮਾਹੌਲ ਚੰਗਾ ਰੱਖਿਓ, ਕਰਦਾ ਚੰਗਾ ਮਾਹੌਲ ਬਣਾ ਕੇ ਰੱਖਿਓ। ਜੇ ਉਹਨੇ ਚੰਗਿਆਈ ਲੈਣੀ ਹੋਈ ਚੰਗੀ ਗੱਲ ਹੈ, ਬਾਹਰੋਂ ਚੰਗੀ ਸੰਗਤ ਕਰਨ ਨਾਲੋਂ ਉਹ ਤੇਰੀ ਸੰਗਤ ਕਰ ਲਏਗਾ। ਘਰ 'ਚ ਚੰਗਿਆਈ ਰੱਖੋ, ਆਪਣੇ ਆਪ ਨੂੰ ਸਹੀ ਰੱਖੋ, ਆਪਸ ਵਿੱਚ ਅੰਡਰਸਟੈਂਡਿੰਗ ਬਣਾ ਕੇ ਰੱਖੋ, ਬੱਚਿਆਂ ਸਾਹਮਣੇ ਕਦੇ ਲੜੋ ਨਾ। ਤੁਹਾਡੀ ਜਿਹੜੀ ਗੱਲ ਹੋਵੇ ਇਕੱਲੇ ਕਰੋ, ਨਿਆਣਿਆਂ ਸਾਹਮਣੇ ਕਦੇ ਲੜੋ ਨਾ। ਬੜਾ ਭੈੜਾ ਪ੍ਰਭਾਵ ਤੁਹਾਡਾ ਤੁਹਾਡੇ ਬੱਚਿਆਂ 'ਤੇ ਪੈਂਦਾ। ਸਾਡੇ ਇੰਡੀਆ 'ਚ ਵੇਖਿਆ ਮਾਂ ਪਿਓ ਸਾਹਮਣੇ ਹੀ ਲੜੀ ਜਾਂਦੇ ਸੀ, ਇੱਕ ਦੂਜੇ ਨੂੰ ਗਾਲਾਂ ਕੱਢਦੇ ਹੁੰਦੇ। ਇੰਡੀਆ 'ਚ ਇੱਦਾਂ ਹੁੰਦਾ ਸੀ, ਥੱਪੜ ਮਾਰ ਦਿੰਦਾ ਸੀ ਬਾਪੂ ਮਾਂ ਨੂੰ। ਇੰਡੀਆ 'ਚ ਇੱਦਾਂ ਮਾਂ ਪਿਓ ਮਾਂ ਨਾਲ ਕਰਦੇ ਸੀ, ਥੱਪੜ ਮਾਰ ਦਿੱਤਾ, ਗਾਲਾਂ ਕੱਢ ਲੈਣੀਆਂ, ਇੱਕ ਦੂਜੇ ਨੂੰ ਬੋਲੀ ਜਾਣਾ। ਪਰ ਜਿਹੜੇ ਗੋਰੇ ਆ ਨਾ, ਬੱਚੇ ਨੂੰ ਕਹਿਣਗੇ ਮੈਨੂੰ ਇੱਕ ਮਿੰਟ ਦਏਗਾ, ਸਾਨੂੰ ਇੱਕ ਮਿੰਟ ਟਾਈਮ ਦਏਗਾ। ਬੱਚਾ ਟਾਈਮ ਦਿੰਦਾ, ਕਮਰੇ 'ਚ ਜਾਂਦਾ, ਉਹ ਜਦੋਂ ਅੰਦਰ ਕਮਰੇ 'ਚ ਪਹੁੰਚ ਜਾਂਦਾ ਫਿਰ ਇਹ ਗੱਲ ਸ਼ੁਰੂ ਕਰਦੇ ਆ ਵੀ ਗੱਲ ਠੀਕ ਨਹੀਂ। ਪਹਿਲਾਂ ਗੱਲ ਨਹੀਂ ਕਰਦੇ ਉਹਦੇ ਸਾਹਮਣੇ, ਬੱਚੇ ਦੇ ਦਿਮਾਗ 'ਤੇ ਇਹਦਾ ਅਸਰ ਨਾ ਹੋਵੇ, ਨਿਆਣੇ ਦੇ ਦਿਮਾਗ 'ਤੇ ਇਹਦਾ ਅਸਰ ਨਾ ਹੋਵੇ। ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹੁੰਦਾ, ਜਿੰਨਿਆਂ ਨੇ ਨਿਆਣੇ ਜੰਮਣੇ ਨੇ, ਬੱਚਿਆਂ ਦੀ ਸਾਈਕੀ ਤੇ ਬੜੀਆਂ ਕਿਤਾਬਾਂ ਨੇ ਇੰਗਲਿਸ਼ ਵਿੱਚ, ਤੁਸੀਂ ਉਹ ਪੜਿਆ ਕਰੋ। ਬੱਚਾ ਪੇਟ ਵਿੱਚ ਹੋਵੇ, ਮਾਂ ਜ਼ਰੂਰ ਉਹਦੇ ਤੇ ਕਿਤਾਬ ਪੜ੍ਹੇ ਵੀ ਬੱਚੇ ਦਾ ਸੁਭਾਅ ਕਿੱਦਾਂ ਮੈਂ ਬਣਾਉਣਾ ਹੈ, ਸਾਈਕੀ ਕੱਢਣੀ। ਜਦੋਂ ਬੱਚਾ ਵੱਡਾ ਹੋਵੇ, ਇੱਕ ਕਿਤਾਬਾਂ ਮਿਲ ਜਾਂਦੀਆਂ, ਇੱਥੇ ਬਹੁਤ ਨੇ ਗੋਰਿਆਂ ਨੇ ਲਿਖੀਆਂ, ਕਮਾਲ ਦੀਆਂ ਬੁੱਕਸ ਨੇ। ਆਪਣੇ ਬੱਚੇ ਲਈ ਕਿਤਾਬ ਪੜ੍ਹਿਆ ਕਰੋ ਵੀ ਮੈਂ ਆਪਣੇ ਬੱਚੇ ਨੂੰ ਬਣਾਉਣਾ ਕਿੱਦਾਂ ਦਾ। ਹੁਣ ਇੱਕ ਗੱਲ ਵੇਖੋ, ਆਪਾਂ ਆਪਣੇ ਬੱਚੇ ਨੂੰ ਕਦੇ ਇਕੱਲਾ ਨਹੀਂ ਸਵਾਉਂਦੇ, ਛੋਟਾ ਜਿਹਾ ਬੱਚਾ ਇਕੱਲਾ ਨਹੀਂ ਸਵਾਉਂਦੇ। ਤੇ ਗੋਰੇ ਆਪਣੇ ਬੱਚੇ ਨੂੰ 6 ਮਹੀਨੇ ਦੇ ਨੂੰ ਦੂਜੇ ਕਮਰੇ 'ਚ ਸਵਾ ਦਿੰਦੇ, ਆਉਂਦੇ ਨੂੰ ਬਾਹਰ ਬੈੱਡ ਤੇ ਨਾਲ ਉਹ ਜਿਹੜਾ ਥਾਂ ਨਹੀਂ ਬਣਿਆ ਹੁੰਦਾ ਉੱਥੇ ਆਪਣੇ ਵਾਲੇ ਜਦੋਂ ਚੈੱਕ ਕਰਨ ਆਉਂਦੇ ਨੇ ਨਾ ਘਰਾਂ ਘਰਾਂ 'ਚ ਬੱਚਾ ਜਦੋਂ ਜੰਮਦਾ ਚੈੱਕ ਕਰਨ ਆਉਂਦੇ ਆ ਨਾ ਮਾਂ ਪਿਓ ਪਾਉਣਗੇ ਤੇ ਬੈੱਡ ਦੇ ਉੱਤੇ ਹੀ ਵਿਚਾਲੇ ਉਹਨਾਂ ਨੂੰ ਕਹਿਣਗੇ ਉੱਧਰ ਪਾਉਂਦੇ ਹਾਂ ਪਿਓ 'ਚ ਕਹਿ ਦੂ ਮੈਂ ਦੂਜੇ ਕਮਰੇ 'ਚ ਸੌਂਦਾ ਮੈਂ ਇੱਦਾਂ ਨਹੀਂ ਉਹ ਕਹਿਣਗੇ ਮੱਧ ਹੀ ਨਾ ਦਿਓ ਕਿਤੇ ਤੁਸੀਂ ਨਿਆਣੇ ਸਾਡੇ ਨੂੰ ਕਿਉਂਕਿ ਨਿਆਣਾ ਤੂੰ ਜੰਮਿਆ ਹੀ ਹੈ ਕੈਨੇਡਾ ਦਾ ਹੈ ਕੈਨੇਡਾ ਦਾ ਹੈ ਤੇ ਮੈਂ ਹੈਰਾਨ ਵੀ ਹਾਂ ਮੈਂ ਇੱਥੇ ਆਪਣੇ ਵੀਰ ਨੂੰ ਪੁੱਛਿਆ ਸਾਡਾ ਮੁੰਡਾ ਮਨੀ ਮੇਰਾ ਸਾਡਾ ਸਾਥੀ ਹੈ ਤੇ ਉਹ ਮੈਨੂੰ ਪੁੱਛਿਆ ਮੈਂ ਕਿਹਾ ਤੇਰੇ ਬੱਚਾ ਮੁੰਡਾ ਹੋਇਆ ਹੁਣ ਪਿੱਛੇ ਜੇ ਉਹਦਾ ਨਾਮ ਮੈਂ ਰੱਖਿਆ ਗੁਣਰਾਜ ਸਿੰਘ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਕਿੰਨੇ ਕੁ ਪੈਸੇ ਲੱਗੇ ਬਈ ਚਾਰ ਪੰਜ ਦਿਨ ਤੇਰਾ ਬੱਚਾ ਹੋਸਪਿਟਲ 'ਚ ਰਿਹਾ ਆਕਸੀਜਨਾਂ ਲਾਈ ਰੱਖੀਆਂ ਦਵਾਈਆਂ ਦੇਈ ਗਏ ਤੇ ਤੇਰੇ ਕਿੰਨੇ ਕੁ ਪੈਸੇ ਲੱਗੇ ਮੈਂ ਉਹਨੂੰ ਪੁੱਛਿਆ ਮੈਨੂੰ ਕਹਿੰਦਾ ਭਾਈ ਸਾਹਿਬ ਜਿਹੜੀ ਬਾਹਰ ਮੈਂ ਗੱਡੀ ਖਿਲਾਰੀ ਸੀ ਨਾ ਪਾਰਕਿੰਗ ਦੀ ਪਰਚੀ ਇਕੱਲੀ ਦੇ ਕੇ ਆਇਆ ਇੱਕ ਪੈਸਾ ਨਹੀਂ ਲੱਗਿਆ ਪਾਰਕਿੰਗ ਦੀ ਪਰਚੀ ਦਿੱਤੀ ਸੀ ਇਕੱਲੀ ਇੱਕ ਪੈਸਾ ਨਹੀਂ ਲੱਗਿਆ ਸਾਡੇ ਇੰਡੀਆ ਵਿੱਚ ਤੇ ਢਿੱਡ ਪਾੜ ਹੀ ਇਸ ਕਰਕੇ ਦਿੰਦੇ ਆ ਬੀਬੀਆਂ ਦੇ ਵੀ ਜਦੋਂ ਵੱਡਾ ਆਪਰੇਸ਼ਨ ਹੋਏਗਾ ਲੱਖ ਰੁਪਈਆ ਬਿੱਲ ਬਣੇਗਾ ਸੱਚ ਹੈ ਕਿ ਝੂਠ ਹੈ ਇਹ ਕੰਟਰੀ ਦੇ ਵਿੱਚ ਤੋਂ ਇੱਕ ਪੈਸਾ ਨਹੀਂ ਦਿੱਤਾ ਕਹਿੰਦੇ ਇੱਕ ਨਾ ਬਾਹਰੇ ਉਹ ਜਦੋਂ ਜਿੱਥੇ ਗੱਡੀ ਖੜੀ ਸੀ ਬਸ ਉਹਦੇ ਹੀ ਦੇ ਕੇ ਆਏ ਚਾਰ ਦਿਨ ਹੋਸਪਿਟਲ 'ਚ ਰਿਹਾ ਭਾਵੇਂ ਜਿੰਨਾ ਲੱਖ ਰੁਪਈਆ ਵੀ ਲੱਗ ਜੇ ਬੱਚੇ ਤੇ ਦੱਸੋ ਲਾਉਣਗੇ ਕਿ ਨਹੀਂ ਜੇ ਇੱਥੇ ਦਾ ਸਿਟੀਜਨ ਜੰਮਿਆ ਬੋਲੋ ਹਾਏ 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 ਓਏ ਲਾਹਨਤ ਉਹਨਾਂ ਦੇ ਜਿਹੜਾ ਇਸ ਕੰਟਰੀ ਨਾਲ ਧੋਖਾ ਕਰੇ ਜਿਹੜਾ ਇਸ ਦੇਸ਼ ਨਾਲ ਧੋਖਾ ਕਰੇ ਇੱਥੇ ਜੰਮ ਗਿਆ ਇੰਨੀ ਸਹੂਲਤ ਜਿੱਥੇ ਹੋਵੇ ਬੰਦੇ ਦੀ ਜਿੱਥੇ ਕਦਰ ਹੋਵੇ ਤਰਸਦੀ ਹੈ ਇੱਕ ਮਾਂ ਜੂਬਾ ਸਿਟੀ ਵਿੱਚ ਇੱਕ ਵਾਰ ਬੱਚਾ ਡਿੱਗ ਪਿਆ ਉਹ ਆ ਗਏ ਕਹਿੰਦੇ ਨਿਆਣਾ ਸਾਨੂੰ ਤੁਸੀਂ ਸਾਂਭ ਨਹੀਂ ਸਕਦੇ ਜੇ ਜੰਮਿਆ ਤੇ ਸਾਂਭਣਾ ਨਹੀਂ ਉਹ ਬੱਚਾ ਦੂਜੀ ਵਾਰੀ ਫਿਰ ਡਿੱਗ ਪਿਆ ਪੁਲਿਸ ਫੇਰ ਆ ਗਈ ਸੁਣੋ ਪੁਲਿਸ ਫੇਰ ਆ ਗਈ ਉਹ ਜਦੋਂ ਦੂਜੀ ਵਾਰੀ ਆਇਆ ਤੇ ਉਹ ਫੇਰ ਆਏ ਤੇ ਉਹ ਫੇਰ ਵਾਰਨਿੰਗ ਦੇ ਗਏ ਕੁਦਰਤੀ ਉਹ ਬੱਚਾ ਤੀਜੀ ਵਾਰੀ ਡਿੱਗ ਪਿਆ ਤੀਜੀ ਵਾਰੀ ਪੌੜੀਆਂ ਤੋਂ ਡਿੱਗਿਆ ਬੱਚਾ ਲੈ ਗਏ ਕਹਿੰਦੇ ਹੁਣ 18 ਸਾਲ ਬਾਅਦ ਦੇਵਾਂਗੇ ਤਰਲੇ ਲੈ ਲਏ ਜ਼ੋਰ ਲਾ ਲਿਆ ਮੁੜ ਕੇ ਉਹਨਾਂ ਨੇ ਬੱਚਾ ਨਹੀਂ ਦਿੱਤਾ ਕਹਿੰਦੇ ਹੁਣ ਨਹੀਂ ਦੇਣਾ ਜੇ ਜੰਮਿਆ ਸਾਂਭ ਨਹੀਂ ਸਕਦੇ ਤੇ ਲੈ ਗਏ ਬੱਚਾ ਚੱਕ ਕੇ ਉਹ ਰੋਂਦੀ ਹੈ ਕਹਿੰਦੇ ਇਕੱਲਾ ਇਕੱਲਾ ਬੱਚਾ ਲੈ ਦਿੰਦੇ ਹੀ ਨਹੀਂ ਉਹ ਕਹਿੰਦੇ ਸਾਂਭਦਾ ਤੂੰ ਹੈ ਪਰ ਹੈ ਇਹ ਕੈਨੇਡੀਅਨ ਹੈ ਕੈਨੇਡੀਅਨ ਇਹ ਅਮੈਰੀਕਨ ਹੈ ਅਮੈਰੀਕਨ ਬੱਚਾ ਹੈ ਤਾਂ ਹੀ ਤੇ ਆਪਾਂ ਮਾਰ ਨਹੀਂ ਸਕਦੇ ਥੱਪੜ ਵੀ ਟਿੱਕ ਕੇ ਬਹਿ ਜਾ ਹੁਣ ਇੰਡੀਆ ਵਾਲਾ ਹੁੰਦਾ ਆਪਾਂ ਕਹਿਣਾ ਸੀ ਖੜ ਜਾ ਤੂੰ ਪਾ ਕੇ ਵਿਖਾ ਰੌਲਾ ਹੁਣ ਸਾਨੂੰ ਡਰ ਲੱਗਦਾ ਵੀ ਕੈਨੇਡੀਅਨ ਹੈ ਤੇ ਇਹਨੂੰ ਸਰਕਾਰਾਂ ਨੇ ਸਮਝਾਇਆ ਵੀ 911 ਤੇ ਕਾਲ ਕਰਦੀ ਜੇ ਤੈਨੂੰ ਝਿੜਕਿਆ ਹੈ ਮੈਨੂੰ ਤੇ ਰਕਸ਼ਾ ਉਹਦੀ ਉਹਨਾਂ ਨੂੰ ਦੱਸਿਆ ਵੀ ਤੇਰੇ ਮਾਂ ਪਿਓ ਨੇ ਤੇਰੀ ਰਕਸ਼ਾ ਨਹੀਂ ਕਰਨੀ ਕੈਨੇਡਾ ਕਹਿੰਦਾ ਅਸੀਂ ਕਰਾਂਗੇ ਤੇਰੀ ਰਕਸ਼ਾ ਅਮਰੀਕਾ ਕਹਿੰਦਾ ਅਸੀਂ ਤੇਰੀ ਰਕਸ਼ਾ ਕਰਾਂਗੇ ਸਾਨੂੰ ਦੱਸੀ ਸਾਨੂੰ ਦੱਸੀ ਜੇ ਤੈਨੂੰ ਕੁਛ ਕਹਿਣਗੇ ਕਿਉਂਕਿ ਪੁੱਤ ਸਾਡਾ ਹੈ ਬੱਚਾ ਸਾਡਾ ਹੈ ਵੀਰੋ ਐਡੀ ਸਿਰਦਰਦੀ ਤੇਰੀ ਇਸ ਦੇਸ਼ ਨੇ ਲੈ ਲਈ ਤੇਰੇ ਬੱਚੇ ਦੀ ਜ਼ਿੰਮੇਵਾਰੀ ਸਾਰੀ ਹੀ ਚੱਕ ਲਈ ਉਹਨਾਂ ਨੇ ਮਾਂ ਦੇ ਢਿੱਡ 'ਚ ਬੱਚਾ ਹੁੰਦਾ ਫੀਡ ਦੇ ਪੈਸੇ ਦੇਣ ਲੱਗ ਜਾਂਦੇ ਕਹਿੰਦੇ ਵਧੀਆ ਖੁਰਾਕ ਖਾਈ ਬੱਚਾ ਤੇਰੇ ਪੇਟ 'ਚ ਸਾਡਾ ਮਾਂ ਬੱਚੇ ਨੂੰ ਜੰਮਦੀ ਹੈ ਫਿਰ ਵੀ ਪੈਸੇ ਲੱਗ ਜਾਂਦੇ ਵੀਰੋ ਮੈਨੂੰ ਇੱਕ ਗੱਲ ਦੱਸੋ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ ਤੁਸੀਂ ਬੱਚੇ ਸਾਰੀ ਜ਼ਿੰਮੇਵਾਰੀ ਕੀ ਹੈ ਅਸਲ 'ਚ ਸਭ ਤੋਂ ਵੱਡੀ ਜ਼ਿੰਮੇਵਾਰੀ ਬੰਦੇ ਲਈ ਕਾਹਦੀ ਹੈ ਬੋਲੋ ਬੋਲੋ ਵੀਰੋ ਬੱਚਿਆਂ ਦੀ ਸਿੱਧੀ ਜੀ ਗੱਲ ਹੈ ਕਿਹਦੀ ਜ਼ਿੰਮੇਵਾਰੀ ਹੈ ਬੱਚਿਆਂ ਦੀ ਤੇ ਬੱਚਿਆਂ ਦੀ ਜ਼ਿੰਮੇਵਾਰੀ ਕਿਹਨੇ ਚੱਕ ਲਈ ਕੰਟਰੀ ਨੇ ਦੇਸ਼ ਨੇ ਅਸੀਂ ਪਾਲਣੇ ਨੇ ਫਰਜ਼ ਨਿਭਾਉਣਾ ਆਪਾਂ 18 ਸਾਲ ਸਾਡੇ ਕੋਲ ਨੇ ਪਾਲਾਂਗੇ ਸਾਂਭਾਂਗੇ ਫਿਰ ਇੱਥੇ ਕਾਹਤੋਂ ਸਟ੍ਰੈਸ 'ਚ ਰਹਿੰਦਾ ਹੈ, ਇੱਥੇ ਤੇ ਤੂੰ ਉੱਦਾਂ ਹੀ ਉੜਿਆ ਫਿਰਿਆ ਕਰ, ਕੋਈ ਟੈਨਸ਼ਨ ਹੀ ਕੋਈ ਨਹੀਂ। ਇੰਡੀਆ ਵਾਲੇ ਕਿਸੇ ਪਿਓ ਨੂੰ ਕਹੋ, ਇੰਡੀਆ ਵਾਲੇ ਕਿਸੇ ਪਿਓ ਨੂੰ ਕਹੋ ਵੀ ਤੇਰੇ ਬੱਚੇ 18 ਸਾਲ ਤੋਂ ਬਾਅਦ ਕਨੇਡਾ ਜਾਣਗੇ, ਸਾਡੀ ਗਰੰਟੀ ਹੈ। ਉਹਨੇ ਉੱਡਿਆ ਹੀ ਫਿਰਨਾ ਵੀ ਮੇਰੇ ਬੱਚੇ ਮਤਲਬ ਕਨੇਡਾ ਜਾਣਗੇ ਤੇ ਮਤਲਬ ਹੁਣ ਇਹ ਸੈੱਟ ਨੇ। ਸਟ੍ਰੈਸ ਹੋਏਗੀ ਉਸ ਪਿਓ ਨੂੰ, ਤੁਹਾਡੇ ਤੇ ਜੰਮੇ ਹੀ ਕਨੇਡਾ 'ਚ ਨੇ, ਅਸੀਂ ਸਟ੍ਰੈਸ 'ਚ ਕਿਉਂ ਆ? ਉਹ ਆਪਾਂ ਤੇ ਉੱਦਾਂ ਹੀ ਉੜੇ ਫਿਰਿਆ ਕਰੋ, ਖੁਸ਼ ਰਿਹਾ ਕਰੋ ਵੀ ਹੁਣ ਸਾਨੂੰ ਕਾਹਦੀ ਟੈਨਸ਼ਨ ਹੈ, ਕਰ ਲੈਣਗੇ ਆਪੇ, ਸਰਵਾਈਵ ਕਰ ਲੈਣਗੇ, 16 ਸਾਲ ਦੇ ਲਾਇਸੈਂਸ ਲੈ ਲੈਣਗੇ, ਪਾਰਟ ਟਾਈਮ ਇਹ ਜੋਬ ਕਰਨ ਲੱਗ ਜਾਣਗੇ, ਆਪੇ ਇਹਨਾਂ ਨੇ ਕੰਮ ਕਰ ਲੈਣੇ ਨੇ। ਜੇ ਅਸੀਂ ਇੰਡੀਆ ਤੋਂ ਆ ਕੇ ਘਰ ਲੈ ਸਕਦੇ ਹਾਂ ਤੇ ਇਹ ਇੱਥੇ ਰਹਿ ਕੇ ਨਹੀਂ ਲੈ ਸਕਦੇ, ਫਿਰ ਮੈਨੂੰ ਇਹ ਜਵਾਬ ਦੇ ਵੀ ਤੂੰ ਦੁਖੀ ਦੁਖੀ ਕਿਉਂ ਰਹਿੰਦਾ, ਤੇਰੇ ਦੁੱਖ ਦਾ ਕਾਰਨ ਕੀ ਹੈ, ਤੂੰ ਰੋਂਦਾ ਕਿਉਂ ਹੈ? ਇੰਡੀਆ ਵਾਲਿਆਂ ਨਾਲੋਂ ਵੱਧ ਬੀਬੀਓ ਤੁਸੀਂ ਕਿਉਂ ਰੋਨੀ ਹੈ ਮੈਨੂੰ ਇਹ ਦੱਸੋ, ਇੰਡੀਆ ਵਾਲੀਆਂ ਬੀਬੀਆਂ ਤੋਂ ਵੱਧ ਤੁਸੀਂ ਕਿਉਂ ਰੋਨੀ ਹੈ, ਤੁਸੀਂ ਦੁਖੀ ਕਿਉਂ ਹੈ ਵੀਰੋ, ਤੁਸੀਂ ਫਿਰ ਪਰੇਸ਼ਾਨ ਕਿਉਂ? ਇਹਦਾ ਮਤਲਬ ਇਹ ਹੈ ਬਹੁਤ ਜਾਲ ਤੁਸੀਂ ਗਲਤ ਪਾ ਲਏ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਸਿਆਣੇ ਕਹਿੰਦੇ ਹੈ, ਆਪਾਂ ਇੰਡੀਆ 'ਚ ਸੁਣਦੇ ਰਹੇ ਹਾਂ, ਉਹ ਕਹਿੰਦੇ ਸੀ ਕਰਮ ਜਾਣਗੇ ਨਾਲੇ ਤੁਰ ਜਾ ਵਰਮਾ ਨੂੰ, ਚੇਤਾ ਹੈ? ਕਰਮ ਤੇ ਕੰਮ ਤੇ ਤੇਰੇ ਨਾਲ ਹੀ ਜਾਣਗੇ, ਭਾਵੇਂ ਵਰਮਾ ਨੂੰ ਤੁਰ ਜਾ, ਤੂੰ ਤੇ ਉੱਦਾਂ ਦਾ ਹੀ ਰਹੇਗਾ। ਠੀਕ ਹੈ, ਜਿਹੜਾ ਲਾਹੌਰ ਉੱਦਾਂ ਦਾ, ਪਿਸ਼ੌਰ ਵੀ ਉੱਦਾਂ ਦਾ। ਠੀਕ ਹੈ, ਜਿਹੜੇ ਬੰਦੇ ਨੂੰ ਟੈਨਸ਼ਨ ਲੈਣ ਦੀ ਐਵੇਂ ਹੀ ਸੋਚਣ ਦੀ ਆਦਤ ਹੈ, ਉਹਨੇ ਇੰਡੀਆ 'ਚ ਵੀ ਐਵੇਂ ਹੀ ਸੋਚਣਾ, ਉਹਨੇ ਕਨੇਡਾ 'ਚ ਆ ਕੇ ਵੀ ਐਵੇਂ ਹੀ ਸੋਚੀ ਜਾਣਾ। ਇਹ ਬਿਮਾਰੀ ਹੈ, ਐਵੇਂ ਹੀ ਸੋਚਣਾ, ਫਾਲਤੂ ਸਟ੍ਰੈਸਾਂ ਪਾ ਕੇ ਹੀ ਰੱਖਣੀਆਂ ਗਈਆਂ। ਸਾਡੇ ਪੰਜਾਬੀਆਂ ਦਾ ਸੁਭਾਅ ਨਿੱਕੀ ਜਿਹੀ ਗੱਲ ਨੂੰ ਵੱਡੀ ਸਾਰੀ ਕਰਕੇ, ਸਾਨੂੰ ਰਾਈ ਜਿੰਨੀ ਤਕਲੀਫ ਹੁੰਦੀ ਸਾਨੂੰ ਪਹਾੜ ਵਰਗੀ ਲੱਗਦੀ ਹੈ, ਸਾਡੀ ਆਦਤ ਹੈ। ਜਦੋਂ ਸਾਨੂੰ ਦੁਖੀ ਰਹਿਣ ਦੀ ਆਦਤ ਪੈ ਜਾਂਦੀ ਹੈ ਨਾ ਵੀਰੋ, ਫਿਰ ਸਾਨੂੰ ਕੋਈ ਸੁਖੀ ਨਹੀਂ ਕਰ ਸਕਦਾ। ਤੇ ਲਿਖ ਲਓ, ਜਿਹਨੂੰ ਸੁਖੀ ਰਹਿਣ ਦੀ ਆਦਤ ਪੈ ਜਾਂਦੀ ਹੈ ਉਸ ਬੰਦੇ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਆਦਤ ਪੈ ਗਈ ਖੁਸ਼ ਰਹਿਣ, ਕਾਇਮ ਰਹਿਣ ਦੀ ਆਦਤ ਪੈ ਗਈ। ਅਸਲ 'ਚ ਸਾਨੂੰ ਨਾ ਆਦਤ ਪਈ ਹੋਈ ਹੈ, ਇੰਡੀਆ 'ਚ ਰਹੇ ਹਾਂ, ਇੰਡੀਆ 'ਚ ਜੰਮੇ ਹਾਂ, ਲੋਕਾਂ ਤੋਂ ਸੁਣਿਆ ਹੈ, ਸਾਨੂੰ ਆਦਤ ਪੈ ਗਈ ਹੈ। ਚੰਗੇ ਭਲੇ ਵੀ ਹੋਵਾਂਗੇ, ਰਾਜੀ ਬਾਜੀ ਵੀ ਹੋਵਾਂਗੇ, ਪੂਰੀ ਚੜ੍ਹਦੀ ਕਲਾ ਵੀ ਹੋਏਗੀ, ਤਾਂ ਵੀ ਲੱਗੇਗਾ ਯਾਰ ਕੁਝ ਹੋ ਹੀ ਨਾ ਜਾਵੇ, ਹਾਏ ਕਿਤੇ ਕੁਝ ਹੋ ਹੀ ਨਾ ਜਾਵੇ, ਏਦਾਂ ਹੀ ਡਰ ਲੱਗੇ, ਹੋਇਆ ਕੁਛ ਵੀ ਨਹੀਂ ਹੁੰਦਾ, ਐਵੇਂ ਹੀ ਘਬਰਾਈ ਜਾਂਦੇ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀਰੋ, ਬੜੀ ਵੱਡੀ ਗੱਲ ਹੈ ਤੁਸੀਂ ਇੱਥੇ ਹੋ। ਮੈਂ ਪਿੱਛੇ ਜੇ ਇੱਕ ਗੱਲ ਕਲਿੱਪ ਵਿੱਚ ਵੀ ਕੀਤੀ ਸੀ, ਤੁਹਾਡੇ ਕੋਲ ਸਿਟੀਜ਼ਨ ਹੋ ਜਿਹੜੇ ਇੱਥੋਂ ਦੇ, ਉਹਨਾਂ ਕੋਲ ਕੈਨੇਡੀਅਨ ਪਾਸਪੋਰਟ ਹੈਗੇ ਆ ਕਿ ਨਹੀਂ ਬੋਲੋ? ਅੱਧਿਆਂ ਕੋਲ ਤੇ ਹੋਣਗੇ ਜਿਹੜੇ ਇੱਥੇ ਬੈਠੇ ਹੋ, ਹੈਗੇ ਆ ਕਿ ਨਹੀਂ ਕੈਨੇਡੀਅਨ? ਮੈਨੂੰ ਇਹ ਦੱਸੋ, ਇਹੋ ਆ ਜਿਹੜਾ ਤੇਰਾ ਕੈਨੇਡੀਅਨ ਪਾਸਪੋਰਟ ਹੈ ਜਿਹਦੇ 'ਤੇ ਤੇਰੀ ਫੋਟੋ ਲੱਗੀ ਹੈ, ਮੇਰੇ ਇਲਾਕੇ ਦੇ 20 ਪਿੰਡ ਕਰੋੜ ਕਰੋੜ ਰੁਪਈਆ ਦੇਣ ਨੂੰ ਵੀ ਤਿਆਰ ਹੋਣਗੇ ਜਿਹੜੇ ਕਹਿਣਗੇ ਜੇ ਮੈਨੂੰ ਮਿਲ ਜੇ। ਸਮਝਦੇ ਹੋ, ਇੰਡੀਆ ਵਿੱਚ 130 ਕਰੋੜ ਆਬਾਦੀ ਹੈ ਤੇ 100 ਕਰੋੜ ਬੰਦਾ ਇੰਡੀਆ 'ਚ ਇੱਦਾਂ ਦਾ ਹੋਣਾ ਹੈ ਜਿਹੜਾ ਤੇਰੇ ਵਾਲੇ ਪਾਸਪੋਰਟ ਨੂੰ ਤਰਸਦਾ ਹੈ। ਆ ਸਾਡੇ ਅਮਰੀਕਾ ਗਿਆ, ਅਮਰੀਕਾ ਵਾਲਾ ਮੁੰਡਾ ਮੇਰੇ ਕੋਲ ਗਿਆ, ਅਸੀਂ ਬਾਗ 'ਚ ਤੁਰੀਏ, ਗੱਲਾਂ ਕਰੇ, ਬੜਾ ਇੱਦਾਂ। ਮੈਂ ਕਿਹਾ ਓਏ ਤੂੰ ਘੱਟ ਨਹੀਂ, ਤੈਨੂੰ ਪਤਾ ਅੰਦਰ ਤੇਰਾ ਇੱਕ ਬੈਗ ਪਿਆ ਹੈ? ਕਹਿੰਦਾ ਹਾਂ। ਬੈਗ 'ਚ ਇੱਕ ਜੇਬ ਹੈ? ਕਹਿੰਦਾ ਹਾਂ। ਮੈਂ ਕਿਹਾ ਜੇਬ ਦੇ ਵਿੱਚ ਇੱਕ ਪਾਸਪੋਰਟ ਪਿਆ? ਕਹਿੰਦਾ ਹਾਂ। ਮੈਂ ਕਿਹਾ ਉਹਦੇ ਉੱਤੇ ਲਿਖਿਆ ਅਮੈਰੀਕਨ? ਕਹਿੰਦਾ ਹਾਂ। ਮੈਂ ਕਿਹਾ 100 ਕਰੋੜ ਇੰਡੀਅਨ ਬੰਦਾ ਇਹਨੂੰ ਤਰਸਦਾ ਜੋ ਤੇਰੇ ਕੋਲ ਹੈਗਾ। ਪਰ ਇੱਕ ਜਿਹੜੀ ਸਾਈਕੀ ਹੈ ਨਾ ਬੰਦੇ ਦੀ, ਉਹ ਇਹ ਹੈ ਜੋ ਮਿਲ ਜਾਂਦਾ ਉਹਦੀ ਕਦਰ ਨਹੀਂ, ਇਹ ਫਿਰ ਅਗਲੇ ਸਟੈਪ ਤੇ ਚਲੇ ਜਾਂਦਾ। ਜਦੋਂ ਦੂਜਾ ਮਿਲ ਜਾਂਦਾ ਫਿਰ ਇਹ ਉਦੋਂ ਅਗਲੇ ਸਟੈਪ ਤੇ ਚਲ ਜਾਂਦਾ। ਇਹ ਸਾਡੀ ਸਾਈਕੀ ਇੱਦਾਂ ਦੀ, ਪ੍ਰੈਜੈਂਟ ਨੂੰ ਮਾਣਦਾ ਹੀ ਨਹੀਂ, ਜੋ ਹੁੰਦਾ ਉਹਨੂੰ ਨਹੀਂ ਮਾਣਦਾ। ਵੇਖਿਓ ਜਦੋਂ ਆਪਾਂ ਕਨੇਡਾ ਰਹਿੰਦੇ ਸੀ ਫਿਰ ਪਤਾ ਕੀ ਸੋਚਦੇ, ਇੰਡੀਆ ਰਹਿੰਦੇ ਸੀ, ਹਾਏ ਕਨੇਡਾ ਕਦੋਂ ਜਾਵਾਂਗੇ। ਕਨੇਡਾ ਆ ਗਏ, ਮਹੀਨਾ ਅਜੇ ਇੱਕ ਨਹੀਂ ਲੰਘਿਆ, ਹੁਣ ਪਤਾ ਕਿਹਾ ਹਾਏ ਇੰਡੀਆ ਕਦੋਂ ਜਾਵਾਂਗੇ। ਲੈ ਸੱਚੀ ਆਪਾਂ ਇੱਦਾਂ ਦੇ ਹਾਂ, ਸੱਚੀ ਇੱਦਾਂ ਦੇ ਹਾਂ। ਮੁੰਡਾ ਹੋ ਜੇ ਬਸ ਆਪਾਂ ਖੁਸ਼ੀ ਖੁਸ਼ ਹਾਂ। ਮੁੰਡਾ ਜੰਮ ਪਿਆ, ਹੁਣ ਕਿੰਨੇ ਕੁ ਦਿਨ ਖੁਸ਼ ਹੈ, ਮਠਿਆਈਆਂ ਵੰਡ ਲਈਆਂ, ਹਫ਼ਤਾ ਲੰਘ ਗਿਆ, 2 ਲੰਘ ਗਏ, 20 ਦਿਨਾਂ ਬਾਅਦ ਫਿਰ ਉਦਾਂ ਦੇ ਹੀ ਹੈ। ਦੱਸੋ ਮੈਨੂੰ ਜਿਹੜਾ ਮੁੰਡਾ ਜੰਮੇ ਦਾ ਚਾਅ ਸੀ ਹੁਣ ਕਿਉਂ ਨਹੀਂ ਜਾ। ਮੁੰਡਾ ਨਹੀਂ, ਧੀ ਬੱਤੀ ਵੀ ਹੋਵੇ ਕੋਈ ਫਰਕ ਥੋੜ੍ਹਾ ਹੈ। ਧੀ ਦਾ ਆਪਣਾ ਇੱਕ ਰੁਤਬਾ, ਇੱਕ ਥਾਂ ਹੈ, ਤਾਂ ਧੀ ਦਾ ਪੁੱਤ ਦਾ ਆਪਣਾ ਇੱਕ ਥਾਂ ਹੈ ਜ਼ਿੰਦਗੀ 'ਚ। ਬੱਚਾ ਆ ਜੇ ਬਸ ਇੱਕ ਵਾਰੀ ਆ ਗਿਆ, ਹੁਣ ਮਹੀਨੇ ਕੁ ਬਾਅਦ ਤੁਰਾ ਫਿਰ ਉਹੀ ਮੂੰਹ ਬਣਿਆ। ਘਰ ਲੈ ਲਈਏ ਬਾ, ਫਿਰ ਤਾਂ ਨਜ਼ਾਰੇ ਨੇ। ਆ ਲੈ ਹੁਣ ਲੈ ਲਿਆ, ਘਰ ਲੈ ਲਿਆ, ਬਾਹਰ ਖੜ ਕੇ ਫੋਟੋ ਪਿਆ ਮੈਂ ਖਰੀਦਿਆ, ਫੋਨ ਲਾ ਲਾ ਕੇ ਰਿਸ਼ਤੇਦਾਰਾਂ ਨੂੰ, ਆਹ ਬਾਥਰੂਮ ਹੈ, ਆਹ ਵੇਖੋ, ਵੀਡੀਓ ਕਾਲ ਲਾ ਕੇ ਸਾਰਿਆਂ ਨੇ ਵਿਖਾਏ ਕਿ ਨਹੀਂ, ਆਹ ਬੈਡਰੂਮ ਹੈ ਸਾਡਾ, ਆਹ ਬਾਲਕੋਨੀ ਹੈ, ਆਹ ਰਸੋਈ ਹੈ, ਖੋਲ ਖੋਲ ਕੇ ਵੀ ਆਹ ਕੱਪ ਵੀ ਵੇਖ ਲਓ ਸਾਡੇ ਅੰਦਰ ਪਏ ਨੇ, ਸਭ ਵਿਖਾਏ ਆ ਤੁਸੀਂ। ਚਾਹ ਚੜਿਆ ਹੋਇਆ ਸੀ, ਲੰਘ ਗਿਆ ਮਹੀਨਾ, ਹੁਣ ਕਿਵੇਂ ਹੋ, ਹੁਣ ਘਰ ਨਵਾਂ ਲੈ ਲਿਆ, ਹੁਣ ਤੇ ਲੈ ਲਿਆ, ਹੁਣ ਮਹੀਨੇ ਕੁ ਬਾਅਦ ਹੁਣ ਤੇ ਪੂਰੇ ਖੁਸ਼ ਹੋਵੋਗੇ, ਹੁਣ ਫੇਰ ਔਖਾ ਹੀ ਆ, ਛੋਟਾ ਪੈ ਗਿਆ, ਲੈ ਹੁਣ ਫੇਰ ਔਖੇ, ਹੁਣ ਤੇਰਾ ਕਰੇ ਕੀ ਦਰ ਬੰਦਾ। ਗੱਡੀ ਲੈਣੀ ਆ ਓਏ, ਜਦੋਂ ਨਵੀਂ ਨਵੀਂ ਆਈ ਇਹਨੂੰ ਅੰਦਰ ਗਰਾਹ ਚ ਖਿਲਾਰਨਾ, ਇਹ ਨੀ ਬਾਹਰ ਖੜਨੀ ਚਾਹੀਦੀ, ਧੁੱਪ ਨਾ ਲੱਗ ਜੇ, ਐ ਉਹਦੇ ਟਾਇਰ ਵੀ ਲਿਸ਼ਕਾ ਕੇ ਰੱਖਦਾ। ਹੁਣ ਮਹੀਨਾ ਹੋ ਗਿਆ ਉਹ ਖੜੀ ਆ, ਮੀਂਹ ਚ ਨਿਬੜਦੀ ਕੋਈ ਪੁੱਛਦਾ ਹੀ ਨਹੀਂ, ਹੁਣ ਕੀ ਹੋ ਗਿਆ, ਕੀ ਫਰਕ ਪੈ ਗਿਆ। ਹਾ ਹਾ ਹਾ, ਜਿਹੜਾ ਨਾ ਮਹਾਰਾਜ ਕਹਿੰਦੇ ਸਹਿਸ ਖੱਟੈ ਲੱਖ ਕੋ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ। ਮਾਇਆ ਦਾ ਮਤਲਬ ਇਕੱਲਾ ਪੈਸਾ ਨਹੀਂ, ਮਟੀਰੀਅਲ, ਹਰ ਚੀਜ਼। ਇੱਕ ਚੀਜ਼ ਮਿਲਦੀ ਹੈ, ਸਟੈਪ ਦੂਜਾ, ਦੂਜੀ ਮਿਲ ਗਈ ਹੁਣ ਇਹਦਾ ਤੀਜਾ, ਹੁਣ ਤੀਜੀ ਮਿਲ ਗਈ ਹੁਣ ਚੌਥਾ। ਜੋ ਮਿਲਦਾ ਹੈ ਉਹਨੂੰ ਭੁੱਲ ਜਾਂਦਾ ਹੈ ਅਗਲਾ। ਜਿਹੜੇ ਬਹੁਤੇ ਨਿੱਕੇ ਨਿਆਣੇ ਨੇ ਇੱਕ ਚੌਕਲੇਟ ਦੇ ਦਿਓ ਤੁਸੀਂ ਹੱਥ 'ਚ 10 ਫੜ ਲਓ, ਉਹ ਆਪਣੇ ਵਾਲੀ ਨਹੀਂ ਵੇਖਦਾ, ਕਹੇਗਾ ਆਹ ਦੇ ਜਿਹੜੀ ਦੂਜੀ ਵੀ ਫੜਾ, ਤੀਜੀ ਵੀ ਫੜਾ, ਚੌਥੀ ਵੀ ਫੜਾ। ਯਾਰ ਕਿੰਨਾ ਵਧੀਆ, ਮੁਰਗੀ ਰੋਜ਼ ਇੱਕ ਆਂਡਾ ਦੇਈ ਜਾਂਦੀ, ਤੂੰ ਸਾਰੇ ਆਂਡੇ ਜ਼ਰੂਰੀ ਕੱਢਣੇ ਨੇ, ਤੂੰ ਖੁਸ਼ ਰਹਿ ਜਿੰਨਾ ਮਿਲੀ ਜਾਂਦਾ, ਖੁਸ਼ ਰਹਿਣ ਲਈ ਕਿੰਨਾ ਕੁਝ ਹੈ। ਹੁਣ ਤੁਹਾਡੇ ਚੋਂ ਕਈ ਰੋਣਾ, ਮੈਂ ਕੀ ਕਰਾਂ, ਨਾ ਬੱਚਾ ਹੈ, ਨਾ ਘਰ ਵਾਲੀ ਹੈ, ਨਾ ਘਰ ਹੈ, ਫੇਰ ਮੈਂ ਕੀ ਕਰਾਂ, ਮੈਨੂੰ ਤੇ ਟੈਨਸ਼ਨ ਬਹੁਤ ਹੈ। ਕੱਲ ਮੈਂ ਪੜ੍ਹਦਾ ਸੀ, ਇੱਕ ਬੰਦੇ ਨੇ ਲਿਖਿਆ, ਕਹਿੰਦਾ ਮੈਂ ਬਹੁਤ ਔਖਾ ਹੋਏ, ਮੈਨੂੰ ਹੋਰ ਕੋਈ ਚਿੰਤਾ ਨਹੀਂ, ਕਹਿੰਦਾ ਮੈਨੂੰ ਵਿਆਹ ਦਾ ਕੋਈ ਫਿਕਰ ਨਹੀਂ, ਬਸ ਇੱਕੋ ਹੀ ਟੈਨਸ਼ਨ ਹੈ ਕਿ ਕਹਿੰਦਾ ਮੇਰੇ ਨਿਆਣਿਆਂ ਦੀ ਪੜ੍ਹਾਈ ਬਹੁਤ ਲੇਟ ਹੋ ਰਹੀ ਹੈ। ਕਹਿੰਦਾ ਆ ਕਈਆਂ ਨੂੰ ਹੁਣ ਸਮਝ ਆਈ ਬਾਅਦ ਚ, ਕਹਿੰਦਾ ਹੋਰ ਮੈਨੂੰ ਬਹੁਤੀ ਕਾਹਲੀ ਨਹੀਂ ਵਿਆਹ ਦੀ, ਪਰ ਮੇਰੇ ਨਿਆਣਿਆਂ ਦੀ ਪੜ੍ਹਾਈ ਲੇਟ ਹੋ ਰਹੀ ਹੈ, ਫਿਕਰ ਇਸ ਗੱਲ ਦਾ ਮੈਨੂੰ, ਵਿਆਹ ਦੀ ਮੈਨੂੰ ਕੋਈ ਕਾਹਲੀ ਨਹੀਂ। ਅੱਛਾ ਸੋਚੀ ਜੋ ਬੈਠੇ ਕਿਹੜਾ ਮੁੱਲ ਲੱਗਦਾ ਵੇ, ਟੈਨਸ਼ਨ ਹੀ ਹੈ ਪਾਈ ਰੱਖੋ। ਹੁਣ ਤੂੰ ਕਹਿੰਦਾ ਹੈ ਮੇਰੇ ਕੋਲ ਘਰ ਹੈ ਨਹੀਂ, ਮੈਂ ਅਜੇ ਪੱਕਾ ਨਹੀਂ ਹੋਇਆ, ਮੈਂ ਅਜੇ ਇੱਦਾਂ ਨਹੀਂ ਹੋਇਆ, ਮੈਂ ਇੱਦਾਂ ਨਹੀਂ ਹੋਇਆ। ਯਾਰ ਆਹ ਜਿਹੜੀ ਥਾਂ 'ਤੇ ਬੈਠਾ ਇਹਨੂੰ ਕਨੇਡਾ ਕਹਿੰਦੇ ਆ, ਇੰਨਾ ਵੀ ਬਹੁਤ ਹੈ ਤੇਰੇ ਖੁਸ਼ ਹੋਣ ਲਈ।
ਦਸ ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਬੈ ਕੋਟ ਗਵਾਵੇ।
ਇਹ ਸਾਡੇ ਸਿੰਘ ਦੀ ਆਵਾਜ਼ ਬੜੀ ਵਿਰਾਗੀ ਹੈ ਸ਼ਬਦ ਤੇ, ਮੈਂ ਤੋਂ ਆਪਾਂ ਤਾਂ ਹਰਿੰਦਰ ਸਿੰਘ ਤੋਂ ਸੁਣਨਾ ਹੀ ਹੈ। ਵਰਾਗੀ ਆਵਾਜ਼ ਹੈ ਕਿਤੇ ਪਹਿਲਾਂ ਹੀ ਰੋਣ ਨੂੰ ਫਿਰਦੇ ਨੇ। ਇਹਨਾਂ ਨੂੰ ਜੇ ਕੋਈ ਕੀਰਤਨੀ ਆ ਮਾੜਾ ਜਿਹਾ ਵਿਰਾਗੀ ਆ ਜਾਏ ਸਹੀ ਇਹਨਾਂ ਲਈ, ਫਿਰ ਇਹ ਸਾਰਾ ਕੱਢਦੇ ਜੀ ਅੰਦਰੋਂ। ਰੋਣ ਨੂੰ ਤੇ ਤੱਤੇ ਬੈਠੇ ਆ ਅਸੀਂ, ਅੱਥਰੂ ਤੇ ਨਿਕਲ ਨੂੰ ਫਿਰਦੇ। ਸੱਚੀ ਇੱਦਾਂ ਹੈ, ਸੱਚੀ ਹੈ ਇਹ ਗੱਲ। ਮੈਂ ਇੰਡੀਆ 100 ਬੰਦੇ ਨੂੰ ਮਿਲਦਾ ਉਹ 100, ਤੇ ਜਦੋਂ ਇੱਥੇ 100 ਨੂੰ ਮਿਲਦਾ ਉਹ 90 ਹੱਸ ਕੇ ਮਿਲਣਗੇ, 10 ਰੋਣਗੇ। ਇੱਥੇ 90 ਰੋ ਕੇ ਮਿਲਦੇ ਨੇ, 10 ਹੱਸਦੇ। ਇਹ ਸੱਚ ਹੈ, ਇਹ ਸੱਚ ਹੈ। ਜਿੰਨਾ ਬੰਦਾ ਵੱਡਾ ਹੋਈ ਜਾਂਦਾ ਉਨੀਆਂ ਖੁਸ਼ੀਆਂ ਥੱਲੇ ਜਾਈ ਜਾਂਦੀਆਂ, ਹਾਸਾ ਕਿਉਂ ਉੱਡੀ ਜਾਂਦਾ ਜ਼ਿੰਦਗੀ 'ਚ। ਵੀਰਾ ਮੇਰਿਆ, ਜਿਵੇਂ ਜਿਵੇਂ ਉੱਪਰ ਜਾ ਰਿਹਾ ਸੀ ਤੇਰਾ ਹਾਸਾ ਵੀ ਉੱਚਾ ਜਾਣਾ ਚਾਹੀਦਾ ਸੀ। ਜ਼ਿੰਦਗੀ ਨੂੰ ਏਦਾਂ ਨਹੀਂ ਪਰਖਿਆ ਜਾਂਦਾ ਮਟੀਰੀਅਲ ਕਿੰਨਾ, ਪੈਸਾ ਕਿੰਨਾ, ਕੋਠੀਆਂ ਕਿੰਨੀਆਂ, ਬਸ ਜ਼ਿੰਦਗੀ ਨੂੰ ਏਦਾਂ ਪਰਖਿਆ ਜਾਂਦਾ ਤੂੰ ਖੁਸ਼ ਕਿੰਨਾ, ਤੇਰੇ ਕੋਲ ਹਾਸਾ ਕਿੰਨਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਕੁ ਵਾਰੀ ਹੱਸਿਆ ਸੀ, ਸਵੇਰ ਤੋਂ ਸ਼ਾਮ ਤੱਕ, ਉੱਠਣ ਤੋਂ ਲੈ ਕੇ ਸੌਣ ਤੱਕ ਕਿੰਨੀ ਵਾਰੀ ਹੱਸਿਆ ਸੀ, ਖੁੱਲ ਕੇ ਕਿੰਨੀ ਵਾਰੀ ਨੱਚਿਆ। ਨੱਚਣ ਦਾ ਮਤਲਬ ਮਸਤ ਹੋ ਗਿਆ, ਝੂਮਣਾ ਮੈਂ ਸ਼ਬਦ ਵਰਤ ਲੈਂਦਾ। ਕਿੰਨੀ ਕੁ ਵਾਰੀ ਝੂਮਿਆ, ਕਿੰਨੀ ਕੁ ਵਾਰੀ ਗੁਣਗੁਣਾਇਆ, ਗਾਣ ਲੱਗ ਪਿਆ, ਕਿੰਨੀ ਕੁ ਵਾਰੀ ਏਦਾਂ ਕੀਤਾ ਤੂੰ। ਇੱਥੋਂ ਜ਼ਿੰਦਗੀ ਪਰਖੀ ਜਾਂਦੀ ਹੈ, ਇੱਥੋਂ ਨਹੀਂ ਪਰਖੀ ਜਾਂਦੀ ਮੇਰੀ ਇੰਨੀ ਪ੍ਰੋਪਰਟੀ, ਮੇਰੀ ਇੰਨੀ ਜਾਇਦਾਦ, ਮੇਰੇ ਇੰਨੇ ਘਰ, ਮੇਰਾ ਆਹ, ਮੇਰਾ ਆਹ, ਇੱਥੋਂ ਤੇਰੀ ਕੋਈ ਪਤਾ ਨਹੀਂ ਲੱਗਦਾ। ਤੂੰ ਕਹਿ ਹਾਸਾ ਮੇਰਾ, ਮੇਰੀਆਂ ਖੁਸ਼ੀਆਂ, ਮੇਰੀ ਜ਼ਿੰਦਗੀ। ਅੱਛਾ, ਇਹ ਸਾਰਾ ਕੁਝ ਇਸ ਚੀਜ਼ 'ਤੇ ਖੜਾ ਹੈ ਜਦੋਂ ਅਸੀਂ ਗਿਆਨ ਲੈਂਦੇ ਹਾਂ। ਅਕਲਾਂ ਵਾਲੇ, ਸਮਝ ਵਾਲੇ ਕੰਡਿਆਂ 'ਤੇ ਵੀ ਹੱਸ ਲੈਂਦੇ ਆ, ਤੇ ਬੇਅਕਲ ਬੰਦੇ ਮਹਿਲਾਂ 'ਚ ਵੀ ਹੱਸ ਨਹੀਂ ਸਕਦੇ। ਇਹੀ ਫਰਕ ਹੈ, ਇਹੀ ਫਰਕ ਹੈ। ਗਿਆਨਵਾਨ ਬੰਦਾ ਹਰ ਸਿਚੁਏਸ਼ਨ 'ਚ ਹੱਸਦਾ। ਜਿੰਨੇ ਵੱਡੇ ਹੋਈ ਜਾਂਦੇ ਆ ਹਾਸਾ ਉੱਡਦਾ। ਵੀਰੋ, ਮੈਂ ਕਈ ਵਾਰੀ ਬਾਹਰ ਆਉਂਦਾ, ਮੇਰੇ ਸਾਥੀ ਮੇਰੀ ਬਿਜ਼ਨਸ ਕਲਾਸ ਦੀ ਟਿਕਟ ਕਰਾ ਦਿੰਦੇ, ਭਾਈ ਸਾਹਿਬ ਅੱਗੇ ਬਹਿ ਜਾਓ, ਸੌਖੇ ਆ ਜਾਓਗੇ, ਸੌਂ ਕੇ ਆ ਜਾਓਗੇ, ਰਿਲੈਕਸ ਰਹੋਗੇ। ਮੈਨੂੰ 17 ਸਾਲ ਹੋ ਗਏ ਬਾਹਰ ਆਉਂਦੇ। ਮੈਂ 3-4 ਵਾਰੀ ਲਾਊਂਜ ਵਿੱਚ ਗਿਆ, 3-4 ਵਾਰੀ। ਮੈਨੂੰ ਜਦੋਂ ਵੀ ਕਹਿਣਗੇ ਮੇਰੇ ਬੰਦੇ, ਕਹਿਣਗੇ ਅੰਦਰ ਖਾਣਾ ਫ੍ਰੀ ਹੈ, ਕੁਰਸੀਆਂ ਲੱਗੀਆਂ, ਟੇਬਲ ਲੱਗੇ, ਅੰਦਰ ਜਾ ਕੇ ਬੈਠੋ, ਤੁਸੀਂ ਉੱਥੇ ਕਿਉਂ ਨਹੀਂ ਬਹਿੰਦੇ ਜਾ ਕੇ। ਮੈਂ ਕਿਹਾ ਮੈਨੂੰ ਉੱਥੇ ਘੁੱਟਣ ਮਹਿਸੂਸ ਹੁੰਦੀ ਹੈ ਜਦੋਂ ਮੈਂ ਉਹਨਾਂ 'ਚ ਬਹਿੰਦਾ, ਸਾਰੇ ਹੀ ਮੂੰਹ ਲਟਕਾ ਕੇ ਬੈਠੇ ਆ, ਦੁਖੀ ਦੁਖੀ ਬੈਠੇ। ਉਹ ਅਮੀਰ ਬੰਦੇ ਆ ਸਾਰੇ, ਪੈਸੇ ਵਾਲੇ ਆ ਸਾਰੇ। ਤੇ ਜਦੋਂ ਮੈਂ ਬਾਹਰ ਦਿੱਲੀ ਏਅਰਪੋਰਟ ਤੇ, ਜਿੱਥੇ ਸਾਰੇ ਖਾਣਾ ਖਾ ਰਹੇ ਹੁੰਦੇ ਨੇ, ਉੱਥੇ ਪਲੇਟ ਮੰਗਾ ਕੇ ਖਾਈਦੀ ਹੈ, ਉੱਥੇ ਖਰੀਦ ਕੇ ਖਾਈਦਾ, ਉੱਥੇ ਨਾ ਇੱਕ ਚਾਹ ਹੁੰਦਾ, ਜਾ ਰਹੇ ਹਾਂ, ਪਤਾ ਨਹੀਂ ਕੈਨੇਡਾ ਕਿੱਦਾਂ ਦਾ ਹੋਣਾ, ਪਤਾ ਨਹੀਂ ਅਮਰੀਕਾ ਕਿੱਦਾਂ ਦਾ ਹੋਣਾ, ਐ ਚਾਹ ਹੈ ਉਹਨਾਂ ਦੇ ਅੰਦਰ। ਆਹ ਜਿਹੜੇ ਨੇ ਪਤਾ ਕੀ, ਸਾਰੇ ਮੂੰਹ ਏਦਾਂ ਲਟਕਾਈ ਬੈਠੇ ਨੇ ਵੀ ਵੇਖ ਲਈ ਜ਼ਿੰਦਗੀ, ਬਸ ਖਤਮ ਹੈ ਕੰਮ ਹੋਣ। ਇਹ ਏਦਾਂ ਐਕਸਾਈਟਮੈਂਟ ਹੈ ਨਹੀਂ ਇਹਨਾਂ 'ਚ। ਤੇ ਭਰਾਵੋ, ਨੋਟ ਕਰ ਲਓ ਗੱਲ, ਜ਼ਿੰਦਗੀ 'ਚ ਐਕਸਾਈਟਮੈਂਟ ਬੜੀ ਵੱਡੀ ਚੀਜ਼ ਹੈ। ਤੁਸੀਂ ਕਹਿੰਦੇ ਆ ਨਾ ਯਾਰਾਂ ਨਾਲ ਕਦੇ ਕਦੇ ਪੀਣ ਦਾ ਨਜ਼ਾਰਾ ਆਉਂਦਾ, ਸੁਣੋ ਸੁਣੋ ਗੱਲ। ਇੱਥੇ ਨਾ ਤੁਹਾਡੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਹ ਵਾਈਨ, ਆਹ ਵਾਈਨ, ਮੈਨੂੰ ਤੇ ਇਹਨਾਂ ਬਾਰੇ ਨੌਲੇਜ ਨਹੀਂ। ਮੈਂ ਆਪਣੀ ਜ਼ਿੰਦਗੀ 'ਚ ਸ਼ਰਾਬ ਦਾ ਨਸ਼ਾ, ਨਸ਼ਾ ਕੋਈ ਵੀ ਚੱਖਿਆ ਨਹੀਂ, ਮਤਲਬ ਜੀਭ 'ਤੇ ਨਹੀਂ ਰੱਖਿਆ। ਪਰ ਇੰਡੀਆ ਵਿੱਚ ਮੈਂ ਪੀਤੀ ਨਹੀਂ, ਪਰ ਮੈਂ ਪੀਂਦਿਆਂ ਨੂੰ ਵੇਖਿਆ, ਕੱਢਦਿਆਂ ਨੂੰ ਵੇਖਿਆ, ਘਰਾਂ ਦੇ ਵਿੱਚ ਵੇਖਿਆ ਵੀ ਪੀਂਦੇ ਨੇ। ਇਕੱਲਾ ਪੀ ਰਿਹਾ ਹੈ, ਇੱਥੇ ਤੁਸੀਂ ਜਿਹੜੀ ਮਰਜ਼ੀ ਪੀ ਲਓ, ਉਹ ਕਹਿਣਗੇ ਜਿਹੜਾ ਇੰਡੀਆ 'ਚ ਨਜ਼ਾਰਾ ਆਉਂਦਾ ਹੁੰਦਾ ਸੀ ਨਾ, 2-4 ਹਜ਼ਾਰ ਵੇਲੀ, ਉਹ ਨਜ਼ਾਰਾ ਸ਼ਰਾਬ ਨਹੀਂ ਦਿੰਦੀ ਸੀ, ਐਕਸਾਈਟਮੈਂਟ ਦਿੰਦੀ ਸੀ। ਅੱਜ ਹੋਏ ਹੋਈਏ ਇਕੱਠੇ, ਆਹ ਚੀਜ਼ ਬੜੀ ਕਮਾਲ ਦੀ, ਕਈਆਂ ਦੇ ਅੰਦਰ ਹੀ ਹੈ। ਕਈ ਏਦਾਂ ਨੇ ਸਵੇਰੇ ਹੀ
ਚੱਲ ਫਿਰ ਅੱਜ ਐਂ ਕਰ, ਅੱਜ ਫਿਰ ਬਣਾ ਲੈ ਪਰੌਂਠੇ ਬਣਾ, ਅੱਜ ਫਿਰ ਆਪ ਨਾਲ ਖੜ ਜੂ ਕਿਚਨ ਦੇ ਵਿੱਚ, ਨਾਲ ਲੱਗ ਜਾਂਦਾ ਇੰਨਾ ਊਰਜਾ ਦਾ ਭਰਿਆ ਹੁੰਦਾ ਰਸੋਈ 'ਚ, ਐਂ ਲੱਗਦਾ ਵੀ ਰੌਣਕ ਆ ਗਈ, ਬੰਦਾ ਕਾਹਦਾ ਆ ਗਿਆ, ਬੰਦਾ ਰਸੋਈ 'ਚ ਵੜ ਗਿਆ। ਦੁਪਹਿਰੇ 4 ਵਜੇ ਕੰਮ ਤੋਂ ਆਉਂਦਾ, ਆਉਂਦਾ ਹੀ ਚੱਲ ਬਈ ਤੂੰ ਚਾਹ ਧਰ ਲੈ, ਧਰ ਤੇਲ ਤੱਤਾ, ਆਪਾਂ ਅੱਜ ਪਕੌੜੇ ਬਣਾਈਏ, ਲੈ ਬਈ ਅੱਜ ਆਪਾਂ ਮੈਂ ਆਹ ਲੈ ਕੇ ਆਇਆ ਦੇਖ, ਆ ਬਣਾ ਅੱਜ ਫਿਰ ਆਪਾਂ, ਨਾਲ ਲੱਗ ਗਿਆ ਗੰਢੇ ਕੱਟ ਲਿਆ। ਇੰਨਾ ਐਕਸਾਈਟਡ ਬੰਦਾ ਹੈ ਬਈ ਜਦੋਂ ਇਹ ਵੜਿਆ ਕਿਚਨ 'ਚ, ਐਂ ਲੱਗਦਾ ਵੀ ਮੇਲਾ ਹੀ ਲੱਗ ਗਿਆ। ਰਸੋਈ ਤੇ ਸੁੰਨੀ ਪਈ ਸੀ ਤੇਰੇ ਬਿਨਾਂ, ਘਰ ਤੇਰੇ ਬਿਨਾਂ ਸੁੰਨਾ ਪਿਆ ਸੀ। ਤੇ ਸਾਡੇ ਵਾਲੇ ਕਈ ਇਹੋ ਜਿਹੇ ਬੁਝੇ ਦੀਵੇ ਹੈ, ਜੇ ਰਸੋਈ 'ਚ ਵੜ ਜਾਣ, ਪਹਿਲਾਂ ਦੇ ਘਰ ਵਾਲੀਆਂ ਕਹਿੰਦੀਆਂ ਵੀ ਬਾਬਾ ਇਹ ਵੜੇ ਨਾ, ਇਹ ਨਾ ਰਸੋਈ 'ਚ ਵੜੇ, ਤੇ ਜੇ ਵੜ ਜੇ ਉਹ ਖਲਾਰਾ ਪਾ ਕੇ ਨਿਕਲ ਜਾਏਗਾ, ਉਹ ਵਿਚਾਰੀ ਮੁੜ ਕੇ ਸਮੇਟਦੀ ਰਹੇਗੀ ਵੀ ਤੂੰ ਦੱਸ ਕੀ ਵੜਿਆ ਸੀ, ਤੂੰ ਚਾਹ ਪੀ ਗਿਆ, ਕੱਪ ਤੇਰੇ ਤੋਂ ਧੋਤਾ ਨਹੀਂ ਗਿਆ, ਜੇ ਚਾਹ ਪੀ ਕੇ ਗਿਆ ਤੇ ਧੋ ਵੀ ਜਾਂਦਾ। ਨਿਆਣਿਆਂ ਨੂੰ ਸਕੂਲਾਂ 'ਚ ਸਿਖਾਉਂਦੇ ਆ ਆਪਣੇ ਕੱਪੜੇ ਆਪ ਤੈਅ ਲਾਓ, ਨਿਆਣਿਆਂ ਨੂੰ ਸਿਖਾਉਂਦੇ ਹੈ ਆਪਣੀ ਚਾਹ ਪੀ ਲਈ, ਆਪਣੇ ਭਾਂਡੇ ਆਪ ਰੱਖੋ, ਆਪਣਾ ਬਿਸਤਰਾ ਤੈਅ ਲਾਓ, ਆਪਣੇ ਇੱਦਾਂ ਦੱਸੋ। ਤੁਹਾਡੇ ਬੱਚਿਆਂ ਨੂੰ ਇੱਥੇ ਵੀ ਕਨੇਡਾ ਸਿਖਾਉਂਦੇ ਆ ਨਾ, ਆਪਣੇ ਸ਼ੂ ਆਪ ਚੱਕੋ। ਇੱਥੇ ਆਪਾਂ ਇੰਡੀਆ 'ਚ ਕੀ ਕਰਦੇ ਸੀ, ਕਿਧਰੇ ਉਸ ਜੁੱਤਾ ਸਿੱਟਤਾ ਪੈਂਟ ਕਿਤੇ ਪਈ, ਬੀਬੀ ਚੱਕਦੀ ਸੀ, ਮਾਤਾ ਵਿਚਾਰੀ ਮਗਰ ਮਗਰ ਫਿਰੀ ਜਾਂਦੀ ਸਾਰਾ ਦਿਨ, ਇਹ ਤਾਂ ਜੁੱਤੇ ਕਿੱਥੇ ਨੇ, ਸਵੇਰੇ ਲੱਭਣਾ ਵੀ ਕਿੱਥੇ ਗਏ ਨੇ। ਆਪਾਂ ਇੰਡੀਆ 'ਚ ਇੱਦਾਂ ਕਰਦੇ ਸੀ, ਇੱਥੇ ਸਿਖਾਇਆ ਜਾਂਦਾ ਆਪਣਾ ਕੰਮ ਬੋਲੋ। ਆ ਤੁਸੀਂ ਪੰਜਾਬੀਆਂ ਨੇ ਲਾਡਲੇ ਰੱਖੇ ਹੋਏ ਹੈ, ਆ ਕਨੇਡਾ ਵਾਲਿਆਂ ਦੇ ਤੇ ਨਿੱਕੇ ਨਿੱਕੇ ਨਿਆਣੇ ਨੇ, ਓਡਾ ਆਪ ਨਹੀਂ ਹੁੰਦਾ ਜਿੱਡਾ ਬੈਗ ਘੜੀਸਦਾ ਜਾਂਦਾ। ਕਈ ਵਾਰੀ ਤਰਸ ਆਉਂਦਾ ਵੀ ਨਿਆਣਿਆਂ ਤੇ ਤਰਸ ਹੀ ਨਹੀਂ ਕਰਦੇ, ਐਡਾ ਬੈਗ ਬੱਚੇ ਨੂੰ ਫੜਾਈ ਜਾਂਦੇ ਆ। ਫਿਰ ਪਤਾ ਲੱਗਾ ਵੀ ਇਹ ਕਹਿੰਦੇ ਹੈ ਜੇ ਨਿੱਕਾ ਜਿਹਾ ਬੈਗ ਨਹੀਂ ਚੱਕੂਗਾ ਨਾ ਇਹਨੇ ਕੱਲ ਨੂੰ ਵੱਡਾ ਬੈਗ ਵੀ ਨਹੀਂ ਚੱਕਣਾ, ਇਹ ਕਹੂਗਾ ਘਰ ਵਾਲੀ ਚੱਕੇ ਮੈਂ ਕਿਉਂ ਚੱਕਾਂ। ਤੇ ਜਦੋਂ ਬੰਦਾ ਐ ਨਹੀਂ ਨਾ ਕਹਿੰਦਾ ਵੀ ਮੈਂ ਨਹੀਂ ਕਰਨਾ, ਤੁਸੀਂ ਮੇਰੇ ਲਈ ਕਰੋ, ਜੇ ਕਿਤੇ ਇਹ ਲੀਡਰ ਬਣ ਗਿਆ ਤਾਂ ਵੀ ਇਹਨੇ ਜ਼ਿੰਮੇਵਾਰੀ ਨਹੀਂ ਚੱਕਣੀ, ਇਹ ਕਹੇਗਾ ਕਨੇਡਾ ਮੇਰੇ ਲਈ ਹੈ ਮੈਂ ਕਨੇਡਾ ਲਈ ਨਹੀਂ ਹਾਂ। ਸਾਡੇ ਇੰਡੀਆ ਦੇ ਲੀਡਰ ਪਤਾ ਕਿਹੋ ਜਿਹੇ ਨੇ, ਮੇਰੇ ਲਈ ਕਰੋ ਮੈਂ ਨਹੀਂ ਕਰਨਾ, ਪਰ ਪਤਾ ਕੀ ਕਹਿਣਾ ਚਾਹੀਦਾ, ਮੈਂ ਤੇਰੇ ਲਈ ਕਰਾਂਗਾ। ਪਿਆਰ ਦਾ ਅਰਥ ਇਹ ਹੁੰਦਾ ਮੈਂ ਕਰਾਂਗਾ, ਇਹ ਨਹੀਂ ਹੁੰਦਾ ਤੂੰ ਮੇਰੀ ਸੇਵਾ ਕਰ, ਇਹ ਹੁੰਦਾ ਮੈਂ ਕਰਾਂਗਾ, ਇੱਕ ਦੂਜੇ ਦੀ ਕੇਅਰ ਕਰਾਂਗੇ। ਕੋਈ ਨਹੀਂ ਜੇ ਅੱਜ ਤੇਰਾ ਸਿਰ ਦੁਖਦਾ ਮੈਂ ਚਾਹ ਬਣਾਉਂਦਾ, ਕੱਪ ਤੇਰੇ ਲਈ ਬਣਾ ਕੇ ਲਿਆਉਂਦਾ, ਮੈਂ ਫਿਰ ਕੀ ਹੋ ਗਿਆ। ਜੇ ਮੈਂ 2 ਭਾਂਡੇ ਮਾਂਜ ਲਏ ਮੈਂ ਇਹਦੇ ਨਾਲ ਫਰਕ ਪੈ ਗਿਆ। ਸਾਡੇ ਤੇ ਇੰਡੀਆ ਵਾਲੀਆਂ ਜਿਹੜੀਆਂ ਸਾਨੂੰ ਸਿਖਾਈਆਂ ਗਈਆਂ ਇਹ ਤੇ ਥੱਲੇ ਲੱਗਾ ਹੈ, ਏਦਾਂ ਕਹਿੰਦੇ ਕਿ ਨਹੀਂ, ਇੱਥੇ ਤੁਸੀਂ ਸਭ ਥੱਲੇ ਥੁੱਲੇ ਲੱਗੇ ਰਹੋ, ਕੋਈ ਫਰਕ ਨਹੀਂ ਪੈਂਦਾ। ਤੇ ਬੀਬੀਓ ਤੁਸੀਂ ਵੀ ਐ ਨਹੀਂ ਵੀ ਥੱਲੇ ਹੀ ਲਾ ਕੇ ਰੱਖਣਾ, ਵੇਖੋ ਘਰ ਵਾਲੇ ਨੂੰ ਰੱਖਿਓ ਸਰਦਾਰ ਬਣਾ ਕੇ, ਜੇ ਉਹ ਸਰਦਾਰ ਜੀ ਹੈ ਤਾਂ ਹੀ ਤੂੰ ਉਸ ਸਰਦਾਰ ਦੀ ਸਰਦਾਰ ਨਹੀਂ ਹੈ। ਤੁਸੀਂ ਵੀ ਇੱਜ਼ਤ ਰੱਖੋ ਤੇ ਉਹ ਵੀ ਪੂਰੀ ਰੱਖੇ, ਜੀ ਕਹੋ ਜੀ ਕਹਾਓ, ਇੱਕ ਦੂਸਰੇ ਦੀ ਰਿਸਪੈਕਟ ਕਰਨੀ ਬੜੀ ਜ਼ਰੂਰੀ ਹੈ। ਆ ਜਿਹੜੇ ਦੇਸ਼ ਨੇ ਇੱਥੇ ਰਿਸਪੈਕਟ ਬੜੀ ਵੱਡੀ ਚੀਜ਼ ਹੈ, ਪਤੀ ਪਤਨੀ ਦੀ ਰਿਸਪੈਕਟ ਬਹੁਤ ਜ਼ਰੂਰੀ ਹੈ। ਜੇ ਪਤੀ ਜੀ ਇੱਜ਼ਤ ਚਾਹੁੰਦਾ ਹੈ ਉਹਨੂੰ ਪਤਨੀ ਦੀ ਇੱਜ਼ਤ ਕਰਨੀ ਵੀ ਪੈਂਦੀ ਹੈ। ਅੱਛਾ ਜਿਹੜੀ ਆਪਾਂ ਗੱਲ ਕਰਦੇ ਸੀ ਨਿਆਣੇ ਨੂੰ ਇਕੱਲਾ ਸੁਭਾਉਂਦੇ ਹੈ, 6 ਮਹੀਨੇ ਨੇ ਨੂੰ ਅੱਡਲ ਵੱਖ ਕਮਰਾ ਦੇ ਦਿੰਦੇ ਹੈ, ਪਤਾ ਕਿਉਂ ਵੀ ਇਹਦੇ 'ਚ ਕੌਨਫੀਡੈਂਸ ਆਵੇ, ਇਹਦੇ ਵਿੱਚ ਕੌਨਫੀਡੈਂਸ ਬਣਿਆ ਰਹੇ, ਬੱਚਾ ਡਰੂ ਨਾ ਬਣੇ, ਇਹਨੂੰ ਇਕੱਲਾ ਰਹਿਣ ਦੀ ਆਦਤ ਪਵੇ। ਆ ਕਈ ਨਿਆਣੇ ਕਨੇਡਾ ਤੋਂ ਆਏ ਆ, ਇੰਡੀਆ ਤੋਂ ਆਏ ਆ, ਇਕੱਲਾ ਕਮਰੇ 'ਚ ਸੌ ਨਹੀਂ ਸਕਦਾ ਕਿਉਂਕਿ ਸਾਰੀ ਜ਼ਿੰਦਗੀ ਸੁੱਤਾ ਨਹੀਂ। ਸਾਡੇ ਵਾਲੇ ਦੇ ਬੱਚੇ 16-16 ਸਾਲ ਦੇ ਮਾਂ ਨਾਲ ਸੋਈ ਜਾਂਦੇ ਆ, ਕਹਿੰਦੇ ਮੈਂ ਮਾਂ ਬਿਨਾਂ ਨਹੀਂ ਰਹਿ ਸਕਦਾ। ਅਸੀਂ ਕਹਿੰਦੇ ਹਾਂ ਪਿਆਰ ਹੈ, ਪਰ ਇਹਦੇ ਨਾਲ ਬੱਚੇ ਦਾ ਕੌਨਫੀਡੈਂਸ ਲੋ ਹੁੰਦਾ, ਉਹ ਡਿਪੈਂਡ ਹੈ, ਉਹ ਰਹਿ ਹੀ ਨਹੀਂ ਸਕਣਾ ਇਕੱਲਾ, ਉਹ ਇਕੱਲਾ ਰਹਿ ਨਹੀਂ ਸਕੇਗਾ। ਇਸ ਕਰਕੇ ਬੱਚੇ ਵਿੱਚ ਕੌਨਫੀਡੈਂਸ ਭਰਨਾ ਪੈਣਾ। ਸਾਡੇ ਤੇ ਅਜੇ ਤੱਕ ਇੱਥੇ ਵੀ ਕਹਿ ਦੇਣਗੇ ਤੂੰ ਖੜ ਜਾ ਬਾਊਆ ਜਾਣਾ ਲੈ ਦੱਸ। ਇੱਥੇ ਵੀ ਕਹੀ ਜਾਂਦੇ ਨੇ ਕਈ ਲੋਕ, ਨਿੱਕੇ ਨਿੱਕੇ ਨਿਆਣਿਆਂ ਨੂੰ ਬਾਊ ਤੋਂ ਡਰਾਈ ਜਾਂਦੇ ਨੇ। ਸੱਚੀ ਮੈਂ ਇੱਕ ਵਾਰ ਕਾਲਾ ਚੋਲਾ ਪਾਇਆ, ਮੈਂ ਚੌੜਾ ਹੋਇਆ ਤੁਰਿਆ ਜਾਵਾਂ, ਮੈਂ ਆਖਾਂ ਕਾਲੀ ਪੱਗ ਕਾਲਾ ਚੋਲਾ ਹੈ ਵੀ ਗੱਲ 8-10 ਸਾਲ 15 ਸਾਲ ਹੋ ਗਿਆ ਹੁਣ ਤੇ ਇੱਦਾਂ ਮੈਂ ਲੰਘਿਆ ਜਾਵਾਂ। ਮੈਂ ਜਿਹੜੇ ਘਰ ਜਾਣਾ ਸੀ ਘਰ ਅਜੇ ਦੂਰ ਸੀ, ਗਲੀ ਤੋਂ ਤੁਰਨਾ ਸੀ, ਮੈਂ ਤੁਰ ਕੇ ਕਾਲੇ ਕੱਪੜੇ ਪਾ ਕੇ ਚੌੜਾ ਹੋਇਆ ਜਾਵਾਂ, ਅੱਗੇ ਇੱਕ ਬੱਚਾ ਆਇਆ, ਉਹਨੇ ਮੈਨੂੰ ਵੇਖਿਆ, ਐ ਵੇਖ ਕੇ ਚੀਕ ਮਾਰ ਕੇ ਮੇਰੇ ਕਹਿੰਦੀ ਹੱਥ ਕਰ, ਕਹਿੰਦਾ ਮੰਮੀ, ਕਹਿੰਦਾ ਹਾਏ ਬਾਊ। ਉਹਨੇ ਸੁਣਿਆ ਸੀ ਵੀ ਬਾਊ ਹੁੰਦਾ, ਮੇਰੇ ਕਾਲੇ ਕੱਪੜੇ ਵੇਖ ਕੇ ਕਹਿੰਦਾ ਬਾਊ ਆ ਗਿਆ। ਮਤਲਬ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਸਿਖਾਇਆ ਹੀ ਹੈ, ਹੁਣ ਤੱਕ ਦੱਸਿਆ ਹੀ ਹੈ, ਡਰੇ ਹੋਏ ਇਹਨਾਂ ਦੇਸ਼ਾਂ ਚ ਆ ਕੇ ਵੀ, ਹਾਏ ਓਏ ਸਾਡੇ ਕਿਤੇ ਨਿਆਣਿਆਂ ਨੂੰ ਨਜ਼ਰ ਨਾ ਲੱਗ ਜਾਏ, ਹਾਏ ਸਾਡੇ ਬੱਚਿਆਂ ਨੂੰ ਨਜ਼ਰ ਨਾ ਕੋਈ ਲਾ ਦੇ, ਹਾਏ ਓਏ ਸਾਡੇ ਕਿਤੇ ਘਰ ਨੂੰ ਨਜ਼ਰ ਨਾ ਲਾ ਦੇਵੇ। ਇੱਕ ਗੱਲ ਦੱਸੋ, ਕਦੀ ਤੁਸੀਂ ਕਿਸੇ ਅਮਰੀਕਾ ਕਨੇਡਾ ਵਾਲੇ ਦੀ BMW ਦੇ ਉੱਤੇ ਜੁੱਤੀ ਬੰਨੀ ਵੇਖੀ ਹੈ? ਵੀ ਜੁੱਤੀ ਲਟਕਦੀ ਜਾਂਦੀ ਸਾਡੀ ਗੱਡੀ ਨੂੰ ਨਜ਼ਰ ਨਾ ਲੱਗ ਜਾਏ। ਇੰਡੀਆ ਵਿੱਚ ਵੀ ਅਮੀਰ ਲੋਕ ਨਹੀਂ ਬੰਨਦੇ, ਅਮੀਰ ਬੰਦਾ ਇੰਡੀਆ ਦੇ ਵਿੱਚ ਮਰਸਡੀ ਐਸ ਕਲਾਸ ਲੈਂਦਾ 1 ਕਰੋੜ ਰੁਪਈਏ ਦੀ, 1.5 ਕਰੋੜ ਦੀ ਆਉਂਦੀ ਅੱਜ ਕੱਲ ਐਸ ਕਲਾਸ ਮਰਸੇਡੀਜ਼, 2 ਕਰੋੜ ਦੀ ਹੈ ਹੁਣ ਐਸ ਕਲਾਸ ਇੰਡੀਆ ਚ ਇਸ ਵੇਲੇ ਉਹਦੀ ਕੀਮਤ 2 ਕਰੋੜ ਹੈ, ਤੇ 2 ਕਰੋੜ ਦੀ ਗੱਡੀ ਦੇ ਪਿੱਛੇ ਕਿਤੇ ਨਹੀਂ ਲਿਖਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਅੱਛਾ ਸਾਡਾ ਆਪਾਂ ਜਿਹੜੇ ਆਪਾਂ ਇੰਡੀਆ ਚ ਆਏ ਹਾਂ, ਆਪਾਂ ਉੱਥੇ ਨਿਕਾ ਜਿਹਾ 20,000 ਕੁ ਦੀ ਮਰੂਤੀ ਵੀ ਲੈ ਲਈਏ ਨਾ, ਉਹਦੇ ਤੇ ਵੀ ਲਿਖਣਗੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਆਹੋ ਵੀ ਤੇਰੀ ਵਾਲੀ ਮਰੂਤੀ ਤੇ ਹੀ ਨਜ਼ਰ ਲਾਏਗਾ ਅਗਲਾ, ਐਡੀ ਗੱਡੀ ਤੇ ਨਹੀਂ ਲਾਏਗਾ। ਦਿਮਾਗ ਚ ਇਹ ਚੀਜ਼ਾਂ ਬੈਠੀਆਂ, ਸਾਨੂੰ ਲੋਕੀ ਏਦਾਂ ਨਾ ਕਰ ਜਾ, ਮੇਰੇ ਨਾਲ ਏਦਾਂ ਨਾ ਕਰ ਜਾ, ਕੋਈ ਨੀ ਕਰਦਾ। ਸਾਡੇ ਬੱਚੇ ਕਿੰਨੇ ਸੋਹਣੇ ਆ ਦੱਸੋ ਭਲਾ, ਗੋਰਿਆਂ ਦੇ ਬੱਚੇ ਕਿਤੇ ਘੱਟ ਗੋਰੇ ਆ? ਉਹਨਾਂ ਕਾਲਾ ਟਿੱਕਾ ਲਾਇਆ ਕਦੇ? ਪਰ ਆਪਾਂ ਨੂੰ ਫਿਕਰ ਪਤਾ ਕੀ ਹੈ, ਹਾਏ ਨਜ਼ਰ ਲੱਗ ਸਕਦੀ ਹੈ ਸਾਡੇ ਨਿਆਣੇ ਨੂੰ, ਨਾ ਕਿਤੇ ਏਦਾਂ ਹੋ ਜਾਏ, ਕੁਛ ਨੀ ਹੁੰਦਾ, ਕੈਮ ਕਰੋ, ਐ ਕੋਨਫੀਡੈਂਸ ਭਰੋ ਬੱਚਿਆਂ ਚ, ਉੱਡਦੇ ਹੀ ਫਿਰਨ, ਉਤਸ਼ਾਹ ਭਰੋ। ਕਹਿੰਦੇ ਗੁਰੂ ਨੇ ਇਹੋ ਜਿਹਾ ਬਣਾਇਆ, ਅਕਲ ਦਿੱਤੀ, ਅਸੀਂ ਤੇ ਨਾ ਭੁੱਲੇ ਹੀ ਫਿਰਦੇ ਸੀ, ਜ਼ਿੰਦਗੀ ਸੋਹਣੀ ਬਣ ਗਈ। ਮੈਂ ਨਾ ਪਰਸੋਂ ਇੱਥੇ ਬੱਚਿਆਂ ਨੂੰ ਪੁੱਛਦਾ ਸੀ, ਉਹ ਦੀਵਾਨ ਸੁਣਦੇ ਹੈ, ਆਪਣੀਆਂ ਗੱਲਾਂ ਸੁਣਦੇ ਹੈ, ਨੈੱਟ ਤੇ ਸੁਣਦੇ ਹੈ। ਮੈਂ ਉਹਨਾਂ ਨੂੰ ਪੁੱਛਦਾ ਸੀ, ਮੈਂ ਕਿਹਾ ਤੁਹਾਡਾ ਡੈਡੀ ਕਿਵੇਂ ਹੈ? ਕਹਿੰਦੇ ਬਹੁਤ ਬਦਲ ਗਿਆ, ਤੁਸੀਂ ਤੁਹਾਨੂੰ ਸੁਣ ਸੁਣ ਕੇ ਸਾਡਾ ਯਾਰ ਬਣ ਗਿਆ ਸਾਡਾ ਪਿਓ, ਪਹਿਲਾਂ ਸਾਡੇ ਤੇ ਰੋਹ ਮਾਰਦਾ ਸੀ, ਹੁਣ ਸਾਨੂੰ ਕੁਛ ਨਹੀਂ ਕਹਿੰਦਾ, ਹੁਣ ਸਾਨੂੰ ਪਿਆਰ ਕਰਦਾ ਹੈ, ਹੁਣ ਪਿਤਾ ਸਾਡਾ ਚੰਗਾ ਲੱਗਦਾ। ਮਾਫ ਕਰਨਾ ਮੇਰੀਆਂ ਗੱਲਾਂ ਕਈਆਂ ਨੂੰ ਚੁੱਭਣਗੀਆਂ, ਪਰ ਮੇਰੀਆਂ ਗੱਲਾਂ ਮੰਨ ਕੇ ਵੇਖੋ, ਤੁਹਾਡੇ ਬੱਚੇ ਤੁਹਾਥੋਂ ਦੂਰ ਨਹੀਂ ਜਾਣਗੇ, ਸਗੋਂ ਤੁਹਾਡੇ ਨੇੜੇ ਆਉਣਗੇ, ਪਿਆਰ ਕਰਨਗੇ। ਡੌਗੀ ਨੂੰ ਸਾਰਾ ਦਿਨ ਬੰਨੀ ਰੱਖੀ, ਫਿਰ ਵੇਖ ਲਈ ਤੇਰੇ ਨਾਲ ਪਿਆਰ ਕਰਦਾ, ਤੇ ਉਹਨੂੰ ਪਿੰਜਰਾ ਖੋਲ ਕੇ ਵੇਖੀ, ਫਿਰ ਵੇਖੀ ਤੇਰੇ ਨਾਲ ਪਿਆਰ ਕਰਦਾ। ਪਿਆਰ ਪੈਂਦਾ ਹੀ ਤਾਂ ਹੈ, ਤੇ ਖੁੱਲ ਕੇ ਬੰਦਾ ਵਿਗੜਦਾ ਨਹੀਂ ਵੀਰੋ, ਭੁਲੇਖਾ ਹੀ ਹੈ। ਤੁਹਾਨੂੰ ਇੱਥੇ ਖੁੱਲਾ ਮਿਲੀਆਂ, ਕਿੰਨੇ ਕੁ ਵਿਗੜ ਗਏ ਤੁਸੀਂ? ਮੈਂ ਰਾਤ ਵੀ ਪੁੱਛਿਆ ਸੀ, ਬੀਬੀਆਂ ਨੂੰ ਇੰਡੀਆ ਚ ਪਿਓ ਨੇ ਗੱਡੀ ਨਹੀਂ ਚਲਾਉਣ ਦਿੱਤੀ, ਇੱਥੇ ਚਲਾਉਣੀ ਹੈ, ਕਿੰਨੀਆਂ ਕੁ ਵਿਗੜ ਗਈਆਂ? ਏਦਾਂ ਨਹੀਂ ਬੱਚੇ ਵਿਗੜਦੇ, ਹਰ ਬੰਦੇ ਨੂੰ ਪਤਾ ਹੁੰਦਾ ਹੈ, ਆਪਣੇ ਨਿਆਣੇ ਨੂੰ ਆਪਣੇ ਹੱਥ ਨਾਲ ਮਾਂ ਰੋਟੀ ਖਵਾਉਂਦੀ ਹੈ, ਪਰ ਜਿੱਦੇ ਉਹ ਆਪ ਖਾਣ ਲੱਗ ਜਾਂਦਾ ਜ਼ਹਿਰ ਨਹੀਂ ਖਾ ਲੈਂਦਾ, ਉਹਨੂੰ ਪਤਾ ਕੀ ਖਾਣਾ ਤੇ ਕੀ ਨਹੀਂ ਖਾਣਾ, ਸਭ ਪਤਾ। ਕੋਈ ਨਹੀਂ ਐਂ ਵਿਗੜਦਾ ਹੁੰਦਾ, ਤੁਹਾਨੂੰ ਭੁਲੇਖਾ ਹੀ ਪਿਆ, ਵਿਗੜ ਜਾਣਗੇ, ਐਂ ਹੋ ਜੂ ਮੇਰੇ ਤੋਂ ਦੂਰ ਜਾ ਕੇ, ਏਦਾਂ ਹੋ ਜੂ ਨਹੀਂ। ਖੁੱਲਣਾ ਸਿੱਖੋ, ਆਜ਼ਾਦ ਕਰਨਾ ਸਿੱਖੋ, ਨਿਆਣੇ ਦੇ ਦੋਸਤ ਬਣੋ। ਉਹ ਮੂਸੇ ਵਾਲਾ ਕਹਿੰਦਾ ਹੁੰਦਾ ਸੀ ਨਾ, ਮੇਰੇ ਪਿਓ ਵਰਗਾ ਯਾਰ ਨਹੀਂ ਕੋਈ, ਮੈਂ ਸਾਰੀ ਦੁਨੀਆ ਘੁੰਮ ਕੇ ਵੇਖ ਲਈ, ਕਹਿੰਦਾ ਸੀ ਨਾ। ਉਹ ਸੱਚੀ ਗੱਲ ਵੀ ਏਦਾਂ ਹੀ ਸੀ, ਉਹ ਸੱਚੀ ਬੰਦਾ ਏਦਾਂ ਦਾ ਸੀ, ਦੁਨੀਆ ਚ ਹਰ ਗੱਲ ਆਪਣੇ ਪਿਓ ਨਾਲ ਕਰਦਾ ਸੀ,
ਤੇ ਪਿਓ ਵੀ ਉਹਦਾ ਯਾਰ ਹੀ ਸੀ। ਪਿਓ ਵੀ ਉਹਦੇ ਉਹ ਨਾ ਆਪ ਗੱਡੀ 'ਚ ਚੜ੍ਹ ਜਾਂਦਾ ਸੀ ਚੰਡੀਗੜ੍ਹ ਨੂੰ, ਤੇ ਪਿਓ ਉਹਦਾ ਮਗਰੀ ਬੱਸ 'ਚ ਚੜ੍ਹ ਜਾਂਦਾ ਸੀ ਵੀ ਇਕੱਲਾ ਤੁਰ ਗਿਆ ਮੈਂ ਮਗਰੀ ਜਾਣਾ। ਪਿਓ ਵੀ ਵਸਾ ਨਹੀਂ ਸੀ ਖਾਂਦਾ, ਉਹ ਵੀ ਨਹੀਂ ਸੀ ਖਾਂਦਾ, ਤੇ ਉਹ ਯਾਰ ਹੀ ਸੀ। ਪਰ ਉਹਨੇ ਆਪਣੇ ਪੁੱਤ ਨੂੰ ਉਦੋਂ ਪੜ੍ਹਨ ਭੇਜਿਆ ਕਨੇਡਾ ਜਦੋਂ ਕੋਈ ਨਹੀਂ ਸੀ ਪੜ੍ਹਨ ਆਉਂਦਾ। ਮੂਸੇਵਾਲਾ ਕਨੇਡਾ ਪੜ੍ਹਨ ਆਇਆ ਸੀ ਸਟੂਡੈਂਟ, ਇੱਥੋਂ ਛੱਡ ਕੇ ਤੁਰ ਗਿਆ ਸੀ। ਕਹਿੰਦਾ ਮੇਰਾ ਮੇਰੀ ਮਾਂ ਅਤੇ ਪਿਓ ਬਿਨਾਂ ਜੀ ਨਹੀਂ ਲੱਗਦਾ, ਮੈਂ ਜਾਣਾ। ਪਿਓ ਨੇ ਆਜ਼ਾਦੀ ਦਿੱਤੀ, ਸਗੋਂ ਬੱਚਾ ਆਜ਼ਾਦੀ ਨਾਲ ਦੂਰ ਨਹੀਂ ਜਾਂਦਾ, ਤੁਹਾਡੇ ਨੇੜੇ ਆ ਜਾਂਦਾ, ਤੁਹਾਡੇ ਨਾਲ ਜ਼ਿਆਦਾ ਪਿਆਰ ਕਰਦਾ। ਹੈ ਮੇਰੇ ਮਾਤਾ ਪਿਤਾ ਨੇ ਇੰਨਾ ਭਰੋਸਾ ਕੀਤਾ ਮੇਰੇ 'ਤੇ, ਬੱਚਾ ਦੂਰ ਨਹੀਂ ਜਾਂਦਾ, ਤੁਹਾਨੂੰ ਭੁਲੇਖਾ ਲੱਗਦਾ। ਠੀਕ ਹੈ ਕੋਈ ਕੋਈ ਵਿਗੜਨ ਵਾਲੀਆਂ ਨਸਲਾਂ ਉਹਨੂੰ ਦੇ ਤੇ ਤੂੰ ਕਾਬੂ ਵੀ ਪਾ ਕੇ ਰੱਖ ਲਾ, ਉਹਨੇ ਤਾਂ ਵੀ ਵਿਗੜ ਜਾਣਾ। ਇੰਡੀਆ ਦਾ ਚੇਤਾ ਕਰੋ, ਜਿਹੜੀਆਂ ਧੀਆਂ ਨੇ ਭੈਣਾਂ ਨੇ ਜਿਹੜਿਆਂ ਮੁੰਡਿਆਂ ਨੇ ਵਿਗੜਨਾ ਹੁੰਦਾ ਸੀ ਨਾ, ਸਾਰੀਆਂ ਪਾਬੰਦੀਆਂ ਤੋੜ ਕੇ ਵੀ ਵਿਗੜਦੇ ਸੀ। ਯਾਦ ਕਰੋ ਖਾਂ, ਅੱਜ ਤੋਂ 30 ਸਾਲ ਪਹਿਲਾਂ ਵੀ ਕੰਧਾਂ ਕੋਠੇ ਨਹੀਂ ਸੀ ਟੱਪਦੇ, ਬੋਲੋ ਵੀਰੋ, ਟੱਪਦੇ ਸੀ। ਜਿਨ੍ਹਾਂ ਟੱਪਣੇ ਨੇ ਟੱਪ ਜਾਣੇ ਨੇ, ਤੁਸੀਂ ਰੋਕ ਨਹੀਂ ਸਕਦੇ। ਤਾਂ ਕਰਕੇ ਨਾ ਬੱਚਿਆਂ ਦੇ ਯਾਰ ਬਣ ਜਾਓ, ਪਿਆਰ ਕਰਿਆ ਕਰੋ। ਤੇ ਉਹ ਮੈਨੂੰ ਵੀਰ ਦੱਸਣ, ਸਿੰਘ ਕਹਿੰਦੇ ਸੀ, ਉਹ ਬੱਚੇ ਕਹਿਣ ਸਾਡਾ ਡੈਡੀ ਸਾਡੇ ਨਾਲ ਹੁਣ ਬਹੁਤ ਪਿਆਰ ਕਰਦਾ, ਤੁਹਾਡਾ ਥੈਂਕ ਯੂ, ਤੁਸੀਂ ਸਾਡੇ ਡੈਡੀ ਨੂੰ ਇੱਦਾਂ ਦਾ ਬਣਾ ਦਿੱਤਾ, ਹੁਣ ਸਾਡਾ ਡੈਡੀ ਬਹੁਤ ਵਧੀਆ ਬਣ ਗਿਆ। ਪਹਿਲਾਂ ਹੋਰ ਤਰ੍ਹਾਂ ਦਾ ਹੁੰਦਾ ਸੀ ਅੜਬ, ਹਰ ਗੱਲ 'ਤੇ ਇਹ ਨਹੀਂ ਕਰਨਾ ਇਹ ਨਹੀਂ ਕਰਨਾ, ਹੁਣ ਇਹ ਬਹੁਤ ਪਿਆਰਾ ਹੋ ਗਿਆ, ਇਹਦੇ 'ਚ ਚੇਂਜ ਆਈ ਹੈ, ਇਹਦੀ ਜ਼ਿੰਦਗੀ ਚੇਂਜ ਹੋਈ। ਅਤੇ ਜਦੋਂ ਤੁਸੀਂ ਬਦਲੋਗੇ ਉਹਦਾ ਅਸਰ ਸਾਰਿਆਂ 'ਤੇ ਪਏਗਾ। ਮੈਂ ਆ ਬਾਬਿਆਂ ਦੀ ਜ਼ਿੰਦਗੀ ਜੀਵੀ ਹੈ ਕਿੰਨੇ ਸਾਲ ਵੀਰੋ, ਬਾਬਿਆਂ ਦੀ ਜ਼ਿੰਦਗੀ। ਅਤੇ ਮੈਂ ਕਹਿੰਦਾ ਸੀ ਮੈਂ ਚਾਹ ਪੀ ਰਿਹਾ, ਮੇਰੇ ਕੋਲ ਨਾ ਕੋਈ ਬੈਠੇ, ਹੁਣ ਮੈਂ ਸਵੇਰੇ ਚਾਹ ਪੀਂਦਾ ਹੁੰਦਾ, ਜਿੰਨੇ ਮੇਰੇ ਵਾਲੇ ਮੈਂ ਸਾਰਿਆਂ ਨੂੰ ਕਹਿੰਦਾ ਇਕੱਠੇ ਆਓ ਇਕੱਠੇ ਪੀਂਦੇ ਹਾਂ। ਅਤੇ ਸਾਰੇ ਅਸੀਂ 10 ਜਣੇ ਚਾਹ ਪੀਂਦੇ ਹੁੰਦੇ ਹਾਂ, ਖੋਲ੍ਹ ਤੇ ਦਿੱਤੇ, ਇਹਨਾਂ ਨੂੰ ਪੁੱਛ ਲਓ ਵੀ ਤੁਹਾਨੂੰ ਮੈਂ ਪਹਿਲਾਂ ਵਧੀਆ ਲੱਗਦਾ ਸੀ ਕਿ ਹੁਣ ਵਧੀਆ ਲੱਗਦਾ, ਹੁਣ ਵਧੀਆ ਲੱਗਣਾ। ਇੱਦਾਂ ਭੁਲੇਖਾ ਹੀ ਹੁੰਦਾ ਜੇ ਤੂੰ ਠੀਕ ਹੈ, ਡਰ ਨਾ ਕਾਇਮ। ਤਾਂ ਕਰਕੇ ਸਤਿਗੁਰ ਜੀ ਨੇ ਅਕਲ ਦਿੱਤੀ, ਭੁੱਲਿਆਂ ਨੂੰ ਰਸਤੇ ਪਾਇਆ, ਐਸਾ ਗੁਰ ਵੱਡ ਪਾਕੀ ਪਾਇਆ, ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ। ਲੋ ਸ਼ਬਦ ਸੁਣੋ, ਆਨੰਦ ਲਓ ਇੱਕ ਵਾਰ, ਆਪਾਂ ਥੋੜ੍ਹਾ ਜਿਹਾ ਆਨੰਦ ਨਾਲ ਨਾ ਥੋੜ੍ਹਾ ਟਾਈਮ, ਮੈਂ ਵੇਖ ਰਿਹਾ 1.25 ਘੰਟਾ ਹੋ ਗਿਆ, ਥੋੜ੍ਹਾ ਟਾਈਮ ਮੈਂ ਹੋਰ ਲਾਵਾਂਗਾ, ਜ਼ਿਆਦਾ ਟਾਈਮ ਨਹੀਂ। ਅਤੇ ਆ ਸ਼ਬਦ ਤੁਸੀਂ ਇੱਕ ਵਾਰ ਫੀਲ ਨਾਲ ਸਰਵਣ ਕਰ।
ਐਸਾ ਗੁਰ ਵੱਡ ਭਾਗੀ ਪਾਇਆ, ਵਾਹ, ਐਸਾ ਗੁਰ ਵੱਡ ਭਾਗੀ ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ,
ਭੁੱਲੇ ਮਾਰਗ ਜਿਨੇ ਬਤਾਇਆ,
ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ,
ਬਾਬਾ ਬਾਬਾ,
ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ,
ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦ ਗੁਰ ਚਰਨ ਪਿਆਰੇ
ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦ ਗੁਰ ਚਰਨ ਪਿਆਰੇ
ਸਿਮਰ ਮਨਾ ਰਾਮ ਨਾਮ ਚਿਤਾਰੇ
ਬਸ ਰਹਿ ਹਿਰਦ ਗੁਰ ਚਰਨ ਪਿਆਰੇ ਐਸਾ ਗੁਰ ਵਡ ਭਾਉ ਕੀ ਪਾਇਆ ਐਸਾ ਭੁਲੇ ਮਾਰਗ ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ ਮਾਰਗ ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ ਐਸਾ ਗੁਰਵਡ ਭਾਗੀ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ
ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ
ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ
ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ
ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਭੁਲੇ ਮਾਰਗ ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ
ਬਤਾਇਆ
ਭੁਲੇ ਮਾਰਗ ਜਿਨੈ ਬਤਾਇਆ
ਭੁਲੇ ਮਾਰਗ ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ
ਮਾਰਗ ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ
ਐਸਾ ਗੁਰਵਡ ਭਾਗੀ ਪਾਇਆ ਦੁੱਖ ਸੁੱਖ ਕਰਤ ਜਨਮ ਫੁਨ ਮੂਹਾ ਚਰਨ ਕਮਲ ਗੁਰ ਆਸ਼ਰਮ ਦੀਆ
ਸੁੱਖ ਕਰਤ ਜਨਮ ਫੁਨ ਮੂਹਾ ਚਰਨ ਕਮਲ ਗੁਰ ਆਸ਼ਰਮ ਦੀਆ
ਦੁੱਖ ਸੁੱਖ ਕਰਤ ਜਨਮ ਫੁਨ ਮੂਹਾ ਚਰਨ ਕਮਲ ਗੁਰ ਆਸ਼ਰਮ ਦੀਆ
ਸੁੱਖ ਕਰਤ ਜਨਮ ਫੁਨ ਮੂਹਾ
ਚਰਨ ਕਮਲ ਗੁਰ ਆਸ਼ਰਮ
ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਭੁਲੇ ਮਾਰਗ ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ
ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ
ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਅਗਨ ਸਾਗਰ ਬੂਡਤ ਸੰਸਾਰ ਨਾਨਕ ਬਾਹਾਂ ਪਕੜ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ
ਮਾਰਗ ਜਿਨੈ ਬਤਾਇਆ ਭੁਲੇ ਮਾਰਗ ਜਿਨੈ ਬਤਾਇਆ
ਮਾਰਗ ਜਿਨੈ ਬਤਾਇਆ, ਭੁਲੇ ਮਾਰਗ ਜਿਨੈ ਬਤਾਇਆ, ਭੁਲੇ ਮਾਰਗ ਜਿਨੈ ਬਤਾਇਆ, ਭੁਲੇ ਮਾਰਗ ਜਿਨੈ ਬਤਾਇਆ,
ਮਾਰਗ ਜਿਨੈ ਬਤਾਇਆ, ਭੁਲੇ ਮਾਰਗ ਜਿਨੈ ਬਤਾਇਆ,
ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ
ਭਾਗੀ, ਮੈਂ ਵੱਡੇ ਭਾਗਾਂ ਨਾਲ ਪਾਇਆ, ਮੈਨੂੰ ਭੁੱਲੇ ਨੂੰ ਸਿੱਧੇ ਰਾਹ ਪਾਤਾ, ਕਹਿੰਦੇ ਮੇਰੇ ਤੇ ਵੱਡੇ ਭਾਗ। ਹੁਣ ਇਹ ਗੱਲ ਯਾਦ ਰੱਖਣਾ, ਕਈ ਬੰਦੇ ਕਹਿਣਗੇ ਠੀਕ ਹੈ ਜੀ, ਜਿਨ੍ਹਾਂ ਦੇ ਵੱਡੇ ਭਾਗ ਸੀ ਉਹਨਾਂ ਨੂੰ ਸਤਿਗੁਰੂ ਮਿਲ ਗਏ, ਅਕਲ ਆ ਗਈ, ਜਿਨ੍ਹਾਂ ਦੇ ਨਹੀਂ ਵੱਡੇ ਭਾਗ ਉਹਨੂੰ ਨਹੀਂ ਆਈ। ਭਾਗ ਪਰਮਾਤਮਾ ਨੇ ਲਿਖੇ ਹੈ, ਬੰਦੇ ਦੀ ਕਿਸਮਤ ਰੱਬ ਨੇ ਲਿਖੀ ਹੈ, ਏਦਾਂ ਹੀ ਹੋਣਾ ਹੈ। ਪਰ ਨਾ ਗੁਰਮੁਖੋ, ਇਹ ਗੱਲ ਪੱਕੀ ਲਿਖ ਲਓ, ਕਿਸਮਤ ਰੱਬ ਨੇ ਨਹੀਂ ਲਿਖੀ। ਪਰਮਾਤਮਾ ਦਾ ਰੂਪ ਆ ਆਪਾਂ ਸਾਰੇ, ਰੱਬ ਕਿੱਥੇ ਰਹਿੰਦਾ ਹੈ? ਸਾਡੇ ਵਿੱਚ ਰਹਿੰਦਾ ਕਿ ਕਿਤੇ ਉੱਤੇ ਰਹਿੰਦਾ ਹੈ? ਮੈਂ ਸਾਰਿਆਂ ਤੋਂ ਸੁਣਨਾ ਚਾਹੁੰਦਾ, ਰੱਬ ਕਿਤੇ ਬਾਹਰ ਰਹਿੰਦਾ ਹੈ ਕਿ ਸਾਡੇ ਵਿੱਚ ਰਹਿੰਦਾ ਹੈ? ਸਾਡੇ ਵਿੱਚ ਰਹਿੰਦਾ ਹੈ, ਸਾਡੇ ਵਿੱਚ ਰਹਿੰਦਾ ਹੈ। ਅਸੀਂ ਰੱਬ ਦਾ ਰੂਪ ਹੈਗੇ ਹਾਂ ਕਿ ਨਹੀਂ? ਬੋਲੋ ਜੀ, ਹੈਗੇ ਹਾਂ। ਅੱਛਾ, ਪਰਮਾਤਮਾ ਸਾਡੇ ਵਿੱਚ ਹੈ, ਸਾਡੇ ਵਿੱਚ ਹੈ, ਫਿਰ ਕਿਸਮਤ ਸਾਡੀ ਕੌਣ ਲਿਖੂ? ਅਸੀਂ ਆ। ਵੇਖੋ, ਜਦੋਂ ਆਪਾਂ ਕਹਿੰਦੇ ਹਾਂ ਨਾ ਰੱਬ ਤੇ ਭਰੋਸਾ ਕਰੋ, ਰੱਬ ਸਾਡੇ ਵਿੱਚ ਹੈ, ਕਿਹਦੇ ਤੇ ਭਰੋਸਾ ਕਰੋ?
ਆਪਣੇ ਆਪ,
ਆਪਣੇ ਆਪ। ਸਾਰੇ ਕੰਮ ਰੱਬ ਕਰੇਗਾ, ਰੱਬ ਸਾਡੇ ਵਿੱਚ ਹੈ, ਹੁਣ ਸਾਰੇ ਕੰਮ ਕੌਣ ਕਰੇਗਾ? ਆਪਾਂ ਆਪ ਕਰਾਂਗੇ। ਇਹ ਗੱਲ ਪ੍ਰੈਕਟੀਕਲ ਹੈ ਕਿ ਨਹੀਂ? ਸਾਰੇ ਕੰਮ ਆਪ ਹੀ ਕਰਨੇ ਪੈਂਦੇ ਆ ਕਿ ਨਹੀਂ? ਏਦਾਂ ਹੋਇਆ ਵੀ ਨੀਂਹ ਰੱਖ ਦਿੱਤੀ ਤੇ ਆਪੇ ਹੀ ਬਣ ਜੂ ਘਰ? ਆਪੇ ਕਰਨੇ ਪੈਂਦੇ ਆ? ਰੱਬ ਸਾਡੇ ਵਿੱਚ ਹੈ, ਇਹਦਾ ਮਤਲਬ ਹੈ ਰੱਬ ਦਾ ਹੀ ਰੂਪ ਆ ਆਪਾਂ, ਤੇ ਆਪਾਂ ਕਿਸਮਤ ਵੀ ਆਪਣੀ ਆਪ ਹੀ ਲਿਖਣੀ ਹੈ। ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ
ਆਪੇ ਹੀ ਖਾਓ,
ਜਿੱਦਾਂ ਦੇ ਕਰੇਗਾ ਉਦਾਂ ਦੇ ਲਿਖ ਲਏਗਾ। ਕਿਉਂ ਵੀਰੋ? ਹੁਣ ਸਾਡੇ ਬੰਦੇ ਕਿਸਮਤ ਚ ਲਿਖਿਆ ਜੀ, ਕਰਮਾਂ ਚ, ਕਰਮ ਫਿਲੋਸਫੀ ਕੀ ਹੈ? ਕਈ ਬੰਦੇ ਸਵਾਲ ਕਰਦੇ। ਵੈਸੇ ਤੇ ਜਿਹੜੇ ਆਪਣੇ ਦੀਵਾਨ ਸੁਣਦੇ ਆ, ਮੈਂ ਇਹ ਗੱਲਾਂ ਬੜੀ ਕਲੀਅਰ ਕੀਤੀਆਂ ਹੋਈਆਂ, ਮੇਰਾ ਖਿਆਲ ਨਹੀਂ ਉਹਨਾਂ ਦੇ ਅੰਦਰ ਇਦਾਂ ਦਾ ਸਵਾਲ ਆਉਂਦਾ, ਪਰ ਇਹ ਗੱਲ ਸੱਚੀ ਹੈ। ਕਿਸਮਤ ਅਸੀਂ ਲਿਖਦੇ ਹਾਂ। ਮੇਰਿਓ ਵੀਰੋ, ਬੰਦੇ ਨੇ ਜਿੰਮ ਕਰ ਰਿਹਾ, ਇੱਕ ਪਕੌੜੇ ਖੁੱਲ੍ਹ ਕੇ ਖਾ ਰਿਹਾ, ਟੀਸੀ ਲਾ ਲੈਂਦਾ, ਪਲੇਟ ਭਰ ਲੈਂਦਾ, ਇੱਕ ਉਹ ਹੈ, ਇੱਕ ਰੋਜ਼ ਜਿੰਮ ਜਾਂਦਾ, ਖਾਣ ਦਾ ਕੰਟਰੋਲ ਰੱਖਦਾ, ਮੈਨੂੰ ਜਵਾਬ ਦਿਓ, ਇਹ ਢਿੱਡ ਕਿਸਮਤ ਰੱਬ ਜੀ ਆ ਕੇ ਲਿਖ ਗਏ ਨੇ ਕਿ ਬੰਦੇ ਨੇ ਆਪ ਲਿਖਿਆ?
ਬੰਦੇ ਨੇ।
ਬੋਲੋ, ਤੇ ਜਿੰਮ ਜਾ ਕੇ ਕਿਸਮਤ ਕਿੰਨੇ, ਸਿਕਸ ਪੈਕ ਕਿੰਨੇ ਕਿਸਮਤ ਚ ਲਿਖੇ ਆ? ਇਹ ਦੋਨੇ ਕੰਮ ਕਿੰਨੇ ਕੀਤੇ ਆ? ਅਸੀਂ ਆਪ ਕੀਤੇ। ਕਨੇਡਾ ਨੂੰ ਕਨੇਡਾ, ਕਨੇਡਾ ਦੇ ਬੰਦਿਆਂ ਨੇ ਬਣਾਇਆ ਕਿ ਰੱਬ ਬਣਾ ਗਿਆ ਆ ਕੇ? ਬੋਲੋ, ਬੋਲੋ,
ਬੰਦਿਆਂ।
ਇੰਡੀਆ ਦਾ ਸਿਸਟਮ ਰੱਬ ਖਰਾਬ ਕਰ ਗਿਆ ਕਿ ਇੰਡੀਆ ਦੇ ਲੋਕਾਂ ਨੇ,
ਲੋਕਾਂ ਨੇ,
ਲੀਡਰਾਂ ਨੇ? ਲੀਡਰ ਕੌਣ ਨੇ? ਚੋਣਦਾ ਉਹਨਾਂ ਨੂੰ ਕੌਣ ਹੈ? ਰੱਬ ਭੇਜ ਦਿੰਦਾ ਵੀ ਇਹ ਤੁਹਾਡੇ ਆ ਲੀਡਰ ਨੇ ਕਿ ਬੰਦੇ ਆਪ ਹੀ ਚੁਣਦੇ ਨੇ? ਲੀਡਰ ਮਾੜੇ ਨੇ, ਇਹਦਾ ਮਤਲਬ ਬੰਦੇ ਵੀ ਮਾੜੇ ਹੀ ਨੇ ਜਿਹੜੇ ਚੁਣਦੇ ਨੇ? ਲੀਡਰ ਮਾੜੇ ਨੇ ਤੇ ਚੁਣਨ ਵਾਲੇ ਚੰਗੇ ਕਿੱਦਾਂ ਹੋ ਗਏ? ਜਿਨ੍ਹਾਂ ਨੇ ਚੁਣੇ ਨੇ ਉਹ ਨਹੀਂ ਮਾੜੇ, ਸਿਸਟਮ ਮਾੜਾ, ਉਹ ਲੋਕ ਮਾੜੇ। ਇੰਡੀਆ ਜੇ ਏਦਾਂ ਦਾ ਹੈ ਤੇ ਉਹ ਆਪ ਲਿਖਿਆ, ਤੇ ਕਨੇਡਾ ਜੇ ਏਦਾਂ ਦਾ ਹੈ, ਇਹ ਅਸੀਂ ਆਪ ਲਿਖਿਆ, ਇੱਥੋਂ ਦੇ ਲੋਕਾਂ ਨੇ ਲਿਖਿਆ ਕਿ ਸੋਹਣਾ, ਇਹਨੂੰ ਲੋਕਾਂ ਨੇ ਬਣਾਇਆ। ਤੇਰੀ ਬਾਡੀ ਸੋਹਣੀ ਰਵੇ, ਸਿਹਤ ਦਾ ਧਿਆਨ ਰੱਖ, ਜਿੰਮ ਜਾਇਆ ਕਰ, ਐਕਸਰਸਾਈਜ਼ ਕਰਿਆ ਕਰ, ਇਹ ਲਿਖ ਕਿਸਮਤ ਆਪਣੀ, ਆਪਣੀ ਕਿਸਮਤ ਵਿੱਚ ਸਿਹਤ ਲਿਖ। ਤੇ ਜੇ ਬੇੜਾ ਗਰਕ ਕਰਨਾ ਹੈ ਜੋ ਮਰਜ਼ੀ ਖਾਈ ਪੀਆ ਜਾਏ ਜਾਇਆ ਕਰ। ਐਡਾ ਵੱਡਾ ਇੱਕ ਐਡਾ ਵੱਡਾ ਮਿਲਦਾ ਆਈਸਕ੍ਰੀਮ ਦਾ ਉਹ ਡੱਬਾ ਜਿਹਾ, ਕੀ ਕਹਿੰਦੇ ਬੋਲੀ ਉਹਨੂੰ ਨਾਮ,
ਡੈਰੀ ਕਰੀਮ,
ਡੈਰੀ ਕਰੀਮ ਹੈ ਨਾ, ਮਿਲਦਾ ਨਾ ਇੱਕ ਐਡਾ ਹੈ, ਰੋਜ਼ ਇੱਕ ਖਾਇਆ ਕਰ। ਬਸ ਫਿਰ ਜਿਹੜਾ ਚੰਗਾ ਭਲਾ ਹੈ, ਮਹੀਨੇ 'ਚ ਸ਼ੂਗਰ ਹੋ ਹੀ ਲੈ, ਲਿਖ ਲਈ ਕਿਸਮਤ 'ਚ ਸ਼ੂਗਰ, ਤੈਨੂੰ ਆ ਹੋਣੀ ਹੋਈ ਸੀ। ਫਿਰ ਧਿਆਨ ਰੱਖ, ਫਿਰ ਖਿਆਲ ਰੱਖ, ਕਿਸਮਤ ਲਿਖੀ ਨਹੀਂ। ਜੇ ਕਹਿੰਦਾ ਕਿਸਮਤ ਲਿਖਣ ਵਾਲਾ ਰੱਬ ਹੈ, ਕਰਮ ਪਰਮਾਤਮਾ ਲਿਖਦਾ, ਫਿਰ ਮੇਰਾ ਸਵਾਲ ਹੈ ਇਹੋ ਜਿਹੇ ਰੱਬ ਨੂੰ ਪੁੱਛੀਏ, ਬਾਂਹ ਫੜ ਕੇ ਦੱਸ, ਓਏ ਰੱਬਾ ਸਾਹਿਬਜ਼ਾਦਿਆਂ ਦੀ ਉਮਰ 7 ਤੇ 9 ਤੂੰ ਕਿਉਂ ਲਿਖੀ। ਵਜੀਦਾ ਕਸੂਰਵਾਰ ਹੈ ਕਿ ਰੱਬ, ਬੋਲੋ ਠੋਕ ਕੇ, ਵਜੀਦਾ। ਇਹਦਾ ਮਤਲਬ ਜਦੋਂ ਨਾ ਸਰਕਾਰਾਂ ਬਚਾਉਣੀਆਂ ਹੁੰਦੀਆਂ ਨੇ ਤੇ ਪਾਂਡੇ ਏਦਾਂ ਦਾ ਅਰਥ ਘੜਦੇ ਹੈ, ਪੁਜਾਰੀ ਅਰਥ ਘੜਦੇ ਹੈ, ਮੇਰੇ ਵਰਗੇ ਏਦਾਂ ਦੇ ਅਰਥ ਘੜਦੇ ਹੈ ਸਰਕਾਰਾਂ ਨੂੰ, ਸਿਸਟਮ ਨੂੰ ਬਚਾਉਣ ਲਈ। ਪਰਮਾਤਮਾ ਕਰਦਾ ਜੀ, ਰੱਬ ਕਰਦਾ, ਇਹ ਸ਼ਬਦ ਪਤਾ ਕਿੱਥੋਂ ਨਿਕਲਿਆ? ਜਦੋਂ ਸਰਕਾਰਾਂ ਬਚਾਉਣੀਆਂ ਹੋਣ ਉਦੋਂ ਕਹਿੰਦੇ ਨੇ ਸਿਸਟਮ ਤੇ ਸਵਾਲ ਨਾ ਉੱਠੇ, ਇਸ ਕਰਕੇ ਰੱਬ ਦੀ ਜ਼ਿੰਮੇਵਾਰੀ ਲਾ ਦਿਓ। ਰੱਬ ਕਰਦਾ, ਉਹ ਕਰਦਾ, ਹੁਣ ਉਹਨੂੰ ਕਿਹੜਾ ਪੁੱਛੇ, ਕਿਹੜਾ ਲੱਭੇ ਜਾ ਕੇ? ਜੇ ਕੋਈ ਰੱਬ ਏਦਾਂ ਦਾ ਹੈ ਜਿਹੜਾ 7 ਤੇ 9 ਸਾਲ ਦੀ ਉਮਰ ਵਿੱਚ ਕਿਸਮਤ ਉਮਰ ਇੰਨੀ ਲਿਖਦਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਦੀ ਕਿਸਮਤ 'ਚ ਕੰਡੇ ਲਿਖਦਾ ਹੈ, ਜਿਹੜਾ ਗੁਰੂ ਅਰਜਨ ਦੇਵ ਜੀ ਦੀ ਕਿਸਮਤ ਵਿੱਚ ਤਵੀ 'ਤੇ ਬਹਿਣਾ ਲਿਖਦਾ ਹੈ, ਉਸ ਰੱਬ ਤੋਂ ਅਸੀਂ ਬਾਗੀ ਹਾਂ, ਨਾਸਤਕ ਹਾਂ। ਇੱਕ ਵਾਰੀ ਕਹਾ ਲਓ, 100 ਵਾਰੀ ਕਹਾ ਲਓ, ਅਸੀਂ ਰੱਬ ਨੂੰ ਨਹੀਂ ਮੰਨਦੇ। ਮੈਂ ਇਹ ਮੰਨਦਾ ਆਪਾਂ ਸਾਰੇ ਰੱਬ ਦਾ ਰੂਪ ਹਾਂ ਤੇ ਆਪਾਂ ਸਾਰੇ ਆਪਣੀ ਕਿਸਮਤ ਆਪ ਲਿਖਾਂਗੇ। ਉਸ ਵਿਗੜੇ ਸਿਸਟਮ ਨੇ ਗੁਰੂ ਅਰਜਨ ਦੇਵ ਜੀ ਨੂੰ ਤਵੀ 'ਤੇ ਬਾਇਆ, ਗੰਦੇ ਸਿਸਟਮ ਨੇ, ਜਿਹਦੇ ਬਾਰੇ ਲੋਕ ਗੱਲਾਂ ਨਹੀਂ ਸੀ ਕਰਦੇ, ਬੋਲਦੇ ਨਹੀਂ ਸੀ। ਹੁਣ ਸਿੱਧੂ ਮੂਸੇਵਾਲਾ ਮਰਿਆ, ਕਿੰਨੇ ਗਾਇਕਾਂ ਨੇ ਠੋਕ ਕੇ ਬੋਲਿਆ, ਮਾੜਾ ਕੀਤਾ, ਦੱਸੋ। ਸਾਰੇ ਆਪੋ ਆਪਣੇ ਕੰਮ ਕਰਦੇ ਆ, ਕੌਣ ਬੋਲਦਾ? ਅਗਲਾ ਕਹਿੰਦਾ ਮਰਨ ਵਾਲਾ ਮਰ ਗਿਆ, ਮੈਂ ਐਵੇਂ, ਮੈਨੂੰ ਕੀ ਲੋੜ ਹੈ, ਮੈਨੂੰ ਕੀ ਲੋੜ ਹੈ, ਮੈਨੂੰ ਕੀ ਲੋੜ ਹੈ। ਜਿਹੜਾ ਤੁਸੀਂ ਕਹਿੰਦੇ ਨਾ ਮੈਨੂੰ ਕੀ ਲੋੜ ਹੈ, ਤੁਹਾਡੀ ਇਹਦੇ ਵਿੱਚ ਸਹਿਮਤੀ ਹੋਈ ਹੋ ਜਾਂਦੀ ਹੈ, ਤੁਹਾਡੀ ਚੁੱਪ ਸਹਿਮਤੀ ਹੈ, ਤੁਹਾਡੀ ਚੁੱਪ ਸਹਿਮਤੀ ਹੈ। ਤੂੰ ਬੋਲਿਆ ਨਹੀਂ ਨਾ, ਇਹਦਾ ਮਤਲਬ ਤੂੰ ਸਹਿਮਤੀ ਹੈ। ਤੇ ਜ਼ਿਆਦਾਤਰ ਸਾਡੇ ਬੰਦੇ ਸਹਿਮਤ ਨੇ, ਸਾਡੇ ਪੰਜਾਬੀ ਗੱਲਾਂ ਹੀ ਹੈ, ਅਸੀਂ ਬਹੁਤ ਡਰੋਕਲ ਬੰਦੇ ਹਾਂ, ਕਹਿੰਦੇ ਹਾਂ ਬਹਾਦਰ ਹਾਂ, ਪਰ ਅਸੀਂ ਬਹੁਤ ਡਰੋਕਲ ਹਾਂ। ਇੱਕ ਅੱਧਾ ਬਹਾਦਰ ਜੰਮਦਾ ਸਾਡੇ 'ਚ, ਜਿਹੜਾ ਗੱਲ ਠੋਕ ਕੇ ਕਰਦਾ ਹੁੰਦਾ, ਆਪਣੀ ਗੱਲ 'ਤੇ ਖੜਦਾ ਹੁੰਦਾ, ਅਸੀਂ ਤਾਂ ਬਹੁਤ ਡਰਦੇ ਹਾਂ, ਨਾ ਹੋਏ ਅਸੀਂ ਕੀ ਲੈਣਾ ਹੈ, ਸਾਨੂੰ ਕੀ ਲੋੜ ਹੈ। ਸਾਡਾ ਇਹ ਕਹਿਣਾ ਗਲਤ ਬੰਦਿਆਂ ਨੂੰ ਹਿੰਮਤ ਦਿੰਦਾ, ਮਾੜਾ ਸਿਸਟਮ ਹੋਰ ਮਾੜਾ ਹੋਈ ਜਾਂਦਾ ਜਦੋਂ ਅਸੀਂ ਇੱਦਾਂ ਕਹਿੰਦੇ ਰਹਿੰਦੇ ਹਾਂ, ਕਹਿੰਦੇ ਰਹਿੰਦੇ ਹਾਂ। ਤਾਂ ਕਰਕੇ ਮੈਂ ਇਹ ਅਰਜ਼ ਕਰਾਂਗਾ, ਕਿਸਮਤ ਆਪਣੀ ਆਪ ਲਿਖਣੀ ਹੈ। ਜੇ ਅਕਲ ਵਾਲਾ ਹੋ ਗਿਆ, ਦਿਮਾਗ ਕੰਮ ਕਰਨ ਲੱਗ ਗਿਆ ਤੇਰਾ, ਫਿਰ ਆਪਣੀ ਕਿਸਮਤ ਮਾੜੀ ਨਾ ਲਿਖੀ। ਬਾਬਾ ਫਰੀਦ ਜੀ ਨੂੰ ਪੜ੍ਹੋ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਕਿਸਮਤ ਮਾੜੀ ਨਾ ਲਿਖ ਜੇ ਤੈਨੂੰ ਅਕਲ ਆ ਗਈ। ਅਕਲ ਵਾਲਾ ਤੇ ਚੰਗੀ ਕਿਸਮਤ ਲਿਖਿਆ, ਆਪਣੀ ਕਿਸਮਤ ਮਾੜੀ ਨਾ ਲਿਖ, ਠੀਕ ਲਿਖ, ਤੇਰੀ ਕਿਸਮਤ ਤੂੰ ਲਿਖਣੀ ਹੈ, ਲਿਖ। ਕਈ ਬੀਬੀਆਂ ਕਹਿਣਗੀਆਂ ਫਿਰ ਮੇਰੇ ਬੱਚਾ ਨਹੀਂ ਹੋ ਰਿਹਾ, ਅਸੀਂ ਕੀ ਕਰੀਏ, ਦੋਵੇਂ ਪਤੀ ਪਤਨੀ ਹੈ, ਸਾਡੇ ਬੱਚਾ ਨਹੀਂ ਹੁੰਦਾ, ਫਿਰ ਸਾਡੀ ਕਿਸਮਤ 'ਚ ਹੀ ਨਹੀਂ। ਇੱਦਾਂ ਨਹੀਂ, ਕੋਈ ਪ੍ਰੋਬਲਮ ਹੈ ਉਹਦਾ ਇਲਾਜ ਕਰਾਓ, ਡਾਕਟਰ ਤੋਂ ਨਹੀਂ ਹੋ ਰਿਹਾ ਇਹ ਸਾਡੀ ਪ੍ਰੋਬਲਮ ਹੈ, ਡਾਕਟਰ ਤੋਂ ਨਹੀਂ ਹੋ ਰਿਹਾ ਬੰਦੇ ਦੀ ਪ੍ਰੋਬਲਮ ਹੈ, ਬੰਦੇ ਤੋਂ ਕਾਢ ਨਹੀਂ ਕੱਢੀ ਜਾ ਰਹੀ। ਪਰ ਰੱਬ ਨੇ ਨਹੀਂ ਇੱਦਾਂ ਕੀਤਾ ਵੀ ਉਹ ਕਵੇ ਵੀ ਕਿਸੇ ਔਰਤ ਨੂੰ ਮੈਂ ਖਾਲੀ ਝੋਲੀ ਰੱਖਾਂ, ਇੱਦਾਂ ਉਹ ਨਹੀਂ ਇੱਦਾਂ ਕਰਦਾ, ਇੱਦਾਂ ਦਾ ਸਿਸਟਮ ਉਹਨੂੰ ਠੀਕ ਕਰਨਾ। ਤੇ ਵੀਰੋ ਕਈ ਬਿਮਾਰੀਆਂ ਦਾ ਭੈਣੋ ਇਲਾਜ ਹੋ ਜਾਂਦਾ। ਵੇਖੋ ਨਾ, ਮੈਂ ਕਿੰਨੀ ਵਾਰੀ ਕਿਹਾ, ਆਪਾਂ ਸਾਰੇ ਹੀ ਕਹਿੰਦੇ ਹੁੰਦੇ ਸੀ ਹਾਏ ਓਏ ਪੋਲੀਓ, ਵੇਖੋ ਕਿਸਮਤ ਵਿੱਚ ਲੰਗੜਾ ਬੰਦਾ ਵਿਚਾਰਾ ਇੱਦਾਂ। ਹੁਣ 99% ਪੋਲੀਓ ਖਤਮ ਕਰਤਾ ਇੰਡੀਆ ਚੋਂ, ਹੁਣ ਪੋਲੀਓ ਹੁੰਦਾ ਹੀ ਨਹੀਂ, ਪਹਿਲਾਂ ਕਿੰਨੇ ਲੰਗੜੇ ਸੀ ਹੁਣ ਹੁੰਦੇ ਹੀ ਨਹੀਂ। ਤੇ ਇਹ ਕਿਸਮਤ ਕਿੰਨੇ ਬਦਲੀ ਭਲਾ, ਰੱਬ ਆ ਕੇ ਬਦਲ ਗਿਆ ਕਿ ਬੰਦੇ ਨੇ ਬਦਲੀ?
ਬੰਦੇ ਨੇ
ਇਲਾਜ ਕੱਢਿਆ, ਦਿਮਾਗ ਕੱਢਿਆ, ਵਰਤਿਆ। ਇੱਥੇ ਹੀ ਹੈ ਸਭ ਕੁਛ, ਆਪਣੀ ਕਿਸਮਤ ਆਪ ਲਿਖੋ। ਤੁਸੀਂ ਕੈਨੇਡਾ ਆਪਣੀ ਕਿਸਮਤ 'ਚ ਆਪ ਲਿਖਿਆ, ਡਿਸੀਜਨ ਲਿਆ ਇੱਥੇ ਆਉਣ ਦਾ, ਇਹ ਤੁਸੀਂ ਕਿਸਮਤ ਆਪਣੀ ਆਪ ਲਿਖੀ। ਹੁਣ ਮਿਹਨਤ ਕਰੋ, ਆਪਣੀ ਕਿਸਮਤ ਘਰ ਵੀ ਲਿਖੋ, ਆਪਣੀ ਕਿਸਮਤ ਵਿੱਚ ਸਿਹਤ ਵੀ ਲਿਖੋ, ਆਪਣੀ ਕਿਸਮਤ ਤੰਦਰੁਸਤੀ ਲਿਖੋ। ਐਂ ਲਿਖਿਆ ਕਰੋ, ਖਿਆਲ ਰੱਖਾਂਗਾ ਆਪਣੀ ਸਿਹਤ ਦਾ, ਕੋਈ ਕਰੋਨਾ ਹੀ ਆ ਗਿਆ ਤਾਂ ਮੈਂ ਕੀ ਕਹਿਣਾ, ਨਹੀਂ ਤੇ ਮੈਂ 90 ਸਾਲ ਜੀਣਾ, ਏਦਾਂ ਸੋਚਿਆ ਕਰੋ। ਅੱਜ ਮੈਨੂੰ ਆ ਬਾਪੂ ਕਹਿੰਦਾ, ਸਾਡੇ ਇੱਥੇ 60 ਕੁ ਸਾਲ ਦੇ ਹੋਏ ਨਹੀਂ ਹੋਣੇ, 50 ਕੁ ਸਾਲ ਦੇ ਮੈਨੂੰ ਮਿਲੇ, ਕਹਿੰਦੇ ਪਹਿਲਾਂ ਤੁਸੀਂ ਮਿਲੇ ਨਹੀਂ, ਜਦੋਂ ਤੁਸੀਂ ਮਿਲੇ ਉਦੋਂ ਮੈਂ ਬੁੱਢਾ ਹੋ ਗਿਆ। ਮੈਂ ਕਿਹਾ ਅਜੇ ਨਹੀਂ ਬੁੱਢਾ ਹੋਇਆ, ਤੂੰ ਕਹਿ ਅਜੇ ਅੱਧਾ ਹੀ ਹੈ, ਅਜੇ ਤੇ 50 ਹੀ ਹੈ, ਤੂੰ ਕਹਿ 100 ਜਾਊ। ਮੈਂ ਇੱਥੇ ਰੱਖ ਸੂਈ, ਐਂ ਕਿਉਂ ਕਹੀ ਜਾਂਦਾ ਮਰਨ ਵਾਲਾ, ਮੈਂ ਕਿਉਂ ਮਰਨ ਵਾਲਾ? ਸਾਡੇ ਵਾਲੇ ਤੇ 30-30 ਸਾਲ ਦੇ ਕਹੀ ਜਾਣਗੇ, ਬਹੁ ਅੱਧੀ ਰਹਿ ਗਈ, ਅੱਧੀ ਲੰਘ ਗਈ, ਲਗਸ ਤੂੰ ਤੇ ਮਰੀ ਜਾ ਬਸ, ਤੇਰਾ ਫਾਇਦਾ ਕੀ? ਇੱਦਾਂ ਡਾਊਨ ਹੈ, ਕਹਿਮ 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 ਰੱਖੋ ਆਪਣੇ ਆਪ। ਆਪਣੀਆਂ ਕਿਸਮਤਾਂ ਸੋਹਣੀਆਂ ਲਿਖਾਂਗੇ, ਵਧੀਆ ਲਿਖਾਂਗੇ, ਸਾਡੇ ਹੱਥ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜੇ ਅਕਲ ਵਾਲਾ ਹੈ ਪੜ੍ਹਦੇ ਆ ਲਓ ਇੱਕ ਵਾਰ।
ਓਏ ਕਾਲੇ ਲੇਖ ਨਾ ਲੇਖ, ਜੇ ਤੂੰ ਅਗਲਾ ਵਾਲਾ ਹੋ ਗਿਆ, ਕਾਲੇ ਲੇਖ ਨਾ ਲੇਖ, ਜੇ ਤੂੰ ਅਗਲਾ ਵਾਲਾ ਹੋ ਗਿਆ, ਜੇ ਤੂੰ ਅਗਲਾ ਵਾਲਾ ਹੋ ਗਿਆ, ਕਾਲੇ ਲੇਖ ਨਾ ਲੇਖ, ਜੇ ਤੂੰ ਅਗਲਾ ਵਾਲਾ ਹੋ ਗਿਆ, ਕਾਲੇ ਅਕਲਾ ਵਾਲਾ ਹੋ ਕਾਲੇ, ਜੇ ਤੂੰ ਅਕਲਾ ਵਾਲਾ ਹੋ ਕਾਲੇ, ਲਿਖ ਬੋਲੇ ਸਾਰੇ ਲਿਖ ਨਾ ਲੇਖ, ਜੇ ਤੂੰ ਅਕਲਾ ਵਾਲਾ ਹੋ ਗਿਆ, ਸਾਰੇ ਲਿਖ ਨਾ ਲੇਖ, ਜੇ ਤੂੰ ਅਕਲਾ ਵਾਲਾ ਹੋ ਗਿਆ, ਸਾਰੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾ
ਬੋਲੋ ਕਾਲੇ ਵਾ
ਐਸਾ ਗੁਰਬਟ ਭਾਗੀ, ਗੁਰ
ਗੁਰਵਟ ਭਾਗੀ ਪਾਇਆ ਗੁਰਵਟ ਭਾਗੀ ਗੁਰਵਟ ਭਾਗੀ ਪਾਇਆ 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 ਗੁਰਵਟ ਭਾਗੀ ਪਾਇਆ
ਗੁਰਵਟ ਭਾਗੀ ਬੋਲਣਾ ਵਾਹ 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 ਵਾਹ
ਹੋ ਜੀ ਆਪ ਮੁਕਤ ਮੋਹੇ ਆਪ ਮੁਕਤ ਮੋਹੇ ਆਪ ਮੁਕਤ ਮੋਹੇ ਆਪ ਮੁਕਤ ਮੋਹੇ ਹੋ ਜੀ ਗੁਰ ਕੋ ਬਲ ਮਲ
ਫਾਇਦਾ ਕਹਿਣ ਦਾ ਜੇ ਕਿਸਮਤ ਬਦਲ ਕੇ ਵਿਖਾਈ ਹੈ। ਇੱਕ ਗੱਲ ਕਵਾਂ, ਓਏ ਸਾਡਾ ਹੋਣਾ ਕੀ ਹੋਇਆ ਜੇ ਆਪਣੀ ਕਿਸਮਤ ਬਦਲ ਨਾ ਸਕੇ, ਏਦਾਂ ਕਿਹਾ ਕਰੋ। ਸਾਡਾ ਹੋਣਾ ਕੀ ਹੋਇਆ ਏਦਾਂ ਕਿਹਾ ਕਰੋ ਬੜੇ ਮਾਣ ਨਾਲ। ਸਾਡਾ ਹੋਣਾ ਕੀ ਹੋਇਆ ਜੇ ਆਪਣੇ ਪੁੱਠੇ ਲੇਖ ਸਿੱਧੇ ਨਾ ਕਰ ਸਕੇ, ਏਦਾਂ ਕਿਹਾ ਕਰੋ। ਸਤਿਗੁਰੂ ਤੋਂ ਗਿਆਨ ਲਵਾਂਗੇ, ਇਹ ਕੌਨਫੀਡੈਂਸ ਤਾਂ ਆਇਆ ਅਸੀਂ ਕਲਗੀਆਂ ਵਾਲੇ ਦੇ ਪੁੱਤਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਮਾਨ ਨਾਲ ਕਹੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਬਾਜਾਂ ਵਾਲੇ ਦੇ ਪੁੱਤਾਂ। ਫਿਰ ਸਾਡਾ ਹੋਣਾ ਕਾਹਦਾ ਹੋਇਆ ਜੇ ਕਿਸਮਤ ਬਦਲ ਨਾ ਸਕੇ। ਅਸੀਂ ਹੱਸ ਲਾਂਗੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣਗੇ ਅਸੀਂ ਹੱਸ ਲਾਂਗੇ। ਤਾਂ ਕਰਕੇ ਇਹ ਨੋਟ ਰੱਖਣਾ, ਆਪਣੇ ਆਪ ਨੂੰ ਕਾਇਮ ਰੱਖਣਾ। ਮੈਨੂੰ ਘੜੀ ਆਗਿਆ ਨਹੀਂ ਸਮਾਂ ਦਿੰਦਾ, ਮੇਰਾ ਸੱਚੀ ਕਹਿ ਰਿਹਾ, ਮੇਰਾ ਹਟਣ ਨੂੰ ਜੀ ਨਹੀਂ ਕਰਦਾ। ਮੇਰਾ ਜੀ ਕਰਦਾ ਮੈਂ 3 ਵਜਾ ਦਿਆਂ, ਮੈਂ 3:30 ਲੱਗਾ ਰਵਾਂ। ਮੈਨੂੰ ਬੜਾ ਚੰਗਾ ਲੱਗਦਾ ਹੈ। ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨਾ ਚੰਗਾ ਲੱਗਦਾ, ਪਰ ਮੈਨੂੰ ਬੜਾ ਚੰਗਾ ਲੱਗਦਾ ਆਪਣੇ ਆਪ ਨੂੰ। ਮੈਂ ਕਦੀ ਕੀਰਤਨ ਕਿਸੇ ਲਈ ਨਹੀਂ ਕੀਤਾ, ਆਪਣੇ ਆਪ ਲਈ ਕੀਤਾ। ਤੇ ਜਿੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਦਾ ਉਹ ਮੇਰਾ ਤਜਰਬਾ ਹੈ, ਮੈਂ ਵੇਖਿਆ ਔਰ ਮੈਂ ਆਪ ਪ੍ਰੈਕਟਿਸ ਕੀਤੀਆਂ। ਸੋ ਕਾਇਮ ਰਹੋ, ਰਾਜੀ ਰਹੋ, ਸਿਹਤ ਦਾ ਧਿਆਨ ਰੱਖਿਆ ਕਰੋ। ਕਾਹਦਾ ਕਨੇਡਾ ਜੇ ਸਿਹਤ ਹੀ ਗਵਾ ਲਈ, ਵੇਖੇਗਾ ਕੀ ਫਿਰ। ਸਿਰ ਦੁਖਦਾ ਹੋਵੇ, ਬਹੁਤ ਦਰਦ ਹੋ ਰਿਹਾ ਹੋਵੇ, ਤੈਨੂੰ ਸਵਿਟਜ਼ਰਲੈਂਡ ਦੀਆਂ ਛੜਕਾਂ ਤੇ ਘੁਮਾਈਏ ਤੇ ਸਵਾਹ ਵੇਖਣਾ ਉੱਥੇ ਸਿਰ ਤੇ ਪੀੜ ਹੋ ਰਿਹਾ। ਤੂੰ ਕਹਿਣਾ, ਮੇਰੀ ਭੈਣ ਨੇ ਕਹਿਣਾ, ਚੁੰਨੀ ਫੜਾਓ ਮੈਂ ਸਿਰ ਤੇ ਬੰਨ੍ਹ ਕੇ ਸੋਵਾਂ। ਮੈਨੂੰ ਕਿ ਉੱਤੇ ਛਾਲੀਆਂ ਲੱਗੀਆਂ, ਉਲਟੀਆਂ ਲੱਗੀਆਂ ਹੋਈਆਂ ਤੇ ਅਗਲੇ ਨੇ ਸਵਿਟਜ਼ਰਲੈਂਡ ਘੁੰਮਣਾ। ਫਿਰ ਜਦੋਂ ਬਿਮਾਰ ਹੋਈਏ ਫਿਰ ਤੇ ਕੁਛ ਵੀ ਸੋਹਣਾ ਨਹੀਂ ਲੱਗਦਾ। ਤਾਂ ਕਰਕੇ ਸਿਹਤ ਆਪਣੀ ਦਾ ਹੁਣ ਤੋਂ ਹੀ ਧਿਆਨ ਰੱਖੋ। ਕਈਆਂ ਦਾ ਤੇ ਲੰਘ ਗਿਆ ਵੇਲਾ। ਮੈਂ ਸਰੀ ਕਿਹਾ ਸੀ, ਕਈ ਘੰਟੀਆਂ ਵੱਜਦੀਆਂ ਹੁੰਦੀਆਂ ਸੀ ਸਾਡੇ ਸਕੂਲਾਂ 'ਚ, ਪਹਿਲੇ ਪੀਰੀਅਡ ਵਾਲੀ, ਦੂਜੇ ਵਾਲੀ, ਫਿਰ ਅੱਧੀ ਛੁੱਟੀ ਵਾਲੀ, ਫਿਰ ਲਾਸਟ ਘੰਟੀ ਦੀ ਉਡੀਕ ਹੁੰਦੀ ਸੀ ਉਹ ਵੱਜਣੀ। ਮਾਫ ਕਰਨਾ, ਕਈ ਇਸ ਪੜਾਅ ਤੇ ਨੇ ਲਾਸਟ ਘੰਟੀ ਉਡੀਕ ਰਹੇ ਨੇ। ਪਰ ਜਿਨ੍ਹਾਂ ਕੋਲ ਅਜੇ ਟਾਈਮ ਹੈ ਉਹ ਸਿਹਤ ਦਾ ਧਿਆਨ ਰੱਖੋ, ਬਹੁਤ ਧਿਆਨ ਰੱਖੋ। ਭੱਜਿਆ ਨੱਠਿਆ ਕਰੋ। ਇਹਨਾਂ ਦੇਸ਼ਾਂ 'ਚ ਇੱਥੇ ਤੇ ਸਨੋਅ ਬੜੀ ਪੈਂਦੀ, ਜਿੰਮਾਂ ਤੇ ਹੋਣਗੀਆਂ ਹੀ ਕਿ ਨਹੀਂ। ਜਿੰਮ ਜਾਇਆ ਕਰੋ, ਛੱਡਿਆ ਨਾ ਕਰੋ। ਫਿਰ ਤੁਸੀਂ ਸਿੱਧਾ, ਪਤਾ ਟਾਈਮ ਹੀ ਨਹੀਂ ਲੱਗਦਾ ਕਰੀਏ ਕੀ, ਤੂੰ ਟਾਈਮ ਤੈਨੂੰ ਲੱਗਣਾ ਨਹੀਂ, ਫਿਰ ਉਹ ਸਿਹਤ ਖਰਾਬ ਕਰ ਲਏਗਾ, ਰੋਗੀ ਹੋ ਜਾਏਗਾ, ਸ਼ੂਗਰ ਹੋ ਜਾਣੀ, ਬਿਮਾਰੀਆਂ ਲੱਗ ਜਾਣਗੀਆਂ। ਟਰੱਕ ਚਲਾਓ ਮਾੜਾ ਨਹੀਂ, ਹਫ਼ਤੇ 'ਚ ਦੋ ਦਿਨ ਜਿੰਮ ਜਾਇਆ ਕਰੋ। ਜਿੱਦਣ ਘਰੇ ਆਉਣਾ ਹੁੰਦਾ ਦੋ ਘੰਟੇ ਜਿੰਮ ਜਾਇਆ ਕਰੋ। 10,000 ਕਮਾਉਂਦਾ ਕੋਈ ਨਹੀਂ, 8 ਕਮਾ ਲੈ, 8 ਕਮਾਉਂਦਾ ਚੱਲ 6 ਤੇ ਆ ਜਾ, 6 ਕਮਾਉਂਦਾ 5 ਕਰ ਦੇ, ਪਰ ਸਿਹਤ ਨੂੰ ਇੱਕ ਨੰਬਰ ਤੇ ਰੱਖ, ਪ੍ਰਾਇਓਰਿਟੀ ਹੈ ਸਿਹਤ, ਧਿਆਨ ਰੱਖ। ਭੈਣਾਂ ਵੀ ਸਾਰੀਆਂ ਤੁਰਿਆ ਨੱਠਿਆ ਭੱਜਿਆ ਕਰੋ, ਸਿਹਤ ਦਾ ਧਿਆਨ ਰੱਖਿਆ ਕਰੋ। ਜਿਹੜੇ ਕੰਮ ਕਰਦੇ ਚਲੋ ਤੇ ਕਰਦੇ ਹੀ ਹੈ, ਪਰ ਜਿੰਮ ਜੁੰਮ ਜਾਣਾ, ਭੱਜਣਾ, ਦੌੜਨਾ, ਸਿਹਤ ਦਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ। ਸੋ ਸਾਰਿਆਂ ਦਾ ਧੰਨਵਾਦ ਹੈ, ਆਪ ਸਾਰਿਆਂ ਨੇ ਇੱਥੇ ਪਹੁੰਚ ਕੇ ਹਾਜ਼ਰੀ ਭਰੀ। ਮੈਂ ਚਾਹਾਂਗਾ ਕਿ ਅਗਲੀ ਵਾਰੀ ਜਦੋਂ ਮੈਂ ਆਵਾਂ ਤੁਸੀਂ ਸਹਿਯੋਗ ਦੇ ਕੇ ਪ੍ਰੋਗਰਾਮ ਕਰਾਓ। ਐਤਕੀ ਇੱਕ ਬੰਦੇ 'ਤੇ ਭਾਰ ਪੈਂਦਾ, ਮੈਂ ਚਾਹੁੰਦਾ ਥੋੜ੍ਹਾ ਥੋੜ੍ਹਾ ਸਾਰੇ ਰਲ ਕੇ ਉਹਦਾ ਸਹਿਯੋਗ ਕਰ ਲੈਣਾ। ਜੇ 20-25-30 ਬੰਦੇ ਅਤੇ ਉਹਦੇ ਨਾਲ ਕਿੰਨਾ ਵੱਡਾ ਕਰ ਸਕਦੇ ਹੋ। ਆਹ ਪੰਡਾਲ ਦੁੱਗਣਾ ਕਰ ਲਓ, ਸਕੂਲ ਚਲਾ ਲਓ, ਹੌਲ ਵੱਡਾ ਕਰ ਲਓ, ਲੰਗਰ ਦੇ ਵਿੱਚ 2 ਸਬਜ਼ੀਆਂ, 1 ਗੁਲਾਬ ਜਾਮਣ ਉੱਥੇ 2 ਰੱਖ ਲਓ, ਹਰ ਚੀਜ਼ ਵਧੀਆ ਵਧੀਆ ਹੋ ਸਕਦੀ ਹੈ। ਜਲੇਬੀਆਂ ਕੱਢ ਲਓ ਜੀ, ਹੈ ਕਿ ਨਹੀਂ, ਐਵੇਂ ਜਲੇਬੀਆਂ ਸ਼ੂਗਰ ਕਰਨੀ, ਹਾਂਜੀ ਹਾਂ ਕਹਿੰਦੇ ਜਲੇਬੀਆਂ, ਤੁਸੀਂ ਕਹੋ ਨਾ ਜਲੇਬੀਆਂ ਨਹੀਂ, ਮਿੱਠਾ ਨਹੀਂ ਖਾਣਾ, ਸਿਹਤ ਦਾ ਤੇ ਧਿਆਨ ਰੱਖਣਾ। ਹਜੇ 5 ਤੇ ਮਿੰਟ ਹੋਏ ਨੇ, ਗੱਲ ਤੇ ਅਜੇ ਚੱਲ ਹੀ ਰਹੀ ਹੈ ਸਿਹਤ ਦੀ, ਨਾ ਨਾ ਗੁਲਾਬ ਜਾਮਣ ਉੱਥੇ ਲੈ ਲੈਣਗੇ, ਦੇ ਕਹਿਣਗੇ ਭਾਈ ਮਾੜੀ ਜੀ ਦੇ ਮੈਨੂੰ ਸ਼ੂਗਰ ਹੈ, ਚਾਹ ਫਿੱਕੀ ਨਾਲ ਗੁਲਾਬ ਜਾਮਣ, ਮੈਂ ਫਿੱਕੀ ਪੀਨਾ ਮੈਨੂੰ ਸ਼ੂਗਰ ਹੈ। ਕਰਦੇ ਹਾਂ ਕਿ ਨਹੀਂ ਅਸੀਂ ਇੱਦਾਂ, ਗੁਲਾਬ ਜਾਮਣ ਨਾਲ ਰਖਾ ਲੈਣਗੇ, ਸ਼ੂਗਰ ਹੈ, ਫਿੱਕੀ ਚਾਹ ਨਾਲ ਫਿੱਕੀ, ਕੀ ਕਰੀਏ ਜੀ, ਰਹਿ ਨਹੀਂ ਹੁੰਦਾ ਫਿਰ, ਏਦਾਂ ਵੀ ਹੁੰਦਾ ਨਹੀਂ ਬਈ। ਕੋਈ ਨਹੀਂ ਕੋਈ ਨਹੀਂ, ਰੱਜ ਕੇ ਖਾਇਆ ਕਰੋ, ਫਿਰ ਜਿੰਮ ਜਾ ਆਇਆ ਕਰੋ, ਨਿਕਲ ਨੁਕਲ ਜਾਂਦਾ ਸਾਰਾ, ਪਸੀਨੇ ਨਾਲ ਨਿਕਲ ਜਾਂਦਾ। ਖਾਣਾ ਜਿੰਨੇ ਫਿਰ ਉਹਨੇ ਤੁਰਨਾ ਵੀ ਹੈ, ਵਾਕ ਵੀ ਕਰਨੀ ਹੈ, ਭੱਜਣਾ ਡੱਠਣਾ। ਫਾਸਟ ਫੂਡ ਖਾਧੇ ਬਿਨਾਂ ਇੱਥੇ ਸਰਦਾ ਨਹੀਂ, ਪੀਜੇ ਪੂਜੇ ਚੱਲਦੇ ਹੀ ਨੇ, ਬਰਗਰ ਖਾ ਲੈ, ਆਹ ਖਾ ਲੈ, ਸੈਂਡਵਿਚ ਖਾ ਲੈ, ਜੇ ਵੋ, ਜਿਹੜੇ ਖਾਣ ਵਾਲੇ ਹੋ ਕੋਈ ਨਹੀਂ ਤੁਸੀਂ ਖਾ ਲਓ, ਪਰ ਵੱਡਾ ਬੋਲ ਭਰ ਕੇ ਸੈਲਡ ਦਾ ਜ਼ਰੂਰ ਖਾ ਲਿਆ ਕਰੋ ਇੱਕ, ਬਾਅਦ 'ਚ ਸਲਾਈਸ ਖਾ ਲਓ 2 ਪੀਜੇ ਦੀ, ਪਰ ਪਹਿਲਾਂ ਸਲਾਦ ਖਾਇਆ ਕਰੋ, ਹਰੀਆਂ ਸਬਜ਼ੀਆਂ ਸਲਾਦ ਹੈ, ਭਰ ਕੇ ਬੋਲ ਖਾ ਲੈ ਪਹਿਲਾਂ, ਮੁੜ ਕੇ ਪੀਜ਼ਾ ਖਾ ਲਿਆ, ਵੱਧੀ ਭੁੱਖ ਤੇਰੀ ਵੈਸੇ ਰਹਿ ਜਾਣੀ ਹੈ, ਅਤੇ ਸਲਾਦ ਖਾਧਾ ਹੋਣ ਕਰਕੇ ਐਕਸਟਰਾ ਫਾਈਬਰ ਤੇਰੇ ਅੰਦਰ ਚਲੇ ਜਾਣਾ, ਜਦੋਂ ਐਕਸਟਰਾ ਫਾਈਬਰ ਚਲੇ ਜਾਂਦਾ ਫਿਰ ਚੀਜ਼ ਜਿਹੜੀ ਹੈ ਉਹਦਾ ਇੰਨਾ ਅਸਰ ਨਹੀਂ ਰਹਿੰਦਾ। ਦੂਜੀ ਤੀਜੀ ਗੱਲ, ਹੋਰ ਕੁਝ ਕਰ ਨਾ ਕਰ, 1 ਲੀਟਰ ਪਾਣੀ ਗਰਮ ਕਰਕੇ ਪੂਰਾ
ਥੋੜਾ ਥੋੜਾ ਕਰਕੇ ਅੱਧੇ ਕੁ ਘੰਟੇ ਚ ਸਵੇਰੇ ਉੱਠ ਕੇ ਪੀ ਲਿਆ ਲੀਟਰ। ਜਿਹੜਾ ਦੋ ਪੀ ਸਕਦਾ ਉਹਨੂੰ ਤੇ ਹੋਣਾ ਹੀ ਨਹੀਂ ਨਾ ਕੁਛ। ਜੇ ਦੋ ਲੀਟਰ ਪਾਣੀ ਪੀ ਲਵੇ ਪਤਾ ਹੀ ਹੈ ਵੀ ਮੈਂ ਵਾਸ਼ਰੂਮ ਤੇ ਬਾਰ ਬਾਰ ਜਾਣਾ ਹੀ ਪੈਣਾ। ਪਰ ਦੋ ਲੀਟਰ ਮਿਣ ਕੇ ਗਰਮ ਪਾਣੀ ਦੇ ਪੀ ਲਵੇ ਥੋੜਾ ਥੋੜਾ ਕਰਕੇ ਅੱਧੇ ਘੰਟੇ ਘੰਟੇ ਦੇ ਵਿੱਚ ਉਹਨੂੰ ਤੇ ਬਿਮਾਰੀ ਕੋਈ ਲੱਗਣੀ ਹੋਈ ਨਹੀਂ। ਇਕੱਠਾ ਪੀਵੇ ਅੱਧੇ ਘੰਟੇ ਚ ਤੇ ਦਿਨੇ ਵੀ ਪੀਓ ਦੋ ਤਿੰਨ ਲੀਟਰ ਪੰਜ ਚਾਰ ਪੰਜ ਲੀਟਰ ਤੇ ਪੀ ਲੈਣਾ ਚਾਹੀਦਾ। 20 ਕਿਲੋ ਵੇਟ ਪਿੱਛੇ ਇੱਕ ਲੀਟਰ ਬਣਦਾ ਹੈ। ਕਿੰਨੇ ਦੇ ਹੋ 80 ਕਿਲੋ ਦੇ ਹੋਏ ਤੇ ਕਿੰਨੇ ਲੀਟਰ ਪਾਣੀ ਬਣਿਆ ਬੋਲੋ? 4। ਕਈਆਂ ਦੇ ਤੇ 6 ਬਣ ਜਾਣਾ, 120 ਨੇ ਕਈ, ਕਈਆਂ ਦੇ 7 ਲੀਟਰ ਵੀ ਬਣ ਜਾਣਾ। ਕੋਈ ਨਹੀਂ, ਕਈਆਂ ਦੇ ਵਿਚਾਰਿਆਂ ਤੋਂ ਕੰਡੇ ਤੇ ਚੜ੍ਹਦੇ ਨੇ ਨਾ ਸੂਈ ਐ ਜਾਂਦੀ, ਬਾਕੀਆਂ ਦੇ ਤੇ ਜਦੋਂ ਸੂਈ ਜਾਂਦੀ ਨਾ ਉਹ ਐ ਹੌਲੀ ਹੌਲੀ ਜਾਂਦੀ ਹੈ, ਤੇ ਕਈ ਜਦੋਂ ਕੰਡੇ ਤੇ ਚੜ੍ਹਦੇ ਨੇ ਇਹ ਐ ਜਾਂਦੀ ਸੂਈ ਵੀ ਬਸ ਹੋ ਗਏ 100 ਤੋਂ ਟੱਪ ਜਾਂਦਾ ਸਿੱਧਾ ਹੀ। ਇਹ ਤੇ ਹੋਈ ਹੋਈ ਜਾਂਦਾ ਇੱਥੇ ਸਾਡੇ ਨਾਲ, ਤੇ ਸਿਹਤ ਦਾ ਧਿਆਨ ਕਰਨਾ ਹੈ ਤੇ ਲੀਟਰ ਕੁ ਪਾਣੀ ਤੇ ਗਰਮ ਗਰਮ ਪੀ ਲਿਆ ਕਰੋ। ਘੰਟੇ ਦੋ ਘੰਟੇ ਬਾਅਦ ਬਸ ਫਿਰ ਰਿਲੈਕਸ ਰਹੋ ਤੇ ਸਿਹਤ ਦਾ ਧਿਆਨ ਰੱਖੋ। ਪੀਜੇ ਪੂਜੇ ਖਾਣੇ ਨੇ, ਮੈਂ ਰੋਕਾਂਗਾ ਵੀ ਨਾ ਖਾਇਆ ਕਰੋ, ਫਿਰ ਵੀ ਨਹੀਂ ਕੰਮ ਚੱਲਣਾ, ਪਰ ਸਲਾਦ ਖਾ ਲਿਆ ਕਰੋ। ਵੱਡਾ ਸਾਰਾ ਬੋਲ ਭਰ ਕੇ ਨਾ, ਅੱਧਾ ਕਿਲੋ ਐਂ ਪੂਰੇ, ਕਿੰਨਾ ਇੱਥੇ ਵਧੀਆ ਵਧੀਆ ਮਿਲਦਾ, ਇੰਨੇ ਸਲਾਦ ਪਏ ਹੁੰਦੇ ਨੇ, ਉਹਨੂੰ ਛੱਡ ਕੇ ਹੀ ਆਉਣਗੇ, ਉਹਦੇ ਕਿੰਨੇ ਮੂੰਹ ਵੀ ਨਹੀਂ ਕਰਦੇ, ਹੋਰ ਹੀ ਕੁਝ ਚੱਕ ਲਿਆਉਣਗੇ। ਤੁਸੀਂ ਸਲਾਦ ਲਿਆ ਕਰੋ, ਘਰੇ ਵਰਤਿਆ ਕਰੋ, ਸੈਲਡ ਯੂਜ ਕਰਿਆ ਕਰੋ ਜ਼ਿਆਦਾ। ਬਾਕੀ ਤੁਹਾਡਾ ਧੰਨਵਾਦ, ਤੁਸੀਂ ਇੰਨੇ ਪਿਆਰ ਨਾਲ ਸੁਣਿਆ, ਮੈਂ ਭੁੱਲਾਂਗਾ ਨਹੀਂ ਵਿਨੀਪੈਗ ਦੀਆਂ ਸੰਗਤਾਂ ਦਾ ਪਿਆਰ ਮੇਰੇ ਯਾਦ ਰਹੇਗਾ, ਮੇਰੇ ਚੇਤੇ 'ਚ ਰਹੇਗਾ। ਵੇਖੋ ਮੈਂ ਸਰੀ ਪ੍ਰੋਗਰਾਮ ਕਰ ਰਹੇ ਹਾਂ ਇੱਥੇ, ਹੁਣ ਕਰ ਰਹੇ ਹਾਂ, ਹੁਣ ਅਸੀਂ ਟੋਰਾਂਟੋ ਜਾਣਾ, ਉੱਥੇ ਵੀ ਪ੍ਰੋਗਰਾਮ ਕਰਨਾ ਹੈ। ਫਿਰ ਮੈਂ ਆਸਟ੍ਰੇਲੀਆ ਦਾ ਟੂਰ ਰੱਖਿਆ, ਉੱਥੇ 5 ਜਗ੍ਹਾ ਸ਼ਹਿਰਾਂ 'ਚ ਦੀਵਾਨ ਲਾਣੇ, ਬਾਹਰ ਪੰਡਾਲ ਲਾ ਕੇ, ਹਰ ਥਾਂ ਦੀ ਮੇਰੀ ਇੱਕ ਮੈਂਬਰੀ ਬਣ ਜਾਂਦੀ ਹੈ, ਅਤੇ ਜਿੱਥੇ ਮੇਰੀਆਂ ਇੰਨੀਆਂ ਸੋਹਣੀਆਂ ਮੈਂਬਰੀਆਂ ਬਣਦੀਆਂ ਉੱਥੇ ਆਹ ਮੇਰੀ ਮੈਂਬਰੀ ਬਣੀ ਰਹੇਗੀ, ਮੈਨੂੰ ਯਾਦ ਰਹੇਗਾ, ਇਹ ਯਾਦ ਰਹੇਗਾ ਵੀ ਤੁਸੀਂ ਬੜੇ ਪਿਆਰ ਨਾਲ ਸੁਣਿਆ। ਮੈਂ ਸੱਚੀ ਦੱਸਦਾ, ਜੇ ਗੁਰਦੁਆਰਾ ਸਾਹਿਬ ਦੀਵਾਨ ਹੁੰਦਾ ਵਿੱਚ ਕਈ ਉੱਠ ਕੇ ਤੁਰੇ ਰਹਿਣੇ ਸੀ, ਕੋਈ ਆਏ ਰਹਿਣੇ ਸੀ, ਇੱਥੇ ਬਹੁਤੇ ਉਹ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਹੀ ਹਾਂ। ਮੈਂ 80% ਬੰਦਿਆਂ ਨੂੰ, ਮੈਨੂੰ ਤੁਹਾਡੇ ਚਿਹਰਿਆਂ ਤੋਂ ਪਤਾ ਵੀ ਇਹ ਕੌਣ ਹੈ, ਕਿਉਂਕਿ ਕਈ ਮੈਨੂੰ ਮਿਲ ਚੁੱਕੇ ਹੈ, ਕੋਈ ਕੋਈ ਹੈ ਜਿਹਨੂੰ ਮੈਂ ਨਹੀਂ ਜਾਣਦਾ, ਨਹੀਂ ਤੇ ਜਾਣਦਾ ਬਹੁਤਿਆਂ ਨੂੰ। ਜਦੋਂ ਤੁਸੀਂ ਜਾਣ ਪਛਾਣ ਵਾਲੇ ਹੋ ਫਿਰ ਪਿਆਰ ਵਾਲੇ, ਇੱਦਾਂ ਲੱਗਦਾ ਵੀ ਆਪਣੇ ਪਰਿਵਾਰ 'ਚ ਬੈਠੇ ਹਾਂ, ਅਤੇ ਜਦੋਂ ਆਪਾਂ ਜਿੱਥੇ ਸਾਰੇ ਤਰ੍ਹਾਂ ਦੇ ਬੰਦੇ ਬੈਠੇ ਹੋਣ ਉੱਥੇ ਫਿਰ ਕਈ ਮੇਰੇ ਕੰਨੀ ਇੱਦਾਂ ਵੇਖ ਰਹੇ ਹੁੰਦੇ ਨੇ ਭਾਈ ਸਾਹਿਬ ਪਿਆਰ ਨਾਲ, ਉਹ ਖੁਸ਼ ਹੋ ਕੇ ਵੇਖ ਰਹੇ ਹੁੰਦੇ ਨੇ, ਕਈ ਐਂ ਅੱਖਾਂ ਕੱਢ ਰਿਹਾ ਹੁੰਦਾ, ਤਿਉੜੀਆਂ ਪਾਈਆਂ ਹੁੰਦੀਆਂ ਨੇ, ਵੀ ਐਂ ਗੁੱਸਾ ਚੜਿਆ ਹੁੰਦਾ ਨੂੰ, ਵੀ ਉਹਨੂੰ ਹਰ ਗੱਲ ਹੀ ਚੁਭੀ ਜਾਂਦੀ ਹੁੰਦੀ ਮੇਰੀ, ਉਹਨੂੰ ਇਹ ਲੱਗਦਾ ਵੀ ਹੱਸਦੇ ਕਿਉਂ ਨੇ, ਹੱਸਣਾ ਨਹੀਂ ਚਾਹੀਦਾ, ਕਥਾ ਇੱਦਾਂ ਥੋੜ੍ਹਾ ਹੁੰਦੀ ਹੈ, ਕਥਾ ਤੇ ਇੱਦਾਂ ਹੁੰਦੀ ਹੈ, ਤੂੰ ਜਿੱਦਾਂ ਮਰਜ਼ੀ ਕਰ ਲਿਆ ਸੀ ਤੇ ਇੱਦਾਂ ਹੀ ਕਰਾਂਗੇ ਕਥਾ, ਤੈਨੂੰ ਚੰਗੀ ਲੱਗੇ ਤੈਨੂੰ ਨਾ ਲੱਗੇ, ਗੁਰੂ ਤੇਰਾ ਇਕੱਲੇ ਦਾ ਥੋੜ੍ਹਾ ਸਾਡਾ ਵੀ ਹੈ। ਉਹ ਸਿੱਧੂ ਨਹੀਂ ਜੀ ਕਹਿੰਦਾ ਹੁੰਦਾ, ਇਹ ਪੰਥ ਸਾਡਾ ਵੀ ਹੈ, ਇਕੱਲਾ ਤੁਹਾਡਾ ਤਾਂ ਤੁਹਾਡਾ ਤਾਂ ਨਹੀਂ ਹੈ, ਨਹੀਂ ਸੀ ਕਹਿੰਦਾ, ਪੰਥ ਸਾਡਾ ਵੀ ਹੈ ਤੁਹਾਡਾ ਇਕੱਲਿਆਂ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਸਾਡਾ ਵੀ ਹੈ ਇਕੱਲਾ ਤੁਹਾਡਿਆਂ ਦਾ ਤੁਹਾਡਾ ਨਹੀਂ। ਅਸੀਂ ਆਪਣੇ ਤਰੀਕੇ ਨਾਲ ਕਰਦੇ ਹਾਂ, ਤੁਸੀਂ ਆਪਣੇ ਨਾਲ ਕਰੀ ਚੱਲੋ, ਸਵਾਓ ਪਿਆਰ ਨਾਲ ਤੁਸੀਂ ਇਹ ਹਾਜ਼ਰੀ ਭਰੀ, ਮੈਨੂੰ ਇਹ ਬੜੀ ਪਿਆਰੀ ਮੈਂਬਰੀ ਰਹੇਗੀ, ਯਾਦ ਰਹੇਗਾ। ਅਤੇ ਮੈਂ ਚਾਹਾਂਗਾ ਜਦੋਂ ਵੀ ਆਪਾਂ ਪ੍ਰੋਗਰਾਮ ਰੱਖੀਏ ਤੇ ਤੁਸੀਂ ਉਹਦੇ ਵਿੱਚ ਸਹਿਯੋਗ ਦਿਓ। ਸਰਦਾਰ ਗੁਰਪ੍ਰੀਤ ਸਿੰਘ ਹੋਣੀ ਇੱਥੇ, ਸੁਖਵਿੰਦਰ ਸਿੰਘ ਹੋਣੀ ਵੀਰ ਨੇ, ਸਾਡਾ ਇੱਥੇ ਕਈ ਮੁੰਡਿਆਂ ਦਾ ਵੀਰਾਂ ਦਾ ਇੱਕ ਗਰੁੱਪ ਬਣਿਆ। ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਉਦੋਂ 17 ਮੈਂਬਰ ਸੀ, ਇਸ ਵਾਰੀ ਕਹਿੰਦੇ ਅਸੀਂ 7-8 ਮੈਂਬਰ ਹੀ ਹਾਂ। ਮੈਂ ਕਿਹਾ ਮੈਂ ਤੇ 7-8 ਵੀ, ਮੈਂ ਤੇ ਮੈਨੂੰ ਤੇ ਅਸੀਂ ਆਉਂਦੇ ਸਾਲ ਨੂੰ 3 ਕਰ ਜਾਣਗੇ, ਫਿਰ ਵੀ 7-8 ਹੈਗੇ ਤੁਸੀਂ, ਇੱਦਾਂ ਹੀ ਹੁੰਦਾ, ਉਬਾਲਾ ਜਿਹਾ ਆਉਂਦਾ ਹੁੰਦਾ, ਉਬਾਲਾ ਆਉਂਦਾ ਫਿਰ ਠੰਡਾ ਪੈ ਜਾਂਦਾ ਹੁੰਦਾ, ਉਬਾਲੇ ਨੂੰ ਕਦੇ ਸੱਚ ਨਾ ਮੰਨਿਆ ਕਰੋ। ਜੇ ਬੀਬੀ ਐ ਮਿਣ ਲੇ ਵੀ ਇਹ ਤੇ ਇੰਨਾ ਦੁੱਧ ਹੈ, ਨਾ 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 ਝੱਗ ਹੈ, ਇਹਨੂੰ ਬਹਿ ਲੈਣ ਦੇ, ਫਿਰ ਮਿਣੀ ਦੁੱਧ ਕਿੰਨਾ ਹੈ, ਠੀਕ ਹੈ ਨਾ। ਮੈਂ ਇਦਾਂ ਨੀ ਕਦੇ ਮੰਨਦਾ ਵੀ ਬੱਲੇ ਬੱਲੇ ਅੱਛਾ 400 ਬੰਦਾ ਵਿਨੀਪੈਗ ਚ ਸਾਡਾ 400 ਬੰਦਾ ਬੈਠਾ ਨਾ, ਮੈਂ ਐ ਮੰਨ ਕੇ ਚੱਲਦਾ ਵੀ ਚਾਰ ਕੀ ਹੋਣਗੇ, ਬਾਕੀ ਤੇ ਐਵੇਂ ਸਿਰ ਮਾਰੀ ਜਾਂਦੇ ਵੀ ਹਾਂਜੀ ਹਾਂਜੀ, ਇਹ ਤੇ ਫੇਰ ਹੀ ਪਤਾ ਲੱਗਦਾ, ਬਾਕੀ ਥੋੜੇ ਹੀ ਹੁੰਦੇ ਆ ਥੋੜੇ ਜਿਹੜੇ ਖੜਦੇ ਹੁੰਦੇ ਨਾਲ ਤੁਰਦੇ ਹੁੰਦੇ ਸਟੈਂਡ ਰੱਖਦੇ ਹੁੰਦੇ। ਪਿਆਰ ਕਰਨਾ, ਸੁਣਨਾ ਤੇ ਸਾਥ ਦੇਣਾ, ਇਹਨਾਂ ਦੋਨਾਂ ਗੱਲਾਂ ਚ ਬੜਾ ਫਰਕ ਹੈ। ਸਹਿਯੋਗ ਦੇਣਾ ਨਾਲ ਤੁਰਨਾ, ਇਹ ਬੜਾ ਫਰਕ ਹੈ। ਸੋ ਮੈਂ ਇਦਾਂ ਨਹੀਂ ਮੰਨਦਾ, ਪਰ ਮੈਨੂੰ ਖੁਸ਼ੀ ਹੈ ਤੁਸੀਂ ਆਏ ਹੋ। ਮੈਂ ਚਾਹਾਂਗਾ ਅਗਲੀ ਵਾਰ ਤੱਕ ਵੀਰ ਜਿਹੜੇ ਨੇ ਗੁਰਪ੍ਰੀਤ ਸਿੰਘ ਹੋਣੀ ਜਾਂ ਜਿਹੜੇ ਵੀਰ ਅੱਗੇ ਹੈਗੇ ਇੱਥੇ ਮੁੰਡੇ ਨੌਜਵਾਨ ਨੇ ਸਾਡੇ, ਉਹਨਾਂ ਦਾ ਸਹਿਯੋਗ ਦੇ ਕੇ ਪੁੱਛ ਕੇ ਗੱਲਬਾਤ ਕਰਕੇ ਨੰਬਰ ਲੈ ਕੇ ਜਾਓ। ਸਹਿਯੋਗ ਦਾ ਮਤਲਬ ਇਹ ਨਹੀਂ ਪੈਸੇ ਦਿਓ, ਸਹਿਯੋਗ ਦਾ ਮਤਲਬ ਇਹ ਹੈ ਇੰਨਾ ਹੀ ਪੁੱਛ ਲਓ ਵੀ ਭਾਜੀ ਕਿਵੇਂ ਹੈ, ਅਸੀਂ ਕਰਨਾਲ ਹਾਂ ਤੁਹਾਡੇ, ਕਰਾਓ ਆਪਾਂ ਕਰਦੇ ਹਾਂ, ਠੀਕ ਹੈ ਕਿ ਨਹੀਂ। ਇੰਨਾ ਹੀ ਬਹੁਤ ਹੁੰਦਾ ਬੰਦੇ ਨੂੰ, ਇੰਨਾ ਹੀ ਹੌਸਲਾ ਬਹੁਤ ਹੁੰਦਾ ਹੈ ਯਾਰ। $10,000 ਲੱਗ ਗਿਆ ਹੋਣਾ, 15 ਲੱਗ ਗਿਆ, ਲਾਉਣ ਵਾਲਾ ਇੱਕ ਟੱਬਰ ਲਾ ਦਿੰਦਾ, ਮੈਂ ਲਾ ਦਿੰਦਾ, ਕੋਈ ਨਹੀਂ ਫਰਕ ਨਹੀਂ ਕੋਈ। ਅਗਲਾ 15,000 ਰੁਪਈਏ ਪਿੱਛੇ ਆਖੇ ਵੀ ਹੁਣ ਤੁਸੀਂ 100 ਦਿਓ, 15,000 ਇਕੱਠਾ ਕਰੀਏ ਤੇ ਫਿਰ ਪ੍ਰੋਗਰਾਮ ਹੋਏਗਾ। ਕਰਾਉਣ ਵਾਲੇ ਨੇ 15 ਖਰਚ ਦੇਣਾ, 20 ਖਰਚ ਦੇਣਾ, ਕੋਈ ਗੱਲ ਨਹੀਂ, ਖਰਚਣ ਵਾਲੇ ਨੇ ਖਰਚ ਦੇਣਾ, ਪੈਸੇ ਦੀ ਗੱਲ ਨਹੀਂ। ਫੋਨ ਕਰਕੇ ਇੰਨਾ ਹੀ ਨਾਲ ਬੰਦਾ ਤੁਰ ਪਵੇ ਜਿਹੜਾ ਕਹਦੇ ਵੀਰ ਜੀ ਨਾਲ ਆਪਾਂ ਕਰੀਏ ਰਲ ਕੇ, ਕੋਈ ਨਹੀਂ, ਸੇਵਾ ਹੋਈ ਦੱਸਿਓ, ਹੈ ਕਿ ਨਹੀਂ। ਸਾਡੇ ਪੰਜਾਬੀ ਇੱਦਾਂ ਹੀ ਕਰਦੇ ਹੁੰਦੇ, ਅਗਲਾ ਤੁਰਨ ਲੱਗਿਆ ਯਾਰ ਚਾਹ ਚੂਹ ਦੱਸਿਆ ਹੀ ਨਹੀਂ ਤੁਸੀਂ, ਪਤਾ ਹੀ ਹੈ ਜੋ ਤੁਰਨ ਲੱਗਿਆ ਉੱਠ ਕੇ ਚਾਹ ਦਾ, ਚਾਹ ਤੁਸੀਂ ਦੱਸੀ ਹੋਈ ਨਹੀਂ, ਬਲ ਦੱਸੂ ਅਗਲਾ ਵੀ ਚਾਹ ਲਿਆ, ਚਾਹ ਪਿਆ ਮੈਨੂੰ ਲਿਆ ਕੇ, ਉਹ ਤੇ ਕੋਈ ਹੀ ਹੁੰਦਾ। ਅਸੀਂ ਇੱਕ ਵਾਰੀ ਇੱਦਾਂ ਬੈਠੇ 8-10 ਜਣੇ ਸਾਡੇ ਕੋਲ ਆਏ, ਉਹ ਬੰਦੇ ਬੜੇ ਕੈਮ ਜੇ ਸੀ, ਕੈਮ ਜੇ, ਅਸੀਂ ਬੈਠੇ ਸਾਡੇ ਚਿੱਤ ਚੇਤਾ ਵੀ ਨਾ, ਉੱਧਰ ਉਹਨਾਂ ਨੇ ਚਾਹ ਵਗੈਰਾ ਪੀ ਲਈ ਸਾਡੀ, ਮੈਨੂੰ ਇਹ ਸੀ ਵੀ ਚਾਹ ਪੀ ਕੇ ਆਏ ਹੈ, ਇਹਨਾਂ ਨੂੰ ਚਾਹ ਪਿਆਈ ਹੈ, ਗੈਸਟ ਰੂਮ 'ਚ ਬੈਠੇ ਹੈ ਤੇ ਮੇਰੇ ਨਾਲ ਗੱਲਾਂ ਕਰਦੇ ਸੀ। ਮੈਂ ਕਿਹਾ ਚਲੋ ਠੀਕ ਹੈ, ਬੈਠੇ ਬੈਠੇ ਮੈਨੂੰ ਕਹਿੰਦੇ ਮਿੱਠਾ ਘੱਟ ਪਵਾਇਓ ਕੌਫੀ 'ਚ, ਐ ਕਹਿ ਤਾਂ ਸਿੱਧਾ ਹੀ ਨਾ, ਇਹ ਕਿਹਾ ਵੀ ਕੌਫੀ ਮੰਗਾ ਲਓ ਜਾਂ ਬਸ ਥੋੜਾ ਜਿਹਾ ਮਿੱਠਾ ਘੱਟ ਰਖਾ ਦਿਓ ਕੌਫੀ 'ਚ। ਮੈਂ ਕਿਹਾ ਮੈਨੂੰ ਇੰਨੇ ਚੰਗਾ ਲੱਗਿਆ ਨਾ ਮੰਗ ਕੇ, ਜਦੋਂ ਉਹਨਾਂ ਨੇ ਕਿਹਾ ਵੀ ਹਾਂ, ਤੋ ਵਧੀਆ ਲੱਗਿਆ। ਕਈ ਵਾਰੀ ਨਾ ਸਾਡਾ ਇੰਨਾ ਹੀ ਬਹੁਤ ਹੁੰਦਾ ਵੀ ਹਾਂਜੀ ਨਾਲ ਆ, ਵਧੀਆ ਕਰੀ ਚੱਲੋ ਦੱਬ ਕੇ, ਇੰਨਾ ਹੀ ਬਹੁਤ ਹੁੰਦਾ, ਹੌਸਲਾ ਹੀ ਬਹੁਤ ਹੁੰਦਾ ਵੀ। ਧੰਨਵਾਦ ਤੁਹਾਡਾ, ਪਿਆਰ ਨਾਲ ਆਪ ਸਾਰਿਆਂ ਨੇ ਪ੍ਰੋਗਰਾਮ ਸੁਣਿਆ, ਜਿਹੜੇ ਪਰਮੇਸ਼ਰ ਦੁਆਰ ਗਏ ਹੈ ਧੰਨਵਾਦ, ਜਿਹੜੇ ਇੰਡੀਆ ਕਦੀ ਨਹੀਂ ਗਏ ਉਹ ਜ਼ਰੂਰ ਜਾ ਕੇ ਆਉਣਾ, ਉੱਥੇ ਚੱਲਦੇ ਲੰਗਰ ਵੇਖਣੇ, ਉੱਥੇ ਚੱਲਦੀਆਂ ਸੇਵਾਵਾਂ ਵੇਖਣੀਆਂ, ਉੱਥੇ ਚੱਲਦਾ ਹੌਸਪੀਟਲ ਵੇਖਣਾ। ਬਹੁਤ ਪਿਆਰਾ ਇੱਕ ਹੌਸਪੀਟਲ ਅਸੀਂ ਬਣਾਇਆ, ਬਣਿਆ ਤੇ ਬੜੇ ਚਿਰ ਦਾ, ਪਰ ਅਸੀਂ ਉਹਦਾ ਨਾਂ ਹੈ SKS ਹੌਸਪੀਟਲ, ਸੰਤ ਕਰਮ ਸਿੰਘ ਚੈਰੀਟੇਬਲ ਹੌਸਪੀਟਲ। ਮੈਂ ਜਿਨ੍ਹਾਂ ਦੇ ਕੋਲ ਰਿਹਾ ਸੀ ਉਹਨਾਂ ਦਾ ਨਾਂ ਸੀ ਇਹ ਸੰਤ ਕਰਮ ਸਿੰਘ, ਉਹਨਾਂ ਦੇ ਨਾਂ ਤੇ ਹੈ। ਚੈੱਕਅਪ ਡਾਕਟਰ ਫ੍ਰੀ ਕਰਦੇ ਆ, ਦਵਾਈ ਟੋਟਲ ਫ੍ਰੀ ਦਿੰਦੇ ਆ, ਤੇ ਜਿਹੜੇ ਬਲੱਡ ਟੈਸਟ 3,000 ਦੇ ਹੁੰਦੇ ਆ ਉੱਥੇ 300 ਚ ਹੋ ਜਾਂਦੇ ਆ। ਬਹੁਤ ਉਹ ਸ਼ੁਰੂ ਅਸੀਂ ਹੁਣ ਕੀਤਾ 3-4 ਮਹੀਨੇ ਤੋਂ। ਮੈਂ ਕੱਲ੍ਹ ਜਾਂ ਪਰਸੋਂ ਵੀਡੀਓ ਪਾਉਣੀ ਹੈ ਵੀ ਸਾਡੇ ਇਲਾਕੇ 'ਚ ਜਿੰਨੇ ਲੋਕ ਨੇ ਜਿਨ੍ਹਾਂ ਦੇ ਫੁੱਲ ਬਾਡੀ ਟੈਸਟ, ਜਿਹਨੂੰ ਲੋੜ ਹੈ, ਡਾਕਟਰ ਗਰੀਬ ਬੰਦਾ ਹੈ ਉਹਨੂੰ ਸਾਡੇ ਕੋਲ ਕੱਲੋ, ਅਸੀਂ ਉਹਦੇ ਟੈਸਟ ਕਰਾਂਗੇ। ਕਈ ਬੰਦੇ 3,000 ਨਹੀਂ ਖਰਚ ਸਕਦੇ, 300 ਤੱਕ ਖਰਚ ਸਕਦੇ। ਤੁਸੀਂ ਕਦੇ ਆਓਗੇ, ਆ ਕੇ ਵੇਖਣਾ, ਤੁਹਾਡਾ ਜਦੋਂ ਕਦੇ ਮੌਕਾ ਲੱਗਣਾ ਜ਼ਰੂਰ ਆਉਣਾ ਤੇ ਆ ਕੇ ਵੇਖਣਾ। ਬਹੁਤ ਧੰਨਵਾਦ, ਤੁਸੀਂ ਪਿਆਰ ਨਾਲ ਸੁਣਿਆ, ਗੁਰੂ ਸਾਹਿਬ ਜੀ ਦਾ ਸ਼ੁਕਰ ਹੈ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ, ਕਿੰਨਾ ਸੋਹਣਾ ਟਾਈਮ ਬਣਿਆ। ਸੋ ਬਾਕੀ ਸੇਵਾਦਾਰਾਂ ਨੂੰ ਅਰਜ਼ ਕਰਾਂਗਾ, ਜੇ ਬਾਹਰ ਚਿੱਕੜ ਵੈਸੇ ਬਹੁਤ ਹੈ, ਬਾਹਰ ਮੁਸ਼ਕਲ ਹੋ ਜਾਣੀ ਹੈ, ਤੇ ਇੱਥੇ ਹੀ ਆਪਾਂ ਲਾਈਨਾਂ ਜੇ ਲਾ ਲੈਣਗੇ ਤੇ ਚੰਗਾ ਰਹੇਗਾ, ਇੱਥੇ ਟੇਬਲ ਪਰਲੇ ਪਾਸੇ ਲਾ ਦੇਣਗੇ, ਪ੍ਰਸ਼ਾਦਾ ਇੱਥੇ ਹੀ ਆ ਜਾਣਾ, ਤੁਸੀਂ ਇੱਥੇ ਹੀ ਲਾਈਨਾਂ ਲਾ ਲਿਓ, ਉੱਥੋਂ ਫੜ ਫੜ ਕੇ ਇੱਥੇ ਹੀ ਵਿੱਚ ਹੀ ਬਹਿ ਕੇ ਛੱਕ ਦਿਓ ਇੱਥੇ। ਬਾਹਰ ਮੌਸਮ ਠੀਕ ਨਹੀਂ, ਪ੍ਰੋਬਲਮ ਹੋ ਜਾਂਦੀ, ਚਿੱਕੜ ਜ਼ਿਆਦਾ। ਸੋ ਸਾਰਿਆਂ ਦਾ ਧੰਨਵਾਦ। ਅਤੇ ਅਨੰਦ ਸਾਹਿਬ ਪੜ੍ਹਦਾ, ਉਹਨੇ ਚਿਰ ਨੂੰ ਲੰਗਰ ਪ੍ਰਸ਼ਾਦਾ ਲੈ ਆਓ, ਬਾਹਰਲੇ ਪਾਸੇ ਟੇਬਲ ਲਾ ਲਓ, ਇੱਥੇ ਹੀ ਜਿੱਥੇ ਜੁੱਤੇ ਕੁ ਪਏ ਹੈ ਨਾ, ਜੋ ਜੋੜੇ ਸਾਈਡ 'ਤੇ ਕਰਕੇ ਤਿੰਨ ਦੋ ਤਿੰਨ ਚਾਰ ਟੇਬਲ ਲਾ ਲਓ, ਪ੍ਰਸ਼ਾਦਾ ਫਿਰ ਇੱਥੇ ਰੈਡੀ ਕਰ ਦਿਓ, ਲਾ ਦਿਓ। ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਵੀਰਾਂ ਸਹਿਯੋਗ ਦਿੱਤਾ, ਜਿੱਥੇ ਜਿੱਥੇ ਡਿਊਟੀ ਕੀਤੀ, ਧੰਨਵਾਦ ਸਾਰਿਆਂ ਦਾ। ਸਾਰੇ ਹੁਣ ਗੱਜ ਕੇ ਪੜਿਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਥ ਦਿਓ ਸਾਰੇ, ਬੋਲਿਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਪੜੋ। ਆਨੰਦ ਪਾਇਆ ਮੇਰੀ ਮਾਏ, ਸਤਿਗੁਰ ਨਾ ਪਾਇਆ ਰਾਗ ਰਤਨ ਪਰਵਾਨ, ਪਰੀਆਂ ਸ਼ਬਦ ਸ਼ਬਦੋ ਤਾਂ ਹਰ ਨਾਲ ਰਹੋ ਅੰਗੀਕਾਰੋ ਕਰੇ ਤੇਰਾ ਸਭ ਸਵਾਰ ਸਭ ਨਾ ਗੱਲਾਂ ਸਾਚੇ ਸਾਹਿਬ ਕਰ ਤਾਂ ਤੇਰੇ ਸਦਾ ਸਿਫਤ ਸਲਾਹ ਤੇਰੀ ਨਾਮ ਜਿਨ ਕੈ
ਸ਼ਬਦ
ਕਹੇ ਨਾਨ ਨਾਮ ਮੇਰਾ ਸਾਚ ਨਾਮ
ਆਧਾਰ ਮੇਰਾ ਜਿਨ ਭੁੱਖਾ ਸਭ
ਕਰ ਸ਼ਾਂਤ ਸੁਖ ਮਨ ਆਇਓ
ਸਭ ਪੁਜਾਇਆ
ਸਦਾ ਪ੍ਰਵਾਨ
ਜਿਸ ਦੀ ਆਏ ਵਡਿਆ
ਹੈ ਨਾਨ
ਸੁਣੋ ਸੰਤੋ
ਸਾਚਾ
ਨਾਮਾਰੋ ਬਾਜੇ ਪੰਜ ਸ਼ਬਦ ਦਿੱਤ ਕਰ ਬਸ
ਕਾਲ ਹਰ ਕਰਮ ਪਾਇਆ
ਜਿਨ ਤੋਂ ਸੇ ਨਾਮ ਹਰਿ ਕੇ ਲਾਗੇ
ਹੈ ਨਾਨਕ
ਤੇ ਸੁਖੋ
ਆਨੰਦ ਸੁਣੋ ਪਰ ਬ੍ਰਹਮ ਪ੍ਰਭ ਦੁਖ ਰੋਗ ਸੰਤਾਪ
ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ
ਭਏ ਸਰਸੇ
ਪੂਰੇ ਗੁਰ ਤੇ
ਜਾਣੋ ਪਰ ਸੁਣ ਤੇ ਪੁਨੀ
ਕਹਤੇ ਮੁਰਤ ਸਤ ਗੁਰ ਰਹਿਆ ਪਰ ਪੂਰੇ ਫਿਰ ਮੰਤ ਲਾਲ ਗੁਰ ਚਰਨ ਲਾਗੇ ਵਾਜੇ ਅਨਹਦ
ਸਾਰੇ ਬੋਲਿਓ ਇੱਕ ਪਾਸੇ ਮੈਂ ਬੋਲਦਾ ਫਿਰ ਸਿੰਘ ਫਿਰ ਪੈਣਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ
ਭੈਣਾ ਪੜੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਸਾਰੇ ਪੜੋ ਗੁਰੂ ਅੰਗਦ ਸਾਹਿਬ ਜੀ ਪੜੋ ਭੈਣ ਗੱਜ ਕੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ
ਸਾਰੇ ਸਿੰਘ ਬੋਲੋ
ਧਨ ਹੈ
ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ
ਸਾਰੀਆਂ ਭੈਣ ਧਨ ਹੈ ਗੁਰੂ ਰਾਮ ਓ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਜੀ ਧਨ ਹੈ ਬੜੇ ਧਨ ਹੈ ਗੁਰੂ ਅਰਜਨ ਧਨ ਹੈ ਧਨ ਹੈ ਧਨ ਹੈ ਸ੍ਰੀ ਹਰਗੋਬਿੰਦ ਸਾਹਿਬ ਧਨ ਹੈ ਸਾਰੀਆਂ ਭੈਣਾਂ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਜ ਹੈ ਧਨ ਹੈ ਸ੍ਰੀ ਹਰ ਗੋਬਿੰਦ ਸਾਹਿਬ ਧਨ ਹੈ ਪੜੋ 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 ਸ੍ਰੀ ਗੁਰੂ ਸ੍ਰੀ ਹਰ ਰਾਜ ਸਾਹਿਬ ਧਨ ਹੈ ਗੁਰੂ ਸ੍ਰੀ ਹਰ ਮੇਰੇ ਕਲਗੀ ਮੋਹਰੇ ਧਨ ਹੈ ਮੇਰੇ ਬਾਜਾਂ ਵਾਲੇ ਧਨ ਹੈ ਮੇਰੇ ਬਾਜਾਂ ਵਾਲੇ ਧਨ ਹੈ ਸੰਤ ਸਿਪਾਹੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਸੰਤ ਸਿਪਾਹੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਬੜੋ ਜੀ ਸੰਤ ਸਿਪਾਹੀ ਅੱਜ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਖਾਲਸਾ ਧਨ ਹੈ ਤੇਰੀ ਸਾਧ ਸੰਗਤ ਜੀ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਜੋ ਸਤਨਾਮ ਸ੍ਰੀ ਵਾਹਿਗੁਰੂ ਜੋ ਸਤਨਾਮ ਸ੍ਰੀ ਸਤਿ ਸ਼੍ਰੀ ਅਕਾਲ।
ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਵਾਹਿਗੁਰੂ ਕਹੋ ਨਾਨਕ ਸਭ